ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਤੰਦਰੁਸਤ ਹੋ? ਖੁਸ਼ੀਆਂ ਖੇੜੇ ਮਾਣ ਰਹੇ ਹੋ? ਤੇ ਆਓ ਫੇ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਤੇ ਦੱਸ ਦਈਏ ਕਿ ਅੱਜ ਮਿੰਟੂ ਬਰਾੜ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ ਤਕਰੀਬਨ 20 ਮਿੰਟਾਂ ਤੱਕ। ਬਹੁਤ ਸਾਰੀਆਂ ਗੱਲਾਂ ਬਾਤਾਂ ਮਸਲੇ ਪਏ ਨੇ, ਉਹ ਆਪਾਂ ਡਿਸਕਸ ਕਰਨੇ ਆ। ਤੇ ਕੱਲ ਬਹੁਤ ਸਾਰੇ ਸੁਨੇਹੇ ਰਹਿ ਗਏ, ਦਿਲ ਵਾਲੀਆਂ ਗੱਲਾਂ ਰਹਿ ਗਈਆਂ ਸਾਡੇ ਸੱਜਣਾ ਮਿੱਤਰਾਂ ਦੀਆਂ, ਉਹ ਵੀ ਅੱਜ ਅਸੀਂ ਕੈਰੀ ਆਨ ਕਰਨੀਆਂ, ਗਾਂ ਤੇ ਗਾਂ ਤੋਰਨੀਆਂ। ਤੇ ਅੱਜ ਦੀਆਂ ਵੀ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਦਿਲ ਦੇ ਵਿਚ ਨੇ, ਉਹ ਵੀ ਸਾਡੇ ਨਾਲ ਸਾਂਝੀਆਂ ਕਰੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਐਪ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਹਰਮਨ ਰੇਡੀਓ ਦੀ ਐਪ ਅਪਡੇਟ ਹੋ ਚੁੱਕੀ ਹੈ ਐਂਡਰਾਇਡ ਦੇ ਉੱਤੇ, ਉਸ ਦੇ ਵਿੱਚੋਂ ਤੁਸੀਂ ਚੈਟ ਖੋਲ ਸਕਦੇ ਹੋ ਤੇ ਐਂਡਰਾਇਡ ਦੇ ਵਿੱਚ ਹੀ ਟੈਲੀਗ੍ਰਾਮ ਇੰਸਟਾਲ ਹੋ ਜਾਏਗੀ। ਸਾਨੂੰ ਸੁਣਨ ਦੇ ਕਈ ਤਰੀਕੇ ਨੇ, ਐਪ ਦੇ ਵਿੱਚੋਂ ਵੀ ਸੁਣ ਸਕਦੇ ਹੋ ਕਿਸੇ ਵੀ ਫੋਨ ਦੇ ਉੱਤੋਂ, ਤੇ ਤੁਸੀਂ ਡਾਇਲ ਇਨ ਕਰਕੇ ਵੀ ਸੁਣ ਸਕਦੇ ਹੋ। ਅਗਰ ਇੰਟਰਨੈਟ ਦੀ ਪ੍ਰੋਬਲਮ ਹੈ ਤਾਂ ਐਪ ਖੋਲੋ ਤੇ ਉਹਦੇ ਵਿੱਚ ਡਾਇਲ ਟੂ ਲਿਸਨ ਕਰਦੇ ਹੋ ਤੇ ਫੋਨ ਨੰਬਰ ਡਾਇਲ ਹੋ ਜਾਏਗਾ। ਸੋ ਕਈ ਤਰੀਕੇ ਨੇ, ਨਵੀਆਂ ਅਪਡੇਟਸ ਆ ਰਹੀਆਂ ਨੇ। ਖੈਰ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਸਾਰੇ? ਤੇ ਇਸ ਵੇਲੇ ਨਾ ਆਸਟ੍ਰੇਲੀਆ ਦੇ ਵਿੱਚ ਈਸਟ ਕੋਸਟ ਦੇ ਉੱਤੇ 9:03 ਹੋ ਗਏ ਨੇ। ਐਡਲੇਡ ਦੇ ਵਿੱਚ 8:33 ਤੇ ਪਰਥ ਦੇ ਵਿੱਚ 7:03 ਹੋਏ ਨੇ। ਭਾਰਤ ਦੇ ਵਿੱਚ 4:33 ਤੜਕੇ ਦੇ ਹੋਏ ਨੇ, ਔਰ ਇੰਗਲੈਂਡ ਦੇ ਵਿੱਚ 12:03 ਅੱਧੀ ਰਾਤ ਦੇ। ਅਮਰੀਕਾ ਦੇ ਵਿੱਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ, ਸ਼ਨਿਚਰਵਾਰ ਹਜੇ ਚੱਲ ਰਿਹਾ, ਐਤਵਾਰ ਦੀ ਉਡੀਕ ਕਰ ਰਹੇ ਨੇ। ਪਰ ਮੈਂ ਤੁਹਾਨੂੰ ਦੱਸ ਦਾਂ ਕਿ ਐਤਵਾਰ ਜੀ ਤੁਹਾਡੇ ਜਿਹੜਾ ਚੜ੍ਹਨਾ ਹੈ ਨਾ, ਉਹ ਬਿਲਕੁਲ ਐਵੇਂ ਦਾ ਹੀ ਹੋਣਾ ਜਿਵੇਂ ਸਾਡੇ ਆ। ਐਤਵਾਰ ਐਤਵਾਰ ਹੀ ਹੁੰਦਾ ਆ, ਪਰ ਇਸ ਨੂੰ ਗੁਰਬਾਣੀ ਦੇ ਵਿੱਚ ਆਦਿਤਵਾਰ ਕਿਹਾ ਜੀ। ਇਹਦਾ ਅਸਲੀ ਨਾਮ ਹੈਗਾ ਆਦਿਤਵਾਰ। ਆਦ ਜਿਹੜਾ ਪਹਿਲਾਂ ਸੀ ਉਸ ਨੂੰ ਆਦਿਤਵਾਰ ਕਹਿੰਦੇ ਨੇ। ਐਤਵਾਰ ਬਾਅਦ ਚ ਪਤਾ ਨੀ ਕਿਸ ਤਰ੍ਹਾਂ ਬਣ ਗਿਆ, ਸ਼ਾਇਦ ਫਾਰਸੀ ਦਾ ਅੱਖਰ ਹੋਏਗਾ, ਵਿਗੜਦਾ ਵਿਗੜਦਾ ਚਲੇ ਗਿਆ। ਪਰ ਆਦਿਤ ਇੱਕ ਦੇਵਤਾ ਵੀ ਹੈ ਰਿਗਵੇਦ ਦਾ। ਰਿਗਵੇਦ ਦੇ ਵਿੱਚ ਆਦਿਤ ਜਿਹੜਾ ਉਹ ਦੇਵਤਾ ਆ, ਆਦ ਵਾਲਾ ਜਿਹੜਾ ਓਰਿਜਿਨਲ, ਤੇ ਉਸ ਤੋਂ ਹੀ ਆਦਿਤ ਬਣਿਆ ਆਦ ਵਾਲਾ ਐਤਵਾਰ। ਤੇ ਸੋਮ ਤੁਹਾਨੂੰ ਪਤਾ ਹੀ ਹੈ ਕਿਹੜਾ ਗ੍ਰਹਿ ਹੁੰਦਾ। ਸੋ ਇਸ ਤਰ੍ਹਾਂ ਦਿਨ ਬਣੇ ਨੇ। ਤੇ ਅੱਜ ਦੇ ਪ੍ਰੋਗਰਾਮ ਵਿੱਚ ਵਿਚਾਰ ਵੀ ਹੋਣਗੇ, ਗੱਲਾਂ ਬਾਤਾਂ ਤਾਂ ਕਰਦੀਆਂ ਆਪਾਂ, ਇੱਕ ਦੂਜੇ ਦੀਆਂ ਦਿਲ ਵਾਲੀਆਂ ਸਾਂਝੀਆਂ ਕਰਨੀਆਂ, ਮੌਸਮ ਦੀ ਜਾਣਕਾਰੀ ਵੀ ਲੈਣੀ ਆ, ਖਬਰਾਂ ਤੇ ਝਾਤੀ ਵੀ ਮਾਰਨੀ ਆ, ਤੇ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਦੇ ਉੱਤੇ ਅਸੀਂ ਟਿੱਪਣੀਆਂ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਤੇ ਹਰ ਐਂਗਲ ਤੋਂ ਪੜਚੋਲਾਂਗੇ। ਕੱਲ ਦਾ ਪ੍ਰੋਗਰਾਮ ਵੀ ਅਸੀਂ ਕੀਤਾ ਸੀ ਹੜਾਂ ਨੂੰ ਲੈ ਕੇ। ਦੇਖੋ, ਹੜਾਂ ਦੇ ਬਾਰੇ ਸਾਰੇ ਜਾਣਦੇ ਨੇ ਕੀ ਹੋ ਰਿਹਾ, ਕਿੱਦਾਂ ਹੋ ਰਹੀ ਹੈ, ਪਰ ਅਸੀਂ ਉਸ ਦੇ ਵੱਖਰੇ ਐਂਗਲ ਤੋਂ ਡਿਸਕਸ਼ਨ ਕੀਤੀ ਹੈ, ਜਿਹੜੀ ਕਿ ਤਕਰੀਬਨ ਬਹੁਤ ਸਾਰੇ ਜਿਹੜੇ 99% ਸਰੋਤਿਆਂ ਨੂੰ ਚੰਗੀ ਲੱਗੀ ਹੈ। ਇੱਕ ਦੋ ਸਾਡੇ ਨਾਲ ਰਜਾਮੰਦ ਨਹੀਂ ਵੀ ਸੀਗੇ, ਪਰ ਦੈਟਸ ਓਕੇ, ਡਿਫਰੈਂਸ ਆਫ ਓਪੀਨੀਅਨ ਜਿਹੜਾ ਆ ਉਹ ਹੋਣਾ ਚਾਹੀਦਾ, ਹੁੰਦਾ ਵੀ ਰਹੇਗਾ। ਸੋ ਅਸੀਂ ਇੱਕ ਵੱਖਰੇ ਐਂਗਲ ਤੋਂ ਪੇਸ਼ ਕਰ ਰਹੇ ਹਾਂ। ਅਸੀਂ ਕੋਈ ਨਕਾਰਾਤਮਕ ਅੰਦਾਜ਼ ਦੇ ਨਾਲ ਨਹੀਂ ਗੱਲ ਕਰਦੇ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਸਾਈਡਡ ਸਟੋਰੀ ਨਾ ਲਈਏ, ਹਰ ਪਾਸੇ ਤੋਂ ਉਹਨੂੰ ਦੇਖੀਏ। ਸੋ ਇਸੇ ਭਾਵਨਾ ਦੇ ਨਾਲ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਹਰ ਐਂਗਲ ਤੋਂ ਅਸੀਂ ਸਤਰਕ ਰਹੀਏ। ਸੋ ਅੱਜ ਦਾ ਜਿਹੜਾ ਵਿਚਾਰ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਭਾਜੀ ਹੋਣਾ ਨੇ ਭੇਜ ਦਿੱਤਾ ਹੈ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ। ਜਿਵੇਂ ਮੈਂ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਪੁਰਬ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੀ ਕੁਝ ਫਿਲਾਸਫੀ ਕਵਿਤਾਵਾਂ ਉਹਨਾਂ ਦੇ ਬਾਰੇ ਵਿਚਾਰ ਕਰਦੇ ਹੁੰਦੇ ਹਾਂ। ਤੇ ਇੱਕ ਬੜਾ ਹੀ ਕਾਫੀ ਦੇਰ ਤੋਂ ਡਾਟਾ ਭੇਜਿਆ ਜਾ ਰਿਹਾ ਹੈ, ਉਹਦੇ ਵਿੱਚ ਵੱਖ ਵੱਖ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਕਿਸ ਨਾਮ ਦੇ ਨਾਲ ਪੁਕਾਰਿਆ ਜਾਂਦਾ, ਉਸ ਦੀ ਲਿਸਟ ਹੁੰਦੀ ਹੈ ਤੇ ਅੱਜ ਦਲਜੀਤ ਸਿੰਘ ਭਾਜੀ ਨੇ ਸਾਡੇ ਨਾਲ ਸਾਂਝੀ ਕੀਤੀ। ਸ੍ਰੀਲੰਕਾ ਦੇ ਵਿੱਚ ਨਾਨਕ ਚਾਰਿਆ ਕਹਿੰਦੇ ਨੇ ਨਾਨਕ ਜੀ ਨੂੰ, ਨਾਨਕ ਲਾਮਾ ਤਿੱਬਤ ਚ ਕਹਿੰਦੇ ਨੇ, ਗੁਰੂ ਰਿੰਪੋਚੀਆ ਸਿੱਕਮ ਭੂਟਾਨ ਦੇ ਵਿੱਚ, ਵਲੀ ਹਿੰਦ ਮੱਕਾ ਦੇ ਵਿੱਚ, ਗੁਰੂ ਨਾਨਕ ਦੇਵ ਜੀ ਭਾਰਤ ਦੇ ਵਿੱਚ, ਨਾਨਕ ਕਦਾਮਦਰ ਰਸ਼ੀਆ ਦੇ ਵਿੱਚ, ਬਾਬਾ ਨਾਨਕ ਇਰਾਕ ਦੇ ਵਿੱਚ, ਨਾਨਕ ਰਿਸ਼ੀ ਨੇਪਾਲ ਦੇ ਵਿੱਚ, ਨਾਨਕ ਪੀਰ ਬਗਦਾਦ ਦੇ ਵਿੱਚ, ਨਾਨਕ ਵਲੀ ਮਿਸਰ ਦੇ ਵਿੱਚ, ਤੇ ਇੱਕ ਚੀਨ ਦਾ ਨਹੀਂ ਸਮਝ ਆਉਂਦਾ ਜੀ, ਉਹ ਟੈਕਸਟ ਥੋੜਾ ਖਰਾਬ ਹੋਇਆ ਆ, ਪਰ ਕਈ ਕਹਿੰਦੇ ਨੇ ਕਿ ਨਾਨਕ ਸ਼ਾਹ ਆ, ਕਈ ਫਕੀਰ ਆ, ਇੱਕ ਫਿਲਮ ਵੀ ਬਣਾਈ ਸੀ ਤੇ ਉਦੋਂ ਮੇਰੀ ਵੀ ਇਹੀ ਟਿੱਪਣੀ ਸੀ ਅਖੀਰ ਨੂੰ, ਮੇਰਾ ਖਿਆਲ ਸ਼ਾਇਦ ਆਖਰੀ ਮੇਰੀ ਹੀ ਹੋਵੇਗੀ। ਉਸ ਸਟੇਟਸ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੇ ਫੇਸਬੁੱਕ ਤੇ, ਮੈਂ ਕਿਹਾ ਸੀ ਕਿ ਨਾਨਕ ਨਾ ਸ਼ਾਹ ਹੈ ਨਾ ਨਾਨਕ ਫਕੀਰ ਹੈ। ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਦੀ ਫਿਲਾਸਫੀ ਦੇ ਮੁਤਾਬਕ ਅਗਰ ਆਪਾਂ ਗੁਰੂ ਸਾਹਿਬ ਦਾ ਓਟ ਆਸਰਾ ਲਈਏ, ਅਧਿਐਨ ਕਰੀਏ, ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਈਏ ਤਾਂ ਨਾਨਕ ਦੀ ਅਸਲੀਅਤ ਸਾਨੂੰ ਸਾਰਿਆਂ ਨੂੰ ਸਾਹਮਣੇ ਆ ਜਾਏਗੀ, ਸਾਡੇ ਅੰਤਰ ਪ੍ਰਕਾਸ਼ ਹੋ ਜਾਏਗੀ। ਅਸਲ ਦੇ ਵਿੱਚ ਇਹ ਬਾਹਰੀ ਨਾਮ ਆਪਾਂ ਡਿਸਕਸ ਕੀਤੇ ਜਿਹੜੇ ਲੋਕ ਕਹਿੰਦੇ ਨੇ, ਤੇ ਨਾਨਕ ਕੀ ਹੈ ਅਸਲ ਦੇ ਵਿੱਚ? ਨਾਨਕ ਇਹ ਵੀ ਹੈ ਜੋ ਸਾਨੂੰ ਬਾਹਰੋਂ ਦਿਸਦਾ, ਪਰ ਅਸਲ ਚ ਨਾਨਕ ਜੋਤ ਹੈ। ਨਾਨਕ ਜੋਤ ਹੈ ਜਿਹੜੀ ਪਹਿਲੇ ਪਾਤਸ਼ਾਹ ਚ ਸੀ, ਉਹ ਫਿਰ ਦੂਜੇ ਪਾਤਸ਼ਾਹ ਚ ਗਈ, ਤੀਜੇ ਪਾਤਸ਼ਾਹ ਚ ਗਈ, ਚੌਥੇ ਚ ਗਈ, ਦਸਾਂ ਗੁਰੂ ਸਾਹਿਬਾਨਾਂ ਚ ਜਾ ਕੇ ਫਿਰ ਉਸ ਦਾ ਜਿਹੜਾ ਸੰਗ੍ਰਹਿ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਸੋ ਨਾਨਕ ਜੋਤ ਹੈ, ਇਹ ਆਪਾਂ ਨੇ ਮਨ ਦੇ ਵਿੱਚ ਵਸਾ ਲੈਣੀ ਹੈ ਗੱਲ। ਤੇ ਅੱਜ ਦੇ ਗਿਆਨ ਦਾ ਵਿਚਾਰ ਜਿਹੜਾ ਗਿਆਨ ਭਰਪੂਰ ਵਿਚਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਬਾਣੀ ਦੇ ਸਿਧਾਂਤਾਂ ਨਾਲ ਜੁੜੀਏ, ਤਾਂ ਕਈ ਵਾਰੀ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦੇ ਕਈ ਅੱਖਰ ਕਿ ਇਹ ਕੀ ਹੈ, ਕਿਉਂਕਿ ਸਾਨੂੰ ਉਹਨਾਂ ਦੀ ਬੈਕਗਰਾਉਂਡ ਦਾ ਨਹੀਂ ਪਤਾ ਹੁੰਦਾ। ਸ਼ਬਦ ਜਦੋਂ ਉਚਾਰਿਆ ਮਹਾਰਾਜ ਨੇ ਤਾਂ ਉਹਨਾਂ ਨੇ ਉਹ ਅੱਖਰ ਵਰਤ ਲਏ ਤੇ ਉਹਨਾਂ ਨੇ ਇਹ ਅੰਦਰ ਉਹਨਾਂ ਧਿਆਨ ਚ ਹੈ ਕਿ ਇਹ ਜਿਹੜੇ ਅੱਖਰਾਂ ਦੇ ਬੈਕਗਰਾਉਂਡ ਪਤਾ ਆ ਸਾਨੂੰ ਸੁਣਨ ਵਾਲਿਆਂ ਨੂੰ, ਕਿਉਂਕਿ ਕਈ ਸ਼ਬਦ ਜਿਹੜੇ ਉਹ ਯੋਗੀਆਂ ਨੂੰ ਮੁਖਾਤਿਬ ਕੀਤੇ ਗਏ ਨੇ, ਕਈ ਪੰਡਿਤਾਂ ਨੂੰ ਕੀਤੇ ਨੇ, ਕਈ ਔਲੀਆਂ ਨੂੰ ਕੀਤੇ ਆ ਜਾਂ ਪੀਰਾਂ ਨੂੰ ਕੀਤੇ ਨੇ। ਸੋ ਉਹਨਾਂ ਦੀ ਜਿਹੜੀ ਟਰਮੀਨੋਲੋਜੀ ਆ ਉਹ ਉਹਨਾਂ ਤੋਂ ਵਾਕਫ ਨੇ। ਫੋਰ ਐਗਜ਼ਾਮਪਲ, ਜਦੋਂ ਅਸੀਂ ਯੋਗੀਆਂ ਦੇ ਲਈ ਜਿਹੜੇ ਸ਼ਬਦ ਉਚਾਰੇ ਗਏ ਨੇ ਉਹ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਖਿੰਥਾ ਆ ਜਾਂਦਾ, ਖਿੰਥਾ ਕਾਲ ਕੁਆਰੀ ਕਾਇਆ। ਹੁਣ ਆਮ ਬੰਦੇ ਨੂੰ ਨਹੀਂ ਸਮਝ ਆਉਂਦੀ ਵੀ ਖਿੰਥਾ ਕੀ ਹੈ, ਕੁਆਰੀ ਕਾਇਆ ਦਾ ਕੀ ਕੌਨਸੈਪਟ ਹੈ, ਪਰ ਜਿਹੜੇ ਯੋਗ ਮਤ ਦੇ ਵਿੱਚੋਂ ਆਉਂਦੇ ਨੇ ਉਹਨਾਂ ਨੂੰ ਇਹ ਸਾਰੇ ਕੌਨਸੈਪਟ ਪਤਾ ਹੁੰਦੇ ਨੇ। ਸੋ ਸਾਡਾ ਐਜ਼ ਏ ਸਿੱਖ ਸਾਨੂੰ ਅੰਡਰਸਟੈਂਡ ਕਰਨਾ ਪੈਣਾ, ਸਾਨੂੰ ਉਹਨਾਂ ਦੇ ਬਾਰੇ ਵੀ ਜਾਣਨਾ ਚਾਹੀਦਾ, ਉਹਨਾਂ ਦੇ ਬਾਰੇ ਵੀ ਪੜ੍ਹਨਾ ਚਾਹੀਦਾ ਵੀ ਉਹ ਜਿਹੜੀ ਟਰਮੀਨੋਲੋਜੀ ਵਰਤ ਰਹੇ ਨੇ ਉਹ ਕੀ ਆ। ਜਿਸ ਤਰ੍ਹਾਂ ਰਾਮ ਗਇਓ ਰਾਵਣ ਗਇਓ, ਜੇ ਸਾਨੂੰ ਰਾਮ ਦਾ ਨਹੀਂ ਪਤਾ ਰਾਵਣ ਦਾ ਨਹੀਂ ਪਤਾ ਤੇ ਅਸੀਂ ਕਿੱਦਾਂ ਉਸ ਸ਼ਬਦ ਦਾ ਜਿਹੜਾ ਸਿਧਾਂਤ ਹੈ ਕਿੱਦਾਂ ਸਮਝ ਸਕਾਂਗੇ। ਸੋ ਇਸ ਨੂੰ ਲੈ ਕੇ ਨਾ ਮੈਂ ਤੁਹਾਡੇ ਨਾਲ ਅੱਜ ਇੱਕ ਕੌਨਸੈਪਟ ਸਾਂਝਾ ਕਰਨ ਜਾ ਰਿਹਾ। ਇਹ ਕਾਫੀ ਡੂੰਘਾ ਆ ਵੈਸੇ, ਪਰ ਜੇ ਇਹ ਸਮਝ ਆ ਜਾਵੇ ਨਾ ਇਹ ਕੌਨਸੈਪਟ ਤੇ ਕਾਫੀ ਗੁਰਬਾਣੀ ਤੇ ਅਧਿਆਤਮ ਸਾਨੂੰ ਸਮਝ ਆਏਗਾ। ਮੈਂ ਆਪਣੀ ਕਿਤਾਬ ਦੇ ਵਿੱਚ ਇਸ ਨੂੰ ਕਾਫੀ ਡਿਟੇਲ ਦੇ ਵਿੱਚ ਦਿੱਤਾ ਹੈ ਕਿ ਸਾਡਾ ਜਿਹੜਾ ਸਰੀਰ ਹੈ ਬਾਡੀ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਆ, ਬਾਡੀ ਦੇ ਪਿੱਛੇ ਹੋਰ ਕਿੰਨੀਆਂ ਬਾਡੀਜ਼ ਹੁੰਦੀਆਂ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਜਿਹੜੀ ਸਾਡੀ ਬਾਡੀ ਦਿਸਦੀ ਹੈ ਨਾ, ਤੁਸੀਂ ਨਿਗਾਹ ਮਾਰ ਕੇ ਦੇਖੋ, ਹੱਥ ਆਪਣੇ ਅੱਖਾਂ ਦੇ ਮੂਹਰੇ ਕਰੋ, ਤੁਹਾਨੂੰ ਆਪਣੇ ਪੰਜਾ ਦਿਖਾਈ ਦੇਗਾ, ਹੱਥ ਦਿਖਾਈ ਦੇਗਾ, ਬਾਂਹ ਦਿਖਾਈ ਦੇਗੀ, ਮਾਸ ਦਿਖਾਈ ਦੇਗਾ, ਉਸ ਉੱਪਰ ਵਾਲ ਦਿਖਾਈ ਦੇਣਗੇ। ਇਹ ਜਿਹੜਾ ਸਾਰਾ ਸਰੀਰ ਤੁਹਾਨੂੰ ਦਿਖਾਈ ਦੇ ਰਿਹਾ ਨਾ ਇੱਕ ਦੂਜੇ ਦਾ, ਤੁਹਾਨੂੰ ਕਿਸੇ ਦਾ ਦਿਖਾਈ ਦੇ ਰਿਹਾ, ਕਿਸੇ ਨੂੰ ਤੁਹਾਡਾ ਦੇ ਰਿਹਾ, ਇਸ ਨੂੰ ਸਥੂਲ ਸਰੀਰ ਕਹਿੰਦੇ ਨੇ। ਸਥੂਲ ਹੈਵੀ ਭਾਰਾ ਮਟੀਰੀਅਲ ਜਿਹੜਾ ਦਿਖਾਈ ਦੇ ਰਿਹਾ ਉਸ ਨੂੰ ਸਥੂਲ ਕਹਿੰਦੇ ਨੇ, ਇਸ ਨੂੰ ਗਰੋਸ ਵੀ ਕਹਿ ਦਿੰਦੇ ਨੇ, ਮੈਸ ਜਿਹਦੇ ਵਿੱਚ ਹੁੰਦਾ ਗਰੋਸ, ਗਰੋਸ ਸਰੀਰ, ਗਰੋਸ ਬਾਡੀ। ਸੋ ਇਹ ਯਾਦ ਰੱਖਣਾ ਕਿ ਸਥੂਲ ਸਰੀਰ ਜਿਹੜਾ ਸਾਨੂੰ ਦਿਖਾਈ ਦੇ ਰਹੀ ਚੀਜ਼ ਉਹਨੂੰ ਸਥੂਲ ਕਹਿੰਦੇ ਨੇ। ਜਿਸ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਆ, ਦਰਖਤ ਨੇ, ਫੁੱਲ ਨੇ, ਇਹ ਸਾਰੇ ਸਥੂਲ ਨੇ, ਸਾਨੂੰ ਦਿਖਾਈ ਦੇ ਰਹੇ ਨੇ, ਅਸੀਂ ਇਹਨਾਂ ਨੂੰ ਟੱਚ ਵੀ ਕਰ ਸਕਦੇ ਹਾਂ। ਹੁਣ ਮੇਰੇ ਇਸ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਚੱਲ ਰਿਹਾ ਹੈ ਜੋ ਇਸ ਸਥੂਲ ਨੂੰ ਐਨਰਜੀ ਦੇ ਰਿਹਾ, ਪਾਵਰ ਦੇ ਰਿਹਾ ਹੈ, ਔਰ ਉਹ ਜਿਹੜੀ ਐਨਰਜੀ ਹੈ ਉਸ ਨੂੰ ਸੂਖਮ ਸਰੀਰ ਕਹਿੰਦੇ ਨੇ। ਸੂਖਮ ਦਾ ਮਤਲਬ ਹੁੰਦਾ ਸਟਲ ਬਾਡੀ, ਜਿਹੜੀ ਕਿ ਬਰੀਕ ਹੋਵੇ, ਦਿਸਦੀ ਨਾ ਹੋਵੇ। ਜਿਵੇਂ ਕਿ ਹੁਣ ਇੱਕ ਤਾਰ ਜਾ ਰਹੀ ਹੈ ਬਿਜਲੀ ਦੀ, ਨੰਗੀ ਹੈ ਤਾਰ, ਤਾਰ ਸਾਨੂੰ ਦਿਖਾਈ ਦੇ ਰਹੀ ਹੈ, ਉਹ ਸਥੂਲ ਹੈ, ਪਰ ਉਸ ਦੇ ਵਿੱਚ ਜਿਹੜੀ ਬਿਜਲੀ ਟਰੈਵਲ ਕਰ ਰਹੀ ਹੈ, ਐਨਰਜੀ ਟਰੈਵਲ ਕਰ ਰਹੀ ਹੈ, ਉਹ ਸਾਨੂੰ ਦਿਖਾਈ ਨਹੀਂ ਦਿੰਦੀ, ਪਰ ਸਾਨੂੰ ਪਤਾ ਹੈ ਹੱਥ ਲਾ ਕੇ ਕਰੰਟ ਵੱਜਦਾ, ਸਾਨੂੰ ਪਤਾ ਉਹਦੇ ਵਿੱਚੋਂ ਉਹ ਐਨਰਜੀ ਪਾਸ ਆਨ ਹੋ ਰਹੀ ਹੈ, ਉਸ ਨੂੰ ਸਥੂਲ ਦੇ ਵਿੱਚ ਉਸ ਨੂੰ ਸੂਖਮ ਸਰੀਰ ਕਹਿੰਦੇ ਨੇ। ਸੋ ਸਾਡੇ ਅੰਦਰ ਜਿਹੜੀ ਐਨਰਜੀ ਹੈ, ਸਾਡੇ ਅੰਦਰ ਵੋਲਟੇਜ ਹੈ, ਸਾਡੀ ਆਤਮਾ ਜਿਹੜੀ ਟਰੈਵਲ ਕਰ ਰਹੀ ਹੈ ਸਾਡੇ ਸਾਰੇ ਸਰੀਰ ਦੇ ਵਿੱਚ, ਉਸ ਨੂੰ ਸੂਖਮ ਸਰੀਰ ਕਹਿੰਦੇ ਨੇ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਤਕਰੀਬਨ 10-12 ਜਗ੍ਹਾ ਸੂਖਮ ਤੇ ਸਥੂਲ ਨੂੰ ਇਕੱਠੇ ਵਰਤਿਆ ਹੈ। ਜਿਵੇਂ ਰਾਗ ਮਾਰੂ ਦੇ ਵਿੱਚ 5ਵੇਂ ਪਾਤਸ਼ਾਹ ਲਿਖਿਆ ਕਿ ਸਿਮਰੇ ਥੂਲ ਸੂਖਮ ਸਭ ਜਨਤਾ, ਜਿੰਨੇ ਵੀ ਸਥੂਲ ਨੇ ਤੇ ਸੂਖਮ ਹੈ, ਸਾਰੇ ਜੰਤ ਜਿਹੜੇ ਨੇ ਉਹ ਸਿਮਰ ਰਹੇ ਨੇ ਪਰਮਾਤਮਾ ਦੇ ਭਗਤੀ ਦੇ ਵਿੱਚ, ਦੀ ਵਾਈਬ੍ਰੇਸ਼ਨ ਦੇ ਵਿੱਚ ਉਹ ਵਾਈਬ੍ਰੇਟ ਹੋ ਰਹੇ ਨੇ। ਹੁਣ ਗੁਰੂ ਅਰਜਨ ਪਾਤਸ਼ਾਹ ਫਿਰ ਰਾਗ ਸਾਰੰਗ ਦੇ ਵਿੱਚ ਕਹਿੰਦੇ ਨੇ ਕਿ ਆਪੇ ਸੂਖਮ ਆਪੇ ਸਥੂਲ, ਕਹਿੰਦੇ ਕਿ ਜਿਹੜਾ ਪਰਮਾਤਮਾ ਆ ਉਹ ਆਪ ਹੀ ਸੂਖਮ ਰੂਪ ਧਾਰਨ ਕਰਦਾ ਤੇ ਆਪ ਹੀ ਉਸ ਤੋਂ ਬਾਅਦ ਫਿਰ ਅਸਥੂਲ ਕਰਦਾ ਹੈ। ਤੂੰ ਸੂਖਮ ਹੋਆ ਅਸਥੂਲੀ, 5ਵੇਂ ਪਾਤਸ਼ਾਹ ਫਿਰ ਰਾਗ ਮਾਝ ਦੇ ਵਿੱਚ ਕਹਿੰਦੇ ਨੇ, ਪਰਮਾਤਮਾ ਨੂੰ ਮੁਖਾਤਿਬ ਹੋ ਕੇ ਕਹਿੰਦੇ ਨੇ ਵੀ ਤੂੰ ਹੀ ਸੂਖਮ ਬਣ ਕੇ ਆਇਆ ਹੈ ਤੇ ਉਸ ਤੋਂ ਬਾਅਦ ਫਿਰ ਅਸਥੂਲ ਬਣਿਆ। ਐਨਰਜੀ ਵਾਈਬ੍ਰੇਟ ਹੁੰਦੀ ਹੈ ਤੇ ਫਿਰ ਮਟੀਰੀਅਲ ਇਕੱਠਾ ਕਰਕੇ ਉਹ ਬਾਡੀ ਬਣਾਉਂਦੀ ਆ। ਤੇ ਸੂਖਮ ਅਸਥੂਲ ਸਗਲ ਭਗਵਾਨਾ, ਇਹ ਵੀ 5ਵੇਂ ਪਾਤਸ਼ਾਹ ਕਹਿੰਦੇ ਨੇ, ਹਰ ਜੀ ਸੂਖਮ ਅਗੰਮ ਹੈ ਕਿਤ ਬਿਦ ਮਿਲਿਆ ਜਾਏ। ਸੋ ਸੂਖਮ ਰਵ ਰਹਿਆ ਸਰਵੱਤਰ ਠਾਈ, ਸੂਖਮੋ ਅਸਥੂਲ। ਸੋ ਦੋਨੇ ਸਰੀਰ ਜਿਹੜੇ ਨੇ ਇਹ ਸਾਈਡ ਬਾਈ ਸਾਈਡ ਚੱਲਦੇ ਨੇ। ਜੇ ਐਨਰਜੀ ਇਸ ਬਾਡੀ ਚੋਂ ਕੱਢ ਲਈਏ ਤਾਂ ਖਤਮ ਹੋ ਜਾਂਦੀ ਹੈ, ਸੂਖਮ ਅਗਰ ਨਿਕਲ ਜਾਵੇ। ਹੁਣ ਇਹ ਦੋ ਤਰ੍ਹਾਂ ਦੀਆਂ ਬਾਡੀਜ਼ ਹੈ ਜਿਹੜੀਆਂ ਕਲੀਅਰਲੀ ਡਿਫਾਈਨ ਕੀਤੀਆਂ ਸਾਈਡ ਬਾਈ ਸਾਈਡ, ਪਰ ਇੱਕ ਬਾਡੀ ਹੋਰ ਵੀ ਹੈ ਪਿੱਛੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਕਾਰਨ, ਉਸਨੂੰ ਕਾਰਨ ਸਰੀਰ ਕਹਿੰਦੇ ਆ ਕਿ ਜਿਹੜੀ ਇਹ ਐਨਰਜੀ ਵੀ ਚੱਲ ਰਹੀ ਹੈ ਇਹਦਾ ਕੀ ਕਾਰਨ ਹੈ, ਕਿਉਂ ਚੱਲ ਰਹੀ ਹੈ, ਕੌਣ ਚਲਾ ਰਿਹਾ ਇਹਨੂੰ, ਇਹਦਾ ਰੀਜ਼ਨ ਕੀ ਹੈ ਚੱਲਣ ਦਾ, ਉਸ ਨੂੰ ਕਾਰਨ ਸਰੀਰ ਕਹਿੰਦੇ ਆ। ਤੇ ਗੁਰਬਾਣੀ ਇਸ ਨੂੰ ਬਹੁਤ ਜ਼ਿਆਦਾ ਡੂੰਘਾਈ ਤੱਕ ਸਾਨੂੰ ਸਮਝਾਉਂਦੀ ਆ ਕਿ ਸੂਖਮ ਮੂਰਤ, ਜਿਹੜੀ ਸੂਖਮ ਵੀ ਕਹਿੰਦੇ ਉਹ ਵੀ ਮੂਰਤ ਹੈ, ਇੱਕ ਉਹ ਵੀ ਓਰਿਜਿਨਲ ਨਹੀਂ ਹੈਗੀ, ਉਹ ਵੀ ਮੂਰਤ ਹੈ। ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ, ਉਸਦਾ ਜਿਹੜਾ ਕਾਰਨ ਹੈ ਉਹ ਨਾਮ ਹੈ, ਉਹ ਸਾਊਂਡ ਹੈ ਪਿੱਛੇ ਜਿਹੜੀ ਚੱਲ ਰਹੀ ਹੈ, ਸਾਊਂਡ ਦੇ ਨਾਲ ਵਾਈਬ੍ਰੇਸ਼ਨ ਹੋ ਰਹੀ ਹੈ, ਵਾਈਬ੍ਰੇਸ਼ਨ ਦੇ ਨਾਲ ਐਨਰਜੀ ਬਣ ਰਹੀ ਹੈ, ਐਨਰਜੀ ਜਿਹੜੀ ਆ ਉਹ ਮਟੀਰੀਅਲ ਇਕੱਠਾ ਕਰ ਰਹੀ ਹੈ। ਸੋ ਇਸ ਤਰ੍ਹਾਂ ਇਹ ਸਰੀਰ ਕੰਪਲੀਟ ਹੁੰਦਾ, ਕਾਰਨ ਬਣਦਾ ਇੱਕ, ਕਾਰਨ ਤੋਂ ਬਾਅਦ ਐਨਰਜੀ ਬਣਦੀ ਹੈ, ਐਨਰਜੀ ਤੋਂ ਬਾਅਦ ਮਟੀਰੀਅਲ ਬਣਦਾ ਹੈ। ਸੂਖਮ ਮੂਰਤ ਨਾਮ ਨਿਰੰਜਨ, ਮੂਰਤ ਜਿਹੜੀ ਆ ਉਹ ਸੂਖਮ ਹੈ, ਜਿਹੜਾ ਦਿਖਾਈ ਨਹੀਂ ਦੇ ਰਿਹਾ ਸਿਰਫ ਸੁਣਾਈ ਦੇ ਰਿਹਾ ਉਹ ਨਾਮ ਹੈ। ਕਾਇਆ ਕਾ ਆਕਾਰ, ਇਹ ਦੋਨੋਂ ਮਿਲ ਕੇ ਨਾਮ ਤੇ ਸੂਖਮ ਮੂਰਤ ਬਣ ਕੇ ਕਾਇਆ ਬਣਦੀ ਹੈ। ਬੜਾ ਡੂੰਘਾ ਸਿਧਾਂਤ ਦਿੱਤਾ ਹੈ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਨੇ, ਵੈਰੀ ਇੰਟਰਸਟਿੰਗ। ਸੋ ਤੁਸੀਂ ਆਪਣੇ ਮਨ ਦੇ ਵਿੱਚ ਇਹ ਗੱਲ ਬਿਠਾ ਲੈਣੀ ਆ ਕਿ ਇਹ ਤਿੰਨ ਤਰ੍ਹਾਂ ਦੇ ਸਰੀਰ ਨੇ, ਸਥੂਲ ਜਿਹੜੀ ਬਾਡੀ ਦਿਖਾਈ ਦੇ ਰਹੀ ਹੈ, ਇਹਦੇ ਪਿੱਛੇ ਐਨਰਜੀ ਜਿਹੜੀ ਚੱਲ ਰਹੀ ਹੈ, ਔਰ ਐਨਰਜੀ ਦਾ ਜਿਹੜਾ ਕਾਰਨ ਹੈ ਉਹ ਨਾਮ ਹੈ, ਔਰ ਨਾਮ ਸਾਰਿਆਂ ਦੇ ਅੰਦਰ ਚੱਲ ਰਿਹਾ। ਇਸ ਕਰਕੇ ਇਸ ਸਿਧਾਂਤ ਦੇ ਨਾਲ ਅਸੀਂ ਏਕ ਪਿਤਾ ਏਕ ਸਕੇ ਸਮ ਹਮ ਬਾਰਕ ਸਭ ਬਾਰਕ, ਸਾਡੇ ਸਾਰਿਆਂ ਦੇ ਅੰਦਰ ਇੱਕੋ ਹੀ ਨਾਮ ਚੱਲ ਰਿਹਾ, ਉਸ ਤੋਂ ਹੀ ਇਹ ਬਾਡੀਆਂ ਬਣ ਰਹੀਆਂ ਨੇ। ਸੋ ਇਸ ਨੂੰ ਯਾਦ ਰੱਖਣਾ ਜੀ, ਇਹ ਡੂੰਘੇ ਸਿਧਾਂਤ ਨੇ। ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਨਾਲ ਜੁੜਿਆ ਕਰੋ, ਤੇ ਇਕੱਲੀ ਗੁਰਬਾਣੀ ਨਹੀਂ, ਹੋਰ ਵੀ ਜਿਹੜੇ ਧਰਮਾਂ ਦੇ ਗ੍ਰੰਥ ਨੇ ਉਹਨਾਂ ਦਾ ਵੀ ਕੰਪੈਰੇਟਿਵ ਸਟੱਡੀ ਤੁਸੀਂ ਕਰਿਆ ਕਰੋ, ਤੁਲਨਾਤਮਕ ਅਧਿਐਨ ਇਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ, ਉਹ ਵੀ ਪੜ੍ਹਿਆ ਕਰੋ, ਔਰ ਫਿਰ ਸਾਨੂੰ ਪਤਾ ਲੱਗਦਾ ਕਿ ਕਿਹੜੇ ਸਿਧਾਂਤਾਂ ਦੀ ਕਿਸ ਤਰ੍ਹਾਂ ਗੱਲ ਹੋ ਰਹੀ ਹੈ। ਸੋ ਪ੍ਰੋਗਰਾਮ ਦੇ ਵਿੱਚ ਬੜੇ ਸੱਜਣ ਆ ਰਹੇ ਨੇ, ਮਿਲ ਰਹੇ ਨੇ ਤੇ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਮੋਸਟ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦਾ ਪ੍ਰੋਗਰਾਮ ਮੈਂ ਸ਼ੁਰੂ ਕਰ ਰਿਹਾ ਇੱਕ ਲੋਕ ਗੀਤ ਤੋਂ। ਦੇਖੋ ਦਿਲਸ਼ਾਦ ਅਖਤਰ ਦੀ ਆਵਾਜ਼ ਸਾਰੇ ਨੂੰ ਪਤਾ ਹੈ, ਬੁਲੰਦ ਆਰਟਿਸਟ, ਬਹੁਤ ਸਿਰੇ ਦਾ, ਮੇਰਾ ਵਨ ਆਫ ਦਾ ਫੇਵਰੇਟ। ਤੇ ਇਸ ਨੇ ਇੱਕ ਬਹੁਤ ਸੋਹਣਾ ਗੀਤ ਗਾਇਆ ਸੀ, ਵਸਦੇ ਘਰਾਂ ਚ ਕਬੂਤਰ ਬੋਲੇ, ਲੋਕ ਤੱਤਾਂ ਦਾ ਗੀਤ, ਆਓ ਸੁਣਦੇ।
ਭਾਈਆਂ ਦੇ ਆਪਸ ਵਿੱਚ ਖੂਨ ਕਰਾਉਂਦੀ ਹੈ, ਥੱਕਿਆਂ ਭਾਈਆਂ ਦੇ ਆਪਸ ਵਿੱਚ ਖੂਨ ਕਰਾਉਂਦੀ ਹੈ। ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਮੜੀਆਂ ਉੱਤੇ ਮੱਥਾ ਟੇਕਣ ਦਾ ਚੁਗਲੀ ਪੰਮੀਆਂ ਪਾੜੇ ਪਾ ਦੇਵੇ,
ਦਿਲਸ਼ਾਦ ਅਖਰ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਿਆ। ਵਸਦੇ ਘਰਾਂ ਚ ਕਬੂਤਰ ਬੋਲਣ ਲੱਗ ਜਾਂਦੇ। ਇਹਦੇ ਵਿਚ ਇਕ ਲਾਈਨ ਆਈ ਸ਼ੁਰੂ ਦੇ ਵਿਚ ਕਿ ਔਰਤ ਜਿਹਾ ਵਜ਼ੀਰ ਨਹੀਂ ਜੇ ਬਦਕਾਰ ਨਹੀਂ ਹੋਵੇ। ਵੀ ਆਪਾਂ ਵੀ ਇਹ ਕਹਾਵਤਾਂ ਸੁਣਦੇ ਆ ਕਿ ਅਗਰ ਔਰਤ ਚਾਹੇ ਤਾਂ ਬਹੁਤ ਕੁਛ ਘਰ ਨੂੰ ਬੰਨ ਸਕਦੀ ਆ ਤੇ ਅਗਰ ਉਡਾਣਾ ਚਾਹੇ ਤਾਂ ਮਿੰਟ ਦੇ ਵਿਚ ਸੂਈ ਦੇ ਨੱਕੇ ਰਾਹੀਂ ਸਭ ਕੁਛ ਉਡਾ ਸਕਦੀ ਆ। ਸੋ ਆਪਣੇ ਕਿਰਦਾਰ ਆਪਾਂ ਬਿਲਡ ਕਰਨੇ ਨੇ ਤੇ ਬੰਦਿਆਂ ਨਾਲ ਵੀ ਇਹੀ ਉਹਨਾਂ ਨੂੰ ਵੀ ਇਹੀ ਤਾਕੀਦ ਹੈ ਕਿ ਆਪਣੇ ਕਿਰਦਾਰ ਜਿਹੜੇ ਨੇ ਕਰੈਕਟਰ ਹੈ ਉਹਨਾਂ ਨੂੰ ਵਧੀਆ ਬਣਾਓ, ਸਟੈਂਡ ਤੇ ਖੜੋ ਤੇ ਆਪਣੇ ਆਪ ਨੂੰ ਸਿੰਪਲੀਫਾਈ ਕਰੋ, ਸੌਖੀ ਕਰੋ ਜ਼ਿੰਦਗੀ ਸਾਦੀ ਕਰਕੇ। ਸੋ ਇਹ ਸੀ ਵਿਚਾਰ ਅੱਜ ਦੇ ਨਾਲ ਦੀ ਨਾਲ ਇਸ ਗੀਤ ਦੇ। ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ। ਕੱਲ ਕਈ ਗੀਤ ਰਹਿ ਗਏ ਲਾਉਣ ਨੂੰ, ਉਹ ਵੀ ਆਪਾਂ ਲਾਉਣੇ ਨੇ। ਲਵਲੀ ਹੁਣਾਂ ਨੇ ਇੱਕ ਗੀਤ ਫਰਮਾਇਸ਼ ਕੀਤਾ ਸੀਗਾ ਤੇ ਸੁਪਨੇ ਨੀ ਸੌਣ ਦਿੰਦੇ, ਉਹ ਵੀ ਆਪਾਂ ਸੁਣਨਾ ਆ। ਤੇ ਜੀ ਐਸ ਚਾਹਲ ਹੁਣਾਂ ਨੇ ਵੀ ਇੱਕ ਗੀਤ ਡਿਮਾਂਡਾਂ ਸੁਰਖੀ ਬਿੰਦੀ ਫਿਲਮ ਦੇ ਵਿਚੋਂ ਫਰਮਾਇਸ਼ ਕੀਤੀ ਆ, ਉਹ ਵੀ ਆਪਾਂ ਅੱਜ ਸੁਣੇ ਹੀ ਲੈਣਾ ਆ। ਸੁਣਿਆ ਵੈਸੇ ਇਹਨਾਂ ਚੋਂ ਮੈਂ ਕੋਈ ਗੀਤ ਨਹੀਂ ਹੈਗਾ ਕਿਉਂਕਿ ਮੈਂ ਗੀਤਾਂ ਦਾ ਬਹੁਤਾ ਸ਼ੌਕੀਨ ਨਹੀਂ ਹੈਗਾ, ਟਾਈਮ ਨਹੀਂ ਮਿਲਦਾ ਗੀਤ ਸੁਣਨ ਦਾ। ਪਰ ਮੈਨੂੰ ਉਮੀਦ ਹੈ ਕਿ ਇਹ ਗੀਤ ਵਧੀਆ ਹੋਣਗੇ ਕਿਉਂਕਿ ਸਾਡੇ ਸਰੋਤੇ ਫਰਮਾਇਸ਼ ਕਰਦੇ ਨੇ। ਔਰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਐਸ ਚਾਹਲ ਹੁਣੀ, ਸੱਤੀ ਸੱਲਣ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਚਾਚਾ ਜੀ ਤੁਹਾਡੇ ਆਉਂਦੇ ਹੀ ਹੋਣਗੇ ਤੇ ਆਪਾਂ ਗੱਲ ਕਰਾਂਗੇ। ਤੇ ਅੱਜ ਆਪਾਂ ਨਾ ਹਰਪ੍ਰੀਤ ਪਾਲੇ ਨੂੰ ਵੀ ਲੈ ਕੇ ਆਉਣਾ ਹੈ, ਮੱਲ ਪਰੜਕਾਂ ਵਾਲੇ ਨੂੰ, ਤੇ ਉਹ ਤੋਂ ਵੀ ਆਪਾਂ ਨਵੇਂ ਸ਼ਹਿਰ ਜਾਂ ਸਾਰੀ ਜਿਹੜੇ ਹੜਾਂ ਦੀ ਰਿਪੋਰਟ ਹੈ ਸਤਲੁਜ ਦੇ ਕੰਢੇ ਕੰਢੇ ਉਹ ਲੈਣੀ ਹੈ ਕਿਉਂਕਿ ਉਹ ਫੇਰੀ ਪਾ ਕੇ ਆਏ ਨੇ, ਕੱਲ੍ਹ ਮੇਰੀ ਗੱਲ ਹੋਈ ਆ ਤੇ ਮੈਂ ਕਿਹਾ ਚਲੋ ਆਪਾਂ ਰੇਡੀਓ ਤੇ ਆਪਾਂ ਗੱਲਾਂ ਸਾਂਝੀਆਂ ਕਰਾਂਗੇ। ਸੋ ਨਵਾਂ ਸ਼ਹਿਰ, ਰੋਪੜ, ਫਲੌਰ ਇਹ ਸਾਰੇ ਇਲਾਕਿਆਂ ਦੀ ਕਵਰੇਜ ਆਪਾਂ ਤੁਹਾਨੂੰ ਦੇਵਾਂਗੇ ਰਿਪੋਰਟ ਦੇ ਵਿਚ। ਅੱਜ ਸਾਡੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ ਜਗਵੀਰ ਢਿੱਲੋਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਅੱਛਾ, ਕਹਿੰਦੇ ਅੱਜ ਮੇਰਾ ਹੈਪੀ ਵਾਲਾ ਬਰਥਡੇ, ਆਪਣਾ ਆਸ਼ੀਰਵਾਦ ਦੇ ਦਿਓ ਜੀ। ਆਯੁਸ਼ਮਾਨ ਭਵ, ਲੰਬੀ ਉਮਰ ਹੋਵੇ ਤੁਹਾਡੀ, ਚੜ੍ਹਦੀ ਕਲਾ ਦੇ ਵਿਚ ਰਹੋ ਤੇ ਤੰਦਰੁਸਤੀਆਂ ਮਾਣੋ। ਹੈਪੀ ਬਰਥਡੇ ਇੰਗਲਿਸ਼ ਚ ਵੀ ਕਹਿ ਦਿੰਦੇ ਆ ਤੁਹਾਨੂੰ, ਦੇਖ ਲੋ ਹੁਣ ਤਿੰਨ ਚਾਰ ਭਾਸ਼ਾ ਚ ਮੈਂ ਕਹਿ ਦਿੱਤਾ, ਇੱਕ ਅੱਧਾ ਤਾਂ ਸੁਣੂਗਾ ਹੀ ਰੱਬ। ਤੇ ਰਾਜ ਬੇਕਰਫੀਲਡ ਤੋਂ ਜੁੜੇ ਨੇ, ਉਹਨਾਂ ਨੇ ਦੋ ਤਿੰਨ ਤਸਵੀਰਾਂ ਭੇਜੀਆਂ ਨੇ, ਅਮਰੀਕਾ ਦੀਆਂ ਲੱਗਦੀਆਂ ਮੈਨੂੰ। ਦੱਸ ਵੀ ਦਿਓ ਜੀ ਇਹ ਕਿਹੜੀਆਂ ਤਸਵੀਰਾਂ ਨੇ? ਅੱਛਾ ਅੱਛਾ, ਠੀਕ ਹੈ ਠੀਕ ਹੈ, ਇਹ ਮੈਂ ਕਰਦਾ ਸਾਂਝੀਆਂ। ਨਵੇਦਾ ਦੀਆਂ ਜੀ, ਨਵੇਦਾ ਅਮਰੀਕਾ ਦੇ ਵਿਚ, ਮੈਂ ਕਰਦਾ ਸਾਂਝੀਆਂ ਆਪਣੇ ਲਾਈਵ ਬਲੌਗ ਦੇ ਉੱਤੇ। ਮਨਿੰਦਰ ਜੀ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਕਰੀਆ ਜੀ। ਯੋਗੀ ਕੁਮਾਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ। ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਸਾਰਿਆਂ ਦੇ ਲਈ, ਸ਼ੁਕਰੀਆ ਜੀ। ਰਾਜਨਦੀਪ ਕੌਰ ਜੁੜੇ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਣੇ ਪਿਤਾ ਜੀ ਹਰਭਜਨ ਸਿੰਘ ਤੇ ਮੰਮੀ ਕੁਲਜੀਤ ਕੌਰ ਜੀ ਦੇ ਨਾਲ ਚਾਹ ਦਾ ਕੱਪ ਤੇ ਨਾਲ ਧੁੱਪ ਦਾ ਆਨੰਦ ਲੈਂਦੇ ਹੋਏ ਰੇਡੀਓ ਸੁਣ ਰਹੇ ਨੇ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਸਭ ਸੱਜਣਾ ਮਿੱਤਰਾਂ ਦਾ। ਲਓ ਜੀ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਨਾਲ ਜੋੜੀਏ। ਤੇ ਕੇਨਜ ਇਸ ਵੇਲੇ 27 ਡਿਗਰੀ ਅੱਜ ਦੱਸਿਆ ਜਾ ਰਿਹਾ ਹੈ ਤੇ ਬੱਦਲ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ। ਬ੍ਰਿਸਬਨ ਦਿਨ ਸਾਫ਼ ਰਹੇਗਾ, 27 ਡਿਗਰੀ। ਕੌਫ ਸਾਰਬਰ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ, ਪਰ ਫਿਲਹਾਲ ਬੜਾ ਸੋਹਣਾ ਹੈ, 25 ਡਿਗਰੀ ਤੱਕ ਜਾਏਗਾ। ਸਿਡਨੀ ਦੇ ਵਿਚ ਦੁਪਹਿਰ ਤੋਂ ਬਾਅਦ ਬੂੰਦਾਬਾਂਦੀ ਹੋ ਸਕਦੀ ਹੈ, 21 ਡਿਗਰੀ, ਥੋੜਾ ਠੰਡਾ ਰਹੇਗਾ ਨੌਰਥ ਦੇ ਮੁਕਾਬਲੇ ਕਿਉਂਕਿ ਸਾਊਥ ਦੇ ਵਿਚ ਕੋਲਡ ਫਰੰਟ ਆਇਆ ਹੋਇਆ। ਕੈਨਬਰਾ ਦੇ ਵਿਚ ਠੰਡ ਹੈ, 1 ਤੋਂ 16 ਡਿਗਰੀ। ਮੈਲਬਨ ਦੇ ਵਿਚ ਸ਼ਾਵਰ ਹੋ ਸਕਦੇ ਨੇ, 6 ਤੋਂ ਲੈ ਕੇ 13 ਡਿਗਰੀ। ਐਡਲੇਡ ਦੇ ਵਿਚ 6 ਤੋਂ ਲੈ ਕੇ 14 ਡਿਗਰੀ। ਮਿੰਟੂ ਬਰਾੜ ਜੀ ਆਉਂਦੇ ਹੀ ਹੋਣਗੇ, ਮੈਨੂੰ ਕਹਿੰਦੇ ਸੀਗੇ, ਕਹਿੰਦੇ ਮੈਂ ਨਹਾ ਰਿਹਾ, ਸੋ ਅੱਜ ਪ੍ਰੋਗਰਾਮ ਉਹ ਨਹਾ ਕੇ ਪੇਸ਼ ਕਰਨਗੇ। ਕਿਆ ਬਾਤ ਹੈ! ਪਰਥ ਦੇ ਵਿਚ 20 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਰਹੇਗਾ। ਡਾਰਵਿਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, ਮੌਸਮ ਸੁੱਕਾ ਹੀ ਰਹੇਗਾ, 32 ਡਿਗਰੀ ਤਾਪਮਾਨ। ਐਲਿਸ ਸਪ੍ਰਿੰਗ ਦੇ ਵਿਚ ਦਿਨ ਸਾਫ਼, 6 ਤੋਂ ਲੈ ਕੇ 23 ਡਿਗਰੀ ਤਾਪਮਾਨ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਸਾਹਿਬ ਚੱਲਦੇ ਆ ਤੇ ਉੱਥੇ 28 ਡਿਗਰੀ ਤਾਪਮਾਨ ਇਸ ਵੇਲੇ ਔਰ ਦਿਨਾਂ ਨੂੰ 26 ਡਿਗਰੀ ਤੱਕ ਪਹੁੰਚਣ ਦੀ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੀ ਜੀ, ਸੋਰੀ, ਰਾਤ ਦਾ ਟੈਂਪਰੇਚਰ ਘੱਟ ਹੋਣਾ ਚਾਹੀਦਾ। ਸੋ ਨਿਗਾਹ ਮੇਰੀ ਹੋਰ ਪਾਸੇ ਚਲੇ ਗਈ ਸੀ। ਤਾਂ ਯੋਗੀ ਕੁਮਾਰ ਕਹਿ ਰਹੇ ਨੇ ਕਿ ਤੁਸੀਂ ਹੈਪੀ ਬਰਥਡੇ ਕਿਉਂ ਕਿਹਾ, ਸਾਲਗਿਰਾ ਕਹਿਣੀ ਸੀ ਉਰਦੂ ਦੇ ਵਿਚ। ਦੇਖੋ ਮੇਰੀ ਉਰਦੂ ਇੰਨੀ ਗ੍ਰੇਟ ਨਹੀਂ ਹੈਗੀ। ਅਮਰੀਕ ਭਾਜੀ ਦੇ ਮਿੱਤਰ ਗੁਰਨਾਮ ਸਿੰਘ ਹੁਣੀ ਉਰਦੂ ਕਾਫੀ ਬੋਲਦੇ ਨੇ, ਸੋ ਉਹ ਵੀ ਉਹਨਾਂ ਤੋਂ ਕੁਛ ਕੁਛ ਅੱਖਰ ਜਿਹੜੇ ਨੇ ਉਹ ਸਿੱਖ ਰਹੇ ਨੇ, ਕੋਈ ਕੋਈ ਅੱਖਰ। ਜਿੱਦਾਂ ਕੱਲ ਦੋ ਅੱਖਰ ਉਹਨਾਂ ਨੇ ਵਰਤੇ ਸੀ, ਸਪੁਰਦੇ ਆਤਿਸ਼, ਤੇ ਦੂਜਾ ਮੇਰੇ ਲਈ ਪਤਾ ਨਹੀਂ ਕੀ ਸੀ, ਮੈਨੂੰ ਯਾਦ ਨਹੀਂ ਕਿਹੜਾ ਅੱਖਰ ਹੈ, ਮੈਨੂੰ ਦੁਬਾਰਾ ਪੁੱਛਣਾ ਪੈਣਾ ਕਿ ਉਹ ਕਿਹੜਾ ਸੀਰ ਕਹਿ ਰਹੇ ਸੀਗੇ। ਕਿ ਠੰਡਾ ਬੰਦਾ। ਤੇ ਚਲੋ ਮੈਂ ਜੇ ਤੁਹਾਨੂੰ ਯਾਦ ਹੈ ਤਾਂ ਮੈਨੂੰ ਲਿਖ ਕੇ ਭੇਜਿਓ। ਜਗਵੀਰ ਢਿੱਲੋਂ ਜੀ ਕੀ ਹਾਲ ਚਾਲ, ਠੀਕ ਠਾਕ ਹੋ? ਰਾਜ ਬੇਕਰ ਫੀਲਡ, ਹਾਂਜੀ ਉਹ ਕਹਿ ਰਹੇ ਨੇ ਕਿ ਜਿਹੜਾ ਇਵੈਂਟ ਇੱਕ ਉਹਦੀਆਂ ਫੋਟੋਆਂ ਭੇਜੀਆਂ ਨੇ, ਸੈਟਰਡੇ ਨੂੰ ਸ਼ੁਰੂ ਹੋ ਰਿਹਾ। ਹਾਂ ਮੈਂ ਸ਼ੇਅਰ ਕਰਦਾ ਜੀ ਸਾਰੀ ਜਾਣਕਾਰੀ। ਜਗਤਾਰ ਚੌਲ ਮਨੀਲਾ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਲਓ ਜੀ ਫਿਰ ਤੁਹਾਨੂੰ ਇੱਕ ਫਰਮਾਇਸ਼ੀ ਗੀਤ ਸੁਣਾਉਂਦੇ ਆ। ਇਹ ਲਵਲੀ ਹੁਣਾਂ ਨੇ ਫਰਮਾਇਸ਼ ਕੀਤਾ ਸੀ ਪਰਸੋਂ, ਤੇ ਆਪਾਂ ਸਿਰਫ 48 ਘੰਟੇ ਲੇਟ ਹਾਂ, ਕੋਈ ਚੱਕਰ ਨਹੀਂ ਹੈਗਾ। ਪੰਜਾਬੀ ਹੁੰਦੇ ਆ ਤੇ ਗੀਤ ਸੁਣਦੇ ਆ, ਸੁਪਨੇ ਸੌਣ ਨਹੀਂ ਦਿੰਦੇ।
ਸਾਲਾਂ ਚ ਹੰਡਾਲੀ ਬੜੀ ਜ਼ਿੰਦਗੀ, ਹੁਣ ਥੋਨੂੰ ਦੱਸਣ ਆਏ ਹੁੰਦੀ ਵੀਰੇ ਹਿੰਡ ਕੀ। ਕਿੰਨੇ ਆਏ ਕਿੰਨੇ ਗਏ, ਰੋਇਆ ਕਿੰਨੀ ਵਾਰ ਮੈਂ, ਗੈਰਾਂ ਦਾ ਸੀ ਮੋਢਿਆਂ ਤੇ ਚੱਕੀ ਬੈਠਾ ਪਾਰ ਮੈਂ, ਪਿੱਠਾਂ ਉੱਤੇ ਵਾਰ ਚੱਲੇ ਖੌਰੇ ਕਿੰਨੀ ਵਾਰ ਚੱਲੇ, ਕਿਸੇ ਨੇ ਨੀ ਨਾਲ ਜਾਣਾ ਤੁਰਨਾ ਪੈਂਦਾ ਏ ਕੱਲੇ। ਨੀਤ ਸਦਾ ਸਾਫ਼ ਰੱਖੀ ਚੇਤੇ ਮੈਂ ਔਕਾਤ ਰੱਖੀ, ਚੀਜ਼ ਸਾਡੇ ਕਰਮਾਂ ਦੀ ਕਿਸੇ ਨੂੰ ਨੀ ਖੋਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ, ਰਾਤਾਂ ਨੂੰ ਨੀ ਸੌਣ ਦਿੰਦੇ, ਅੱਖ ਨੀ ਉਹ ਲਾਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ। ਜੇ ਬੰਦਾ ਸਾਬਤਾ ਜਿਸਮਾਂ ਦੀ ਭੁੱਖ ਰਹਿ ਗਈ, ਪਿਆਰ ਹੋ ਗਏ ਲਾਪਤਾ, ਟਾਈਮ ਪਾਸ ਚੱਲ ਦੇ ਅਕੜਾ ਨਾ ਚੱਲ ਦੇ, ਮੌੜ ਹੋ ਗਏ ਬਾਲੇ ਵੀ ਜਵਾ ਕੇ ਅੱਜ ਕੱਲ ਦੇ, ਟੈਂਪਰੇਰੀ ਇਸ਼ਕ ਹੈ ਜਵਾਨੀ ਵਿੱਚ ਰਿਸਕ ਹੈ, ਕਰ ਕਰ ਯੂਜ਼ ਹਰ ਬੰਦਾ ਜਾਂਦਾ ਖਿਸਕ ਹੈ, ਦਿਲ ਕਿਹੜਾ ਦੇਖੇ ਪੌਣ ਸੂਰਤਾਂ ਭੁਲੇਖੇ, ਈਗੋ ਵੱਡੀ ਚੀਜ਼ ਜੀ ਤੇ ਉਂਗਲੀ ਨੀ ਖਾਉਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ, ਰਾਤਾਂ ਨੂੰ ਨੀ ਸੌਣ ਦਿੰਦੇ, ਅੱਖ ਨੀ ਉਹ ਲਾਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ। ਯਾਰੀ ਯਾਰੀ ਕਰਦੇ ਸੀ ਪਰਖੇ ਨਾ ਦੋਗਲੇ, ਮੈਂ ਅੱਖਾਂ ਮੂਰੇ ਪਰਦੇ ਸੀ, ਸਿੱਟ ਥੱਲੇ ਹੱਸਦੇ ਤਾਨੇ ਫਿਰ ਕੱਸਦੇ, ਸੱਪ ਆਸ ਤੀਨਾ ਦੇ ਕਸੂਤੇ ਬੜੇ ਡੱਸਦੇ, ਜੋ ਪੈਸੇ ਅੱਗੇ ਹਾਰਦੇ ਉਹ ਜਾਨਾ ਨੀ ਉਹ ਵਾਰਦੇ, ਕਰਨੀ ਵਾਲੇ ਜੋ ਬੰਦੇ ਗੱਲਾਂ ਨਾ ਨੀ ਸਾਰਦੇ, ਕੰਪਨੀ ਜੇ ਹੋਵੇ ਚੰਗੀ ਫੇਰ ਨੀ ਉਹ ਆਉਂਦੀ ਤੰਗੀ, ਰੀਅਲ ਜੇ ਬੰਦੇ ਕਦੇ ਪਿੱਠ ਨੀ ਲਵਾਉਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ, ਰਾਤਾਂ ਨੂੰ ਨੀ ਸੌਣ ਦਿੰਦੇ, ਅੱਖ ਨੀ ਉਹ ਲਾਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ। ਪਵਾਤੀਆਂ ਲੜਾਈਆਂ ਨੇ ਸਾਰ ਲੈਣੀ ਭੈਣਾਂ ਦੀ, ਛੱਡ ਦਿੱਤੀ ਭਾਈਆਂ ਨੇ, ਰਿਸਪੈਕਟ ਤੇ ਆਵੇ ਨਾ ਓਏ ਕੋਈ ਕਹਾਵੇ ਨਾ, ਘੜੀ ਖੰਡ ਬਹਿ ਕੇ ਕੋਈ ਰੱਬ ਨੂੰ ਤੇ ਆਵੇ ਨਾ, ਦੌਲਤਾਂ ਦੀ ਭੁੱਖ ਹੈ ਚਾਹੁੰਦੇ ਬਸ ਠੁੱਕ ਹੈ, ਨਫੇ ਅੱਗੇ ਵਪਾ ਵੀ ਰਹਿ ਗਈ ਹੁਣ ਮੁੱਕ ਹੈ, ਜੱਜ ਹੁੰਦੇ ਫੇਸ ਬਈ ਸ਼ੌਹਰਤ ਦੀ ਰੇਸ ਬਈ, ਪਾਪੀਆਂ ਨੂੰ ਚੰਗੇ ਲੋਕ ਗੰਗਾ ਵੀ ਨੀ ਨਹਾਉਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ, ਰਾਤਾਂ ਨੂੰ ਨੀ ਸੌਣ ਦਿੰਦੇ, ਅੱਖ ਨੀ ਉਹ ਲਾਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ। ਖੋਟਿਆ ਗੀ ਨੀਤਾ ਚ ਬਚਿਆ ਏ ਕੱਖ ਵੀ ਨੀ ਹੱਥਾਂ ਦੀਆਂ ਲੀਕਾਂ ਚ, ਇੱਕੋ ਇੱਕ ਏਮ ਹੈ ਪੈਸੇ ਦੀ ਗੇਮ ਹੈ, ਵੇਚ ਕੇ ਜ਼ਮੀਰ ਇੱਥੇ ਮਿਲ ਜਾਂਦਾ ਫੇਮ ਹੈ, ਟਾਵਾਂ ਟਾਵਾਂ ਸੱਚ ਲਿਖੇ ਬਾਕੀ ਸਭ ਫੇਕ ਦਿਖੇ, ਬੈਂਸ ਇੱਥੇ ਦੱਸ ਭਲਾ ਬਹੁਤਾ ਤੇਰੇ ਕੌਣ ਟਿਕੇ, ਕੀਤੀ ਹੁਣ ਪੈਲ ਹੈ ਖਾਬਾਂ ਵਾਲਾ ਮੈਲ ਹੈ, ਇੰਨੀ ਛੇਤੀ ਮਿੱਤਰਾ ਨਾ ਕਿਸੇ ਨੂੰ ਵੀ ਟਾਉਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ, ਰਾਤਾਂ ਨੂੰ ਨੀ ਸੌਣ ਦਿੰਦੇ, ਅੱਖ ਨੀ ਉਹ ਲਾਉਣ ਦਿੰਦੇ, ਖੁੱਲੀਆਂ ਅੱਖਾਂ ਨਾ ਦੇਖੇ ਸੁਪਨੇ ਨੀ ਸੌਣ ਦਿੰਦੇ।
ਆਪ अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन विजिट करो।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा है ते 9:31 हो गए ने घड़ी ते वक्त हो रहा कि असीं मिंटू बराड़ जी नूं हाक मारीये, आवाज मारीये। सत श्री अकाल मिंटू जी, आज लंघे हो की हाल चाल है?
सत श्री अकाल सिद्धू साहब, सारे हरमन रेडियो सुनने वाले श्रोतियां नूं भी प्यार भरी सत श्री अकाल। हाल चाल बहुत वधिया जी, चढ़दी कला तत दियां मेहरां ते साफ सुथरे अज वैदर दा जिहड़ा आनंद माण रहे हां। एडलेड दे विच बड़ा खूबसूरत दिन चढ़िया अज।
अच्छा, मींह दस्या है उदां दोपहर तों बाद?
हां जी, फिलहाल दिन बड़ा साफ आ।
चलो जद तक पालक पुलक तोड़ लिया, फिर पकौड़े भी बनाने होने।
बिलकुल जी बिलकुल।
अज फिर छुट्टी आ, तुसी देखो हुण चक्करवर्ती हो गए आ, कदे तुसी रिवरलैंड ते कदे तुसी विक्टोरिया ईडन होप ते अज पहला लोकेशन दसो, एडलेड हो किधर हो?
बिलकुल एडलेड आ जी, ते बाकी छुट्टी तां जिवे मोदी नी कहना हुंदा 18 साल में पहली छुट्टी।
अच्छा,
छुट्टी छट्टी तां अज भी नी हैगी जी, हजे पहली छुट्टी नूं उड़ीक रहे आ ते तकरीबन 20-22 दिनां तों 440 चल रहा सीगा ते अज बस यही है भी 1-2 जरूरी ब्याह शादियां जी ते बाकी जेडियां सोशल गतिविधियां।
ठीक है जी, ते आपां सुनेहे नाल दी नाल ही लई जाणे साडे सज्जणा मित्रां दे। कल भाजी रह बहुत गए, गल्लां ही इन्नियां मग गईयां ते आपां रियली रियली सॉरी आ सारे स्रोतियां तों कि कुछ स्रोतियां जिन्हां दे सुनेहे रह गए। चलो आप वरिंदर इंग्लैंड आले आ गए ने साडे, क्या बात है जी, ते सत श्री अकाल बुलाउंदे ने, कहिंदे वी अज लाइव सुणन रहे आ प्रोग्राम, आस है कहिंदे सारे चढ़दी कला च होवोंगे ते व्याह खा के निकले आ जी सेंट्रल लंडन तों, बर्मिंगम नूं जा रहे आ, 150 मील 2 घंटे दा सफर, गल्लां गल्लां विच पता नहीं लगना। नाइस, ते बहुत चंगा वरिंदर दा सुभाव मिले सी मैनूं ते अज उत्थे 31 डिग्री आ जी हेस्टन दे विच ना, इंग्लैंड दा टैंपरेचर लगदा नहीं इंग्लैंड रहिंदे इह। ते रविंदर सिंह मेलबर्न आले वी सत श्री अकाल बुला रहे ने, की हाल चाल है कहिंदे, थैंक यू जी। बिलिंग, हां जी सुखजीत सिंह बिलिंग भी प्रोग्राम दे विच जुड़े ने, होर सुनाओ की हाल है? बहुत वधिया सोंग, रियली टचिंग, हार्ट दी प्रवान करो। बाकी कहंदे के भूखंड बिलकुल ठीक है साडा, मेलबर्न सनी है, हल्की ठंड ते नाल मॉर्निंग दी शुरुआत, शुक्रिया। कल ना अमरीक भाजी ने 2 उर्दू दे लफ्ज वरते सी मिंटू भाजी, ਉਹ ਅਸਲ ਦੇ ਵਿਚ ਕੀ ਆ ਕਿ ਉਹ ਆਪਣਾ ਇੱਕ ਉਹਨਾਂ ਦੇ ਮਿੱਤਰ ਆ, ਉਹਨਾਂ ਨਾਲ ਹੁਣ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਤੇ ਉਹ ਉਰਦੂ ਦੇ ਬੜੇ ਮਾਹਰ ਆ ਤੇ ਉਹ ਗੱਲਾਂ ਗੱਲਾਂ ਉਹਨਾਂ ਤੋਂ ਸਿੱਖ ਰਹੇ ਨੇ ਤੇ ਉਹਨਾਂ ਨੇ ਮੇਰੇ ਲਈ ਨਾ ਉਹਨਾਂ ਨੇ 2 ਅੱਖਰ ਵਰਤੇ, ਇੱਕ ਤਾਂ ਵਰਤਿਆ ਉਹਨੇ ਸਪੁਰਦੇ ਆਤਿਸ਼, ਹਨਾ, ਮੈਨੂੰ ਬੜੀ ਹੈਰਾਨੀ ਹੋਈ, ਮੈਨੂੰ ਪੁੱਛਣਾ ਪਿਆ ਵੀ ਸਪੁਰਦੇ ਆਤਿਸ਼ ਹੈ ਕੀ, ਉਹਦਾ ਮਤਲਬ ਇਹ ਸੀਗਾ ਵੀ ਅਗਨੀ ਨੂੰ ਭੇਟ ਕਰ ਦੇਣਾ, ਜਾਣੀ ਕਿ ਪਟਾਕੇ ਮੰਗਰ ਚੱਲ ਜਾਣਾ, ਇਹਨੂੰ ਸਪੁਰਦੇ ਆਤਿਸ਼ ਕਰ ਦਿਓ, ਖਤਮ ਕਰ ਦਿਓ ਇਹਨੂੰ, ਠੀਕ ਹੈ ਨਾ। ਤੇ ਦੂਜਾ ਹੁਣ ਮੈਨੂੰ ਯਾਦ ਨਹੀਂ ਸੀ ਆ ਰਿਹਾ ਵੀ ਕਿਹੜਾ ਸ਼ਬਦ ਹੈ, ਪਰ ਉਹਨਾਂ ਨੇ ਹੁਣ ਮੈਨੂੰ ਭੇਜ ਦਿੱਤਾ, ਕਹਿੰਦੇ ਵੀ ਅਮਨਦੀਪ ਵੈਸੇ ਕੱਲ ਮੈਂ ਥੋੜਾ ਤੱਤਾ ਹੋ ਗਿਆ ਸੀਗਾ, ਦਾਸ ਤੱਤਾ ਹੋ ਗਿਆ ਸੀ ਪ੍ਰੋਗਰਾਮ ਚ, ਕਹਿੰਦੇ ਵੀ ਹਾਂ ਮੈਂ ਤੁਹਾਡਾ ਕਹਿੰਦੇ ਪੇਂਡੂ ਆਸਟ੍ਰੇਲੀਆ ਵਾਲਾ ਐਪੀਸੋਡ ਦੇਖਿਆ ਜਿਹੜਾ ਲੇਟਲੀ ਆਇਆ, ਕਹਿੰਦੇ ਵੀ ਉਸ ਐਪੀਸੋਡ ਤੋਂ ਮੈਨੂੰ ਕਹਿੰਦੇ ਤੁਸੀਂ ਤੱਤੇ ਨਾ ਹੋਇਆ ਕਰੋ, ਤੁਸੀਂ ਬੜੇ ਜ਼ਬਾਨੇ ਸਿਰੀ ਹੋ। ਮੈਂ ਕਿਹਾ ਇਹ ਪਤਾ ਨੀ ਹੁਣ ਕਿਹੜੀ ਸੀਰੀ ਕੱਢ ਦਿੱਤੀ, ਮੈਂ ਹੁਣ ਸਪੈਸ਼ਲੀ ਪੁੱਛਣਾ ਪਿਆ ਵੀ ਮੈਂ ਕਿਹਾ ਮੇਰੀ ਕਿਤੇ ਸੀਰੀ ਨਾ ਟੱਪ ਦਿਓ ਸਾਡੀ, ਮੈਂ ਕਿਹਾ ਹੁੰਦਾ ਕੀ ਹੈ ਜ਼ਬਾਨੇ ਸੀਰੀ, ਤੇ ਉਹ ਕਹਿੰਦੇ ਵੀ ਜਿਹਦੀ ਜ਼ਬਾਨ ਸੀਰੇ ਵਰਗੀ ਹੋਵੇ ਮਿੱਠੀ ਉਹਨੂੰ ਜ਼ਬਾਨੇ ਸੀਰੀ ਕਹਿੰਦੇ। ਸੋ ਮੈਂ 2 ਅੱਖਰ ਇਹ ਕੱਲ ਆਪਾਂ ਸਿੱਖੇ ਆ ਅਮਰੀਕ ਭਾਜੀ ਤੋਂ,
ਕਈ ਵਾਰੀ ਤੁਹਾਡਾ ਜਿਹੜਾ ਕੋਨਫੀਡੈਂਸ ਆ ਨਾ, ਜੇ ਕੋਨਫੀਡੈਂਸ ਦਾ ਲੈਵਲ ਆ ਉਹ ਇੱਕ ਪੱਧਰ ਤੇ ਹੋਵੇ, ਵੀ ਇੱਕ ਮੈਂ ਨੀ ਕਹਿੰਦਾ ਵੀ ਓਵਰ ਕੋਨਫੀਡੈਂਸ ਹੋਵੇ ਤੇ ਜਾਂ ਲੋ ਕੋਨਫੀਡੈਂਸ ਹੋਵੇ, ਇੱਕ ਪ੍ਰੋਪਰ ਜਿੰਨਾ ਪੱਧਰ ਤੇ ਚਾਹੀਦਾ। ਵੀ ਮੰਨ ਲਓ ਜੇ ਕਿਸੇ ਚੀਜ਼ ਨੂੰ 80 ਡਿਗਰੀ ਟੈਂਪਰੇਚਰ ਚਾਹੀਦਾ ਤਾਂ ਉਹ 80 ਦੇ ਉੱਤੇ ਹੋਵੇ ਸੂਈ, ਨਾ 79 ਹੋਵੇ ਨਾ 81 ਹੋਵੇ। ਤਾਂ ਜੇ ਤੁਹਾਡੇ ਕੋਨਫੀਡੈਂਸ ਦਾ ਪੱਧਰ ਉਸ ਲੈਵਲ ਤੇ ਆ ਤੇ ਤੁਸੀਂ ਕੁਛ ਵੀ ਕੋਈ ਮਰਜ਼ੀ ਸ਼ਬਦ ਕੋਈ ਮਰਜ਼ੀ ਬੋਲੋ ਕੁਛ ਵੀ ਕਹੋ ਤੇ ਮੂਰਲੇ ਨੂੰ ਉਹ ਬਿਲਕੁਲ ਪ੍ਰਭਾਵਿਤ ਕਰੂਗਾ, ਮੂਰਲੇ ਨੂੰ ਐ ਜੱਚ ਜੂਗਾ ਵੀ ਵਾਕਈ ਬੜੀ ਕੋਈ ਪਾਏਦਾਰ ਗੱਲ ਕਹਿ ਰਿਹਾ। ਫਿਰ ਉਹ ਸਮਝਦਾ ਮੂਰਲਾ ਵੀ ਯਾਰ ਵੀ ਮੈਨੂੰ ਤਾਂ ਨੀ ਸਮਝ ਆਈ ਗੱਲ ਦੀ, ਕਿਉਂਕਿ ਮੈਂ ਆਪਦੇ ਆਪ ਤੇ ਬਲੇਮ ਕਰਦਾ ਫਿਰ ਵੀ ਸ਼ਾਇਦ ਮੈਂ ਘੱਟ ਪੜ੍ਹਿਆ ਲਿਖਿਆ ਇਸ ਲਈ ਮੈਨੂੰ ਸਮਝ ਨੀ ਆਈ ਗੱਲ। ਪਰ ਬਾ ਕਮਾਲ ਗੱਲ ਕਹੀ ਹੈ ਇਹਨਾਂ ਨੇ ਤੇ ਅਗਲਾ ਉਂਝ ਆਪਦੇ ਆਪ ਨੂੰ ਸਰੈਂਡਰ ਕਰ ਦਿੰਦਾ।
ਬਾ ਕਮਾਲ ਕੇ ਬਾ ਕੌਲ, ਬਾ ਕਮਾਲ ਕੇ ਬਾ ਕੌਲ।
ਹਾਂ ਬਾ ਕੌਲ ਵੀ ਅੱਜ ਸ਼ਬਦ ਬਹੁਤ ਵਰਤਿਆ ਜਾਂਦਾ ਅੱਜ ਕੱਲ ਤੇ ਉਹ ਮੈਂ ਨਾ ਦੱਸਿਆ ਉਹ ਕਿਤੇ ਆਪਣਾ ਇੱਕ ਮਿੱਤਰ ਆ ਤੇ ਉਹ ਤਕਰੀਬਨ ਜਦੋਂ ਸਟੇਜ ਤੇ ਹੁੰਦਾ ਨਾ ਤੇ ਸਟੇਜ ਦੇ ਉੱਤੇ ਬੜੇ ਭਾਰੇ ਭਾਰੇ ਸ਼ਬਦ ਬੋਲਦਾ ਏਦਾਂ ਦੇ ਤੇ ਹਾਂ ਬਾਹਲੇ ਵੱਡੇ ਵੱਡੇ ਸ਼ਬਦ ਤੇ ਭਾਰੇ ਭਾਰੇ ਤੇ ਉਹ ਇੱਕ ਦਿਨ ਦੂਜੇ ਮਿੱਤਰ ਨੇ ਉਹਨੂੰ ਪੁੱਛ ਹੀ ਲਿਆ, ਕਹਿੰਦਾ ਯਾਰ ਜੋ ਤੂੰ ਬੋਲਦਾ ਨਾ ਤੇ ਅਸੀਂ ਇਹ ਭਾਵਕ ਜੇ ਬੜੇ ਹੋ ਜਾਂਦੇ ਹਾਂ ਸ਼ਬਦਾਂ ਨੂੰ ਸੁਣ ਕੇ, ਪਰ ਮੈਨੂੰ ਸੱਚੀ ਦੱਸੀ ਵੀ ਇਹਨਾਂ ਦੇ ਮਾਹਣੇ ਕੁਛ ਹੁੰਦਾ ਵੀ ਹੈ ਕਿ ਬਸ ਕੋਨਫੀਡੈਂਸ ਨਾਲ ਹੀ ਕਹਿ ਦਿੰਦਾ ਬਸ।
ਮੈਨੂੰ ਯਾਦ ਹੈ ਆਪਾਂ ਉਹ ਗੱਲ ਜਦੋਂ ਗੁਰਦਾਸ ਮਾਨ ਦੇ ਸ਼ੋਅ ਤੇ ਹੋਈ ਸੀ ਨਾ, ਉਹ ਸਾਡੇ ਸਾਹਮਣੇ ਹੀ ਪੁੱਛੀ ਸੀ, ਕਹਿੰਦਾ ਬਰਾੜ ਸਾਹਿਬ, ਉਹ ਵੀ ਬਰਾੜ ਹੀ ਸੀਗਾ, ਕਹਿੰਦੇ ਬਰਾੜ ਸਾਹਿਬ ਆ ਜੋ ਤੂੰ ਸ਼ਬਦ ਬੋਲਦਾ ਸ਼ਬਦਾਵਲੀ ਬੋਲਦਾ ਇਹਨਾਂ ਦਾ ਕੋਈ ਮਤਲਬ ਵੀ ਹੁੰਦਾ ਕਿ ਤੂੰ ਸਾਨੂੰ ਸਦਾਈ ਬਣਾ ਰਿਹਾ ਹੁਣ। ਖੈਰ
ਉਹ ਕੋਨਫੀਡੈਂਸ ਲੈਵਲ ਹੁੰਦਾ,
ਕੋਨਫੀਡੈਂਸ ਲੈਵਲ ਹੈ ਜੀ। ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇੱਧਰ ਸਾਡੇ ਮਿੱਤਰ ਬੇਕਰਫੀਲਡ ਕੈਲੀਫੋਰਨੀਆ USA ਤੋਂ ਨਾ, ਇਹਨਾਂ ਨੇ 4 ਤਸਵੀਰਾਂ ਭੇਜੀਆਂ ਜਿਹੜੀਆਂ ਮੈਂ ਸਾਂਝੀਆਂ ਕਰ ਦਿੱਤੀਆਂ। ਮਿੰਟੂ ਭਾਜੀ, ਤੁਸੀਂ ਮੇਰਾ ਫੇਸਬੁੱਕ ਤੇ ਵੀਡੀਓ ਦੇਖਿਆ ਹੋਣਾ, ਆਪਾਂ ਗਾਨਾਡਾ ਮੇਲਾ ਦੇਖਣ ਗਏ ਸੀ ਖੇਤੀਬਾੜੀ ਦਾ, ਤੇ ਬਹੁਤ ਸੱਜਣਾਂ ਨੇ ਉਹ ਪਸੰਦ ਕੀਤਾ, ਕਰਦੇ ਵੀ ਨੇ। ਤੇ ਆਪਣੇ ਸੱਜਣ ਮਿੱਤਰ ਥੋੜੇ ਘੱਟ ਜਾਂਦੇ ਨੇ ਇੱਦਾਂ ਦੇ ਜਿਹੜੇ ਮੇਨ ਸਟ੍ਰੀਮ ਮੇਲੇ ਆ, ਪਰ ਜਾਣਾ ਚਾਹੀਦਾ ਆ। ਤੇ ਇਹ ਜਿਹੜਾ ਅਮਰੀਕਾ ਤੋਂ ਫੋਟੋਆਂ ਭੇਜੀਆਂ ਨਾ, ਤੁਸੀਂ ਲਾਈਵ ਬਲੌਗ ਚ ਸਾਰੇ ਦੇਖ ਸਕਦੇ ਹੋ ਜੀ। ਐਪਲੀਕੇਸ਼ਨ ਖੋਲੋ ਹਰਮਨ ਰੇਡੀਓ ਦੇ ਖੱਬੇ ਹੱਥ ਲਾਈਵ ਬਲੌਗ ਲੱਗਿਆ ਤੇ 4 ਫੋਟੋਆਂ ਨੇ। ਇਹ ਰੇਗਿਸਤਾਨ ਜਾਣੀ ਕਿ ਡੈਜ਼ਰਟ ਦੇ ਵਿੱਚ ਮੇਲਾ ਲੱਗਦਾ ਅਮਰੀਕਾ ਦਾ ਸਾਰਿਆਂ ਨਾਲੋਂ ਵੱਡਾ, ਨਵੇਡਾ ਜਿਹੜਾ ਉਹਨਾਂ ਦਾ, ਉਹ ਡੈਜ਼ਰਟ ਹੀ ਕਹਿੰਦੇ ਆ ਜਿੱਥੇ ਉਹਨਾਂ ਦਾ ਏਅਰਫੋਰਸ ਬੇਸ ਹੈ ਅਮਰੀਕਾ ਦਾ। ਤੇ ਇਹ 120 ਕਿਲੋਮੀਟਰ ਹੈ ਰੇਨੋ ਤੋਂ ਡੈਜ਼ਰਟ ਵੱਲ ਨੂੰ। ਤੇ ਇੱਥੇ ਨਾ ਇੱਕ ਟੈਂਪਰੇਰੀ ਸ਼ਹਿਰ ਬਣਾਇਆ ਜਾਂਦਾ ਸਾਲ ਦੇ ਵਿੱਚ ਇੱਕ ਵਾਰੀ, 80,000 ਬੰਦਾ ਇੱਥੇ ਪਹੁੰਚਦਾ ਆ। ਔਰ ਇਹ ਫੋਟੋਆਂ ਸਾਰੀਆਂ ਦਿੱਤੀਆਂ ਹੋਈਆਂ ਉਹਨਾਂ ਨੇ, ਭੇਜੀਆਂ ਹੋਈਆਂ, ਆਪ ਵੀ ਖਿੱਚੀਆਂ ਹੋਈਆਂ। ਇਹ ਸਾਰੇ ਕਹਿੰਦੇ ਬਹੁਤ ਚੰਗੇ ਲੋਕ ਨੇ ਤੇ ਇਹ ਬਹੁਤ ਖੁਸ਼ ਹੁੰਦੇ ਨੇ ਤੇ ਬੜੇ ਹੈਪੀ ਹੁੰਦੇ ਨੇ ਕਿ ਉਹ ਇਸ ਮੇਲੇ ਦਾ ਹਿੱਸਾ ਬਣਦੇ ਨੇ। ਔਰ ਉਹਨਾਂ ਦਾ ਇੱਕ ਆਪਣੀ ਜ਼ਿੰਦਗੀ ਆ, ਆਪਣਾ ਉਹਨਾਂ ਦਾ ਵਰਲਡ ਹੁੰਦਾ ਤੇ ਟੀਮ ਵਰਕ ਉਹਨਾਂ ਦਾ ਬਾ ਕਮਾਲ ਹੁੰਦਾ ਆ। ਤੇ ਮੇਲਾ ਇੰਨਾ ਵੱਡਾ ਹੁੰਦਾ ਆ ਕਿ ਜੇ ਤੁਹਾਡੇ ਕੋਲ ਨਕਸ਼ਾ ਨਹੀਂ ਹੈਗਾ ਤਾਂ ਤੁਸੀਂ ਇਸ ਮੇਲੇ ਦੇ ਵਿੱਚ ਗਵਾਚ ਸਕਦੇ ਹੋ, ਤੁਹਾਨੂੰ ਬਾਹਰ ਨਿਕਲਣ ਦਾ ਪਤਾ ਹੀ ਨਹੀਂ ਲੱਗਣਾ ਕਿੱਧਰੋਂ ਨਿਕਲਣਾ। ਤੇ ਕਹਿੰਦੇ ਜਦੋਂ ਮੈਂ ਇਸ ਮੇਲੇ ਦੇ ਵਿੱਚ ਡਰਾਈਵ ਕਰ ਰਿਹਾ ਸੀ ਨਾ, ਇਹ ਬਹੁਤ ਵੱਡਾ ਮੇਲਾ ਆ ਵਿੱਚ ਡਰਾਈਵ ਕਾਰਾਂ ਲੈ ਕੇ ਜਾ ਸਕਦੇ ਆ ਮੇਲੇ 'ਚ, ਤੇ ਮੈਂ ਕਰ ਰਿਹਾ ਸੀ ਤੇ ਮੈਨੂੰ ਇਉਂ ਲੱਗ ਰਿਹਾ ਸੀ ਕਿ ਇਹ ਸਾਰਾ ਜਿਹੜਾ ਕਿਸੇ ਐਕਸ਼ਨ ਮੂਵੀ ਦਾ ਸੀਨ ਹੈ। ਤੇ ਬਹੁਤ ਹੀ ਭਿਆਨਕ ਭਿਆਨਕ ਬੰਦੇ, ਬਿਲਡਿੰਗਾਂ ਔਰ ਆਰਮੀ ਜਿਹੜੀ ਆ ਹਮਲਾ ਕਰ ਰਹੀ ਆ, ਇਹ ਇੱਦਾਂ ਦੀ ਲੁੱਕ ਬਣਾਈ ਹੋਈ ਆ। ਤੇ ਉਹਨਾਂ ਕਹਿੰਦੇ ਵੀ ਦੇਖਣ ਵਾਲਾ ਹੈ ਕਿ ਕਿਸ ਤਰ੍ਹਾਂ ਇਹ ਐਡੇ ਵੱਡੇ ਦੇ ਲਈ ਕੰਸਟਰਕਸ਼ਨ ਕਰਦੇ ਨੇ, ਮਤਲਬ ਰੇਗਿਸਤਾਨ ਦੇ ਵਿੱਚ। ਸੋ ਇਹ 4 ਫੋਟੋਆਂ ਮੈਂ ਸ਼ੇਅਰ ਕੀਤੀਆਂ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਰਾਜ ਦਾ ਕਿ ਇੱਕ ਅਲੈਦਾ ਚੀਜ਼ ਸਾਡੇ ਨਾਲ ਸਾਂਝੀ ਕੀਤੀ ਆ ਉਹਨਾਂ ਨੇ, ਤੇ ਸ਼ੁਕਰੀਆ ਜੀ। ਤੇ ਬਾਕੀ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕੋਈ ਅਗਰ ਇੱਦਾਂ ਦੇ ਮੇਲੇ ਜਾਂ ਕੋਈ ਚੀਜ਼ ਅਨੁਭਵ ਕਰਦੇ ਨੇ, ਸ਼ੇਅਰ ਕਰਨਾ ਪਸੰਦ ਕਰਨ ਸਾਡੇ ਨਾਲ, ਤਾਂ ਜ਼ਰੂਰ ਕਰ ਸਕਦੇ ਨੇ। ਰਣਜੀਤ ਸੇਖੋ ਮੁਦਕੀ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ। ਤੇ ਯੋਗੀ ਕੁਮਾਰ ਕਹਿੰਦੇ ਨੇ ਕਿ ਮੋਦੀ ਬਿਨਾਂ ਛੁੱਟੀ ਸਾਰਾ ਵਰਲਡ ਘੁੰਮਾਇਆ ਜੀ। ਤੇ ਮਿੰਟੂ ਜੀ ਆਸਟ੍ਰੇਲੀਆ, ਬਿਨਾਂ ਛੁੱਟੀ ਤੋਂ ਮੋਦੀ ਸਾਰਾ ਸੰਸਾਰ ਘੁੰਮਾਇਆ। ਤੇ ਮਿੰਟੂ ਜੀ ਕਹਿੰਦੇ ਬਿਨਾਂ ਛੁੱਟੀ ਤੋਂ ਆਸਟ੍ਰੇਲੀਆ ਆ ਗਏ। ਜਗਵੀਰ ਸੇਖੋ ਜੀ, ਕੱਲ ਦੇ ਲਈ ਮੈਂ ਮਾਫੀ ਚਾਹਨਾ, ਤੁਸੀਂ ਬੜੇ ਮਿਹਨਤ ਦੇ ਨਾਲ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਮੈਸੇਜ ਟਾਈਪ ਕਰਦੇ ਹੋ ਔਰ 2 ਮੈਸੇਜ ਤੁਹਾਡੇ ਰਹਿ ਗਏ ਆ ਜੀ, ਤੇ ਮਾਫੀ ਚਾਹੁੰਦੇ ਆ ਤੇ ਤੁਹਾਡਾ ਸਵਾਗਤ ਹੈ। ਹਰਦੀਪ ਸੰਧੂ ਵੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਭਾਜੀ ਪੁੱਛਦੇ ਨੇ, ਕਹਿੰਦੇ ਵੀ ਕਿੱਦਾਂ ਵੀ ਤੁਹਾਡਾ ਹੁਣ ਮਾਹੌਲ ਠੀਕ ਹੋਇਆ ਈਡਨ ਹੋਪ ਦੇ ਵਿਚ? ਕਹਿੰਦੇ ਮੈਂ ਆਵਾਂਗਾ ਇੱਕ ਦਿਨ, ਪਰ ਪਹਿਲਾਂ ਤੁਸੀਂ ਮਾਹੌਲ ਠੀਕ ਕਰ ਲਓ ਜਿਹੜੇ ਪਿਛਲੇ ਵਾਰੀ ਐਤਵਾਰੀ ਗੱਲ।
ਮਾਹੌਲ ਪੂਰਾ ਠੀਕ ਆ ਜੀ। ਅੱਜ ਈਡਨ ਹੋਪ ਦੇ ਵਿਚ ਇੱਕ ਲੰਚ ਰੱਖਿਆ ਗਿਆ ਜੀ, ਇੱਕ ਕੱਚੀ ਲੰਚ ਜਿਹਨੂੰ ਕਹਿੰਦੇ ਹੁੰਦੇ ਆ।
ਅੱਛਾ।
ਤੇ ਅੱਜ ਤਕਰੀਬਨ ਦਿਨੇ ਸਾਰੇ ਪਿੰਡ ਨੂੰ ਸੱਦਿਆ ਗਿਆ ਉੱਥੇ, ਤੇ ਮਨਦੀਪ ਸਿੰਘ ਇੱਥੇ ਆ ਤੇ ਅੱਜ ਉਹਨਾਂ ਨੂੰ ਕੇਅਰ ਕਰ ਰਹੇ ਜੀ ਸਭ ਦੀ।
ਅੱਛਾ ਠੀਕ ਹੈ, ਫਿਰ ਤੁਸੀਂ ਹੁਣ ਕੱਲੇ ਆ ਜਾਣਗੇ ਹੁਣ ਤੁਹਾਡਾ ਪਾਰਟਨਰ ਉੱਥੇ? ਸੋ ਮਿੰਟੋ ਜੀ, ਕੁਛ ਖਬਰਾਂ ਸਾਂਝੀਆਂ ਕਰਨੀਆਂ ਨੇ। ਪਹਿਲਾਂ ਤਾਂ ਇਸ ਹਫਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿਚ ਆਸਟ੍ਰੇਲੀਆ ਦੇ ਸਾਬਕਾ ਉਪ ਮੁੱਖ ਮੰਤਰੀ ਟਿਮ ਫਿਸ਼ਰ ਅਕਾਲ ਚਲਾਣਾ ਕਰ ਗਏ ਤੇ ਉਹ ਕਾਫੀ ਬਿਰਧ ਸਨ ਤੇ ਉਹਨਾਂ ਨੂੰ ਪਿਛਲੇ 20 ਸਾਲ ਤੋਂ ਖੂਨ ਦਾ ਕੈਂਸਰ, ਜਿਹਨੂੰ ਕਿ ਲੁਕੀਮੀਆ ਵੀ ਕਹਿ ਦਿੰਦੇ ਨੇ, ਉਸ ਤੋਂ ਉਹ ਪ੍ਰਭਾਵਿਤ ਸੀ। ਬੜੇ ਤਕੜੇ ਫਾਈਟਰ ਸਨ ਉਹ, ਟਿਪੀਕਲ ਆਸਟ੍ਰੇਲੀਅਨ, ਜਾਣੀ ਕਿ ਅਸਲੀ ਆਸਟ੍ਰੇਲੀਅਨ ਸੀਗੇ, ਜਿਹਨੂੰ ਕਹਿੰਦੇ ਨੇ ਕਿ ਐਨ ਰਹਿਣੀ ਬਹਿਣੀ ਫੇਅਰ ਡਿੰਕਮ ਆਸਟ੍ਰੇਲੀਅਨ। ਤੇ ਉਹਨਾਂ ਨੇ ਵੀਅਤਨਾਮ ਦੀ ਜੰਗ ਦੇ ਵਿਚ ਐਜ਼ ਏ ਫੌਜੀ ਭਰਤੀ ਹੋ ਕੇ ਆਪਣੀ ਸਰਵਿਸ ਕੀਤੀ। ਔਰ ਜਿਹੜਾ ਉਹਨਾਂ ਨੂੰ ਕੈਂਸਰ ਹੋਇਆ ਨਾ, ਲੁਕੀਮੀਆ, ਉਹ ਸਾਰੇ ਮੰਨਦੇ ਨੇ ਕਿ ਜਦੋਂ ਲੜ ਰਹੇ ਸੀ ਤਾਂ ਉੱਥੇ ਕਸੂਰ ਤਾਂ ਚਲੋ ਆਸਟ੍ਰੇਲੀਅਨ ਫੌਜਾਂ ਦਾ ਸੀਗਾ ਕਿ ਉਹ ਸਪਰੇਅ ਕਰਦੇ ਹੁੰਦੇ ਸੀ ਜੰਗਲਾਂ ਦੇ ਉੱਤੇ ਮਾਰਨ ਵਾਸਤੇ ਬੰਦਿਆਂ ਨੂੰ, ਤੇ ਉਹ ਉਹਨਾਂ ਦੇ ਉੱਤੇ ਵੀ ਪਿਆ ਫੌਜੀਆਂ ਦੇ ਉੱਤੇ, ਉਸ ਤੋਂ ਇਹ ਕੈਂਸਰ ਉਹਨਾਂ ਨੂੰ ਮਿਲਿਆ। ਪਰ ਉਹ ਇੱਥੇ ਆ ਕੇ ਨੈਸ਼ਨਲ ਪਾਰਟੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ। ਤੇ ਪੋਲੀਟੀਕਲ ਦੁਨੀਆਂ ਦੇ ਵਿਚ ਨਾ, ਯਾਨੀ ਕਿ ਪੋਲੀਟੀਕਲ ਵਰਲਡ ਦੇ ਵਿਚ, ਮਿੰਟੂ ਜੀ, ਕਿ ਆਸਟ੍ਰੇਲੀਆ ਦੇ ਵਿਚ ਸਾਰਿਆਂ ਨਾਲੋਂ ਰਿਸਪੈਕਟੇਬਲ ਪੋਜੀਸ਼ਨ ਦੇ ਵਿਚ ਉਹ ਨੇ, ਕਿਉਂਕਿ ਹਰ ਪਾਰਟੀ ਉਹਨਾਂ ਨਾਲ ਵਧੀਆ ਸਬੰਧ ਰੱਖਦੀ ਸੀ ਔਰ ਉਹਨਾਂ ਨੇ ਕਦੇ ਵੀ ਕਿਸੇ ਵੀ ਪੋਲੀਟੀਸ਼ੀਅਨ ਤੇ ਹਮਲਾ ਨਹੀਂ ਸੀ ਕੀਤਾ, ਅਟੈਕ ਨਹੀਂ ਸੀ ਕੀਤਾ, ਪਰਸਨਲ ਅਟੈਕ ਨਹੀਂ ਸੀ ਕੀਤਾ, ਉਹਨਾਂ ਨੇ ਕੰਮ ਕੀਤੇ ਸੀ। ਔਰ ਸਾਰਿਆਂ ਨੂੰ ਵੱਡੀ ਪਾਲਿਸੀ ਜਿਹੜੀ ਉਹਨਾਂ ਦੀ, ਉਹਨਾਂ ਦਾ ਯੋਗਦਾਨ ਰਿਹਾ ਕਿ ਜਿਹੜੇ ਜੌਨ ਹਾਵਰਡ ਦੇ ਮੌਕੇ ਦੇ ਉੱਤੇ ਆਸਟ੍ਰੇਲੀਆ ਦੇ ਵਿਚ ਗਨ ਕੰਟਰੋਲ ਕੀਤਾ ਗਿਆ, ਬੰਦੂਕਾਂ ਜਿਹੜੀਆਂ ਵਾਪਸ ਲਈਆਂ ਗਈਆਂ। ਹਾਲਾਂਕਿ ਨੈਸ਼ਨਲ ਪਾਰਟੀ ਦੇ ਕਿਸਾਨ ਨੇ ਉਹ ਬੜੇ ਪ੍ਰਭਾਵਿਤ ਹੋਏ ਸੀ ਇਹ ਤੋਂ, ਪਰ ਟਿਮ ਫਿਸ਼ਰ ਨੇ ਇਹ ਸਾਰੀ ਪਾਲਿਸੀ ਘੜੀ ਸੀ ਤੇ ਜੌਨ ਹਾਵਰਡ ਦੀ ਸਪੋਰਟ ਕੀਤੀ ਸੀ, ਕਿਉਂਕਿ ਸਾਰੀਆਂ ਬੰਦੂਕਾਂ ਦਾ ਏਰੀਏ ਦੇ ਵਿਚ, ਮਤਲਬ ਕੰਟਰੀ ਏਰੀਏ ਸੀ ਨਾ। ਸੋ ਇਹ ਟਿਮ ਫਿਸ਼ਰ ਉਹਨਾਂ ਬਿਲਕੁਲ ਨਾਲ ਖੜਿਆ। ਹੋਰ ਵੀ ਕਈ ਪਾਲਿਸੀਆਂ ਦੇ ਵਿਚ ਉਹਨਾਂ ਨੇ ਇੰਟਰਨੈਸ਼ਨਲ ਟ੍ਰੇਡ ਦੇ ਵਿਚ ਕਾਫੀ ਕੰਮ ਕੀਤਾ। ਤੇ ਇੱਕ ਉਹਨਾਂ ਦੀ ਖਾਸੀਅਤ ਇਹ ਰਹੀ ਹੈ ਕਿ ਉਹਨਾਂ ਦਿਨਾਂ ਦੇ ਵਿਚ ਪੋਲੀਟੀਸ਼ੀਅਨਾਂ ਦਾ ਵੀ ਬੜਾ ਦਾਬਾ ਹੁੰਦਾ ਸੀਗਾ ਵੀ ਲੈ ਬਈ ਜੌਨ ਹਾਵਰਡ ਨੂੰ ਕਿੱਦਾਂ ਮਿਲਾਂਗੇ ਜੀ, ਫਲਾਨੇ ਨੂੰ ਕਿੱਦਾਂ ਮਿਲਾਂਗੇ। ਪਰ ਸੁਣ, ਅਸੀਂ ਵੀ ਸੁਣਿਆ ਜੌਨ ਐਂਡਰਸਨ ਪ੍ਰਾਈਮ ਮਿਨਿਸਟਰ ਉਹਨਾਂ ਤੋਂ ਬਾਅਦ ਬਣੇ ਆ ਉਪ ਪ੍ਰਾਈਮ ਮਿਨਿਸਟਰ, ਉਹਨਾਂ ਤੋਂ ਵੀ ਇਹੀ ਸੁਣਦੇ ਰਹੇ ਆ ਤੇ ਕਿ ਟਿਮ ਫਿਸ਼ਰ ਇੱਕ ਇਹੋ ਜਿਹਾ ਪੋਲੀਟੀਸ਼ੀਅਨ ਸੀ ਜਿਹਨੂੰ ਤੁਸੀਂ ਫੋਨ ਕਰ ਸਕਦੇ ਸੀ, ਤੁਸੀਂ ਮਿਲ ਸਕਦੇ ਸੀ, ਤੁਹਾਡੇ ਵਰਗੀਆਂ ਗੱਲਾਂ ਕਰਦਾ ਸੀ, ਉਹ ਆਮ ਬੰਦਾ ਸੀਗਾ ਤੇ ਉਹ ਈਜ਼ੀ ਟੂ ਅਪਰੋਚ ਸੀਗਾ, ਤੇ ਮਤਲਬ ਉਹ ਪਰਸਨੈਲਿਟੀ ਜਿਹੜੀ ਉਹਨਾਂ ਨੇ ਬਣਾਈ ਸੀ ਤੇ ਉਹਨਾਂ ਦਾ ਅਕਾਲ ਚਲਾਣਾ ਉਹਨਾਂ ਨੇ ਕੀਤਾ। ਸੋ ਰੱਬ ਭਲੀ ਕਰੇ। ਤੇ ਮਿੰਟੂ ਜੀ, ਇੱਕ ਇੰਡੀਆ ਵੀ ਸਾਡੇ ਵਿੱਤ ਮੰਤਰੀ ਵੀ ਪੂਰੇ ਹੋ ਗਏ ਨੇ, ਉਹਨਾਂ ਬਾਰੇ ਕੁਛ ਕਹਿਣਾ ਚਾਹੂੰ?
ਬਿਲਕੁਲ ਜੀ। ਸੋ ਜਿਹੜੀ ਇੰਡੀਆ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਦੋ ਤਿੰਨ ਵੱਡੇ ਲੀਡਰ ਮੈਂ ਕਹੂੰਗਾ, ਖਾਸ ਕਰਕੇ ਤਿੰਨੇ ਭਾਜਪਾ ਦੇ ਲੀਡਰ ਜਿਹੜੇ ਚਲੇ ਗਏ ਆ, ਤੇ ਤਿੰਨਾਂ ਲੀਡਰਾਂ ਦੇ ਵਿਚ ਕੁਛ ਨਾ ਕੁਛ ਸਮਾਨਤਾਵਾਂ ਸਨ ਤੇ ਥੋੜਾ ਜਿਹਾ ਮੇਰੇ ਵਰਗਾ ਬੋਲਣ ਤੋਂ ਡਰਦਾ, ਲਿਖਣ ਤੋਂ ਡਰਦਾ ਗਾ, ਲਿਖਣਾ ਚਾਹੁੰਦਾ ਸੀ ਮੈਂ, ਬੋਲਣਾ ਚਾਹੁੰਦਾ ਸੀ ਇਹਨਾਂ ਲੀਡਰਾਂ ਬਾਰੇ, ਪਰ ਮੈਂ ਕੁਝ ਕੁ ਸਿਰਫਿਰੇ ਲੋਕ ਨੀ ਹੁੰਦੇ ਜਿਹੜੇ ਤੁਹਾਡੇ ਤੇ ਮੋਹਰਾਂ ਲਾ ਦਿੰਦੇ ਆ, ਸਟੈਂਪਾਂ ਲਾ ਦਿੰਦੇ ਆ ਵੀ ਤੁਸੀਂ ਖਣੀ ਆਰ ਐਸ ਐਸ ਦੇ ਬੰਦਿਆਂ ਦੀ ਸ਼ਲਾਘਾ ਕਰਤੀ ਜਾਂ ਹੋਰ ਕਰਤੀ। ਭਾਵੇਂ ਕਿ ਪਿਛਲੇ ਦਿਨ ਇੱਕ ਟ੍ਰੈਂਡ ਚੱਲ ਚੁੱਕਿਆ, ਕਾਂਗਰਸ ਦੇ ਕਹਿੰਦੇ ਕਹਾਉਂਦੇ ਲੀਡਰਾਂ ਨੇ ਨਾ ਇਹ ਕਹਿਤਾ ਵੀ ਹਰ ਗੱਲ ਤੇ ਮੋਦੀ ਨੂੰ ਹੋਣਾ ਬਣਾਓ, ਉਹਨੂੰ ਵਿਲੀਅਨ ਬਣਾ ਕੇ ਨਾ ਪੇਸ਼ ਕਰੋ, ਜੇ ਕੋਈ ਚੰਗੀ ਕੰਮ ਆਉਂਦਾ ਤਾਂ ਉਹਨੂੰ ਕਹੋ, ਤਾਂ ਹੀ ਤੁਸੀਂ ਫਿਰ ਮਾੜੀਆਂ ਪਾਲਿਸੀਆਂ ਨੂੰ ਨਿੰਦ ਸਕੋਗੇ। ਜੇ ਕੋਈ ਚੰਗੀ, ਇਹ ਤਾਂ ਹੁੰਦਾ ਹੀ ਨਹੀਂ ਨਾ ਵੀ ਹਰ ਬੰਦਾ 100% ਹੀ ਮਾੜਾ ਕਰੂਗਾ ਜਾਂ 100% ਹੀ ਚੰਗਾ ਕਰੂਗਾ। ਤੇ ਜੇ ਤੁਹਾਡੇ ਚ ਬੰਦੇ ਨੂੰ ਮੰਦਾ ਕਹਿਣਾ ਚਾਹੁੰਦੇ ਹੋ ਨਾ, ਤੇ ਜੇ ਉਹਦੀ ਕੋਈ ਚੰਗੀ ਗੱਲ ਨੂੰ ਚੰਗੀ ਕਹੋਗੇ ਤਾਂ ਮੈਨੂੰ ਲੱਗਦਾ ਉਹ ਤੁਹਾਡੀ ਪ੍ਰਭਾਵਸ਼ਾਲੀ ਜ਼ਿਆਦਾ ਹੋਊਗੀ ਗੱਲ, ਵੀ ਹਾਂ ਭਾਈ ਉਹਦੇ ਚੰਗੇ ਪੱਖ ਨੂੰ ਚੰਗਾ ਕਿਹਾ ਸੀ ਕਿਸੇ ਵੇਲੇ ਚ। ਸੋ ਮੈਂ ਤਿੰਨਾਂ ਚਾਰਾਂ ਲੀਡਰਾਂ ਵੇਲੇ ਨਾ ਕੁਛ ਕਹਿਣਾ ਚਾਹੁੰਦਾ ਸੀ। ਵੈਸੇ ਮੈਂ ਕੋਈ ਲੋਕਾਂ ਦੇ ਡਰੋਂ ਤਾਂ ਰੁਕਿਆ ਵੀ ਨੀ, ਮੇਰੀ ਮਜਬੂਰੀ ਟਾਈਮ ਦੀ ਆ ਗਈ ਨੀ, ਮੈਂ ਕਹਿ ਵੀ ਦਿੰਦਾ। मनमोहन पार्क जेडे की गोवा दे रहे मुख मंत्री उन्होंने डेथ हुई उन्होंने मामले च जिन्या भी गल्ला कहीं जा सकन एज पर इंसान या एज पर लीडर थोड़िया एडे वधिया इंसान सन इना वधिया उन्होंने कई चीजा दित्तियां उन्होंने ए चीजा फेमस भी हुई भी एक बार किसी ने जिम्मे कोई स्कूटर वाले दे मारी कार फिर पहला गलती भी कार वाले की फिर पुठा सीधा बोलन लग गया बोल के कहना तेन पता नहीं मेरा पता नहीं कौन लीडर मैं ए करा दू तेन वो करा दू तो कहने उन्होंने पहला हेलमेट ला लिया सीधा का सी ओ मुख्यमंत्री आप सी उदो उस टाइम मुख्यमंत्री होंगे अपने स्कूटर ते जा रहे थे उन्हें अद्धा हेलमेट ला लिया पर जो उन्हें लीडर की गल की ना तो उन्हें उमे जिकी अपना हेलमेट वापस पा लिया भी मेरी पछाण ना जे कहना भाई भी मैं सॉरी हाँ जे मैं डरदा हूं जाना भी मेनू ना कोई साखी एदा दी कहने का भाव भी एह जे बंदे भी है कई ए जे बंदे होंगे जेडे जिदा कोई कुड़म कबीला तो छड़ो कोई पिंड दे नाल लगदा कोई बंदा होवे तां उहनूं भी कहणगे साडा अपना ही आ मैं पिछे जे देख रहा सी कोई नेड़े दे पिंडां चो हां नेड़े दे पिंडां चो कोई मंत्री बण उत्थे मिनिस्टर लीडर कनेडा च तो उहनूं आपां अक्सर ही दावा करदे आ वी मेरे पिंड दा ऐ कहंदे आ अक्सर कहंदे आ गल्लां सो जिहड़ी इह इक उहनां दी डैथ होई उदू बाद सुषमा स्वराज दी डैथ होई सुषमा स्वराज नू ते हुण तां देखिए भी भाजपा दी ते तरह लीडर सी इदां सी जां ओह आर एस एस नाल भी ओहदा संबंध रहा जी ते ओह सानू जो भी आ ओह साडे ऊं ही पहले मुढ़ कदीम दुश्मण आ तां चलो बहुत बड़े होणगे पर जे उहनां दे कम देख लो तुसीं उहनां दे जिन्ने भी जिहड़ी भी जॉब ते उहनां नू लाया गया जिहड़ी भी कुर्सी ते बिठाया गया उसने उहनू इन्नी कु शिद्दत नाल निभाया ते ओह भी जमीनी पद्धर ते रह के तुसीं हुण नोट कीता होणा जिन्ना चिर ओह विदेश मंत्री रहे आ ਕਿੰਨੀਆਂ ਸੁਰਖੀਆਂ ਬਣੀਆਂ ਉਹ ਚਾਹੇ ਗੀਤਾ ਨੂੰ ਲਿਆਉਣ ਤੋਂ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਅਬੂ ਧਾਬੀ ਤੋਂ ਲੈ ਕੇ ਹੋਰਾਂ ਥਾਵਾਂ ਚ ਫਸੇ ਲੋਕਾਂ ਬਾਰੇ ਜੋ ਉਹਨਾਂ ਨੇ ਹੈਲਪ ਕੀਤੀ
90,000 ਲੋਕਾਂ ਦੀ ਮਦਦ ਕੀਤੀ ਹੈ ਇਹ ਅੰਕੜੇ ਆਏ ਸੀ ਸਰਕਾਰੀ ਉਦੋਂ
ਹਾਂ ਤੇ ਸਿੱਧਾ ਟਵੀਟ ਕਰਦੇ ਸੀ ਇੱਕੋ ਇੱਕੋ ਮਿਨਿਸਟਰ ਸੀ ਵਿਦੇਸ਼ ਮੰਤਰੀ ਵੀ ਜਿਹੜੀ ਇੱਕ ਟਵੀਟ ਦੇ ਉੱਤੇ ਜਵਾਬ ਦਿੰਦੇ ਸੀ ਤੇ ਜੇ ਕੋਈ ਕੋਈ ਵੀ ਕਿਤੇ ਲੋੜਵੰਦ ਟਵੀਟ ਕਰਦਾ ਸੀ ਨਾ ਉਹਨੂੰ ਸਿੱਧਾ ਆਪ ਜਵਾਬ ਦਿੰਦੀ ਸੀ ਉਹ ਤੇ ਉਹ ਅਚਾਨਕ 60-68 ਸਾਲ ਦੀ ਉਮਰ ਚ ਉਹ ਚਲੇ ਗਏ ਉਹਨਾਂ ਦੇ ਵੀ ਦੇਖੋ ਗੁਰਦਿਆਂ ਦੇ ਪ੍ਰੋਬਲਮ ਆਈ ਤੇ ਹੁਣ ਜਿਹੜੇ ਲੇਟੈਸਟ ਕੱਲ ਅਰੁਣ ਜੇਤਲੀ ਆ ਜੀ ਅਰੁਣ ਜੇਤਲੀ ਦੇ ਮਾਮਲੇ ਚ ਜੇ ਕਹੀਏ ਗੱਲ ਤਾਂ ਦੇਖੋ ਕਈ ਲੋਕਾਂ ਨੂੰ ਐਂ ਲੱਗਦਾ ਵੀ ਜਿਹੜੀ ਭਾਜਪਾ ਉਹ ਅਟਲ ਬਿਹਾਰੀ ਵਾਜਪੇਈ ਨੇ ਸ਼ੁਰੂ ਕਰੀ ਉਦੋਂ ਉਹਨੇ ਆਪਣੇ ਨੇ ਲਾਲ ਕ੍ਰਿਸ਼ਨ ਅਡਵਾਨੀ ਨੇ ਉਹਨਾਂ ਦਾ ਸਾਥ ਦਿੱਤਾ ਪੁਰਾਣੇ 2-4 ਮੁਰਲੀ ਮਨੋਹਰ ਜੋਸ਼ੀ ਨੂੰ ਜਾਂ ਕੋਈ ਉਹਨਾਂ ਨੂੰ 5-7 ਬੰਦਿਆਂ ਨੂੰ ਜਾਣਦੇ ਆ ਵੀ ਉਹ ਪੁਰਾਣੇ ਬੰਦੇ ਆ ਭਾਜਪਾ ਦੇ ਬਾਕੀ ਤਾਂ ਚਲਦੀ ਗੜੀ ਦੇ ਵਿੱਚ ਖੜੇ ਆ ਹਾਂ ਪਰ ਸੱਚਾਈ ਨਹੀਂ ਹੈ ਸੱਚਾਈ ਇਹ ਆ ਵੀ ਜਿੱਦਣ ਭਾਜਪਾ ਦਾ ਨਿਉਂ ਟਿੱਕੀ ਹੈ ਨਾ ਜਾਂ ਸੰਘ ਦਾ ਸਭ ਤੋਂ ਪੁਰਾਣਾ ਬੰਦਾ ਵੀ ਸੰਘ ਚ ਸੀ ਅਰੁਣ ਜੇਟਲੀ ਸੀ ਤੇ ਅਰੁਣ ਜੇਟਲੀ ਭਾਜਪਾ ਦੀ ਜਿਹੜੀ ABP ਦੇ ਤਹਿਤ ਜਿਹੜੀ ਪਹਿਲੀ ਵਾਰ ਜਿਹੜਾ ਦਿੱਲੀ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਵੀ ਬਣਿਆ ਸੀ ਸਟੂਡੈਂਟ ਹੁੰਦੇ ਹੋਏ ਤੇ ਇਹ ਇੱਕ ਚੰਗੇ ਵਕੀਲ ਦੇ ਪੁੱਤਰ ਸਨ ਤੇ ਉਦੋਂ ਤੋਂ ਲੈ ਕੇ ਭਾਜਪਾ ਦੀ ਪਹਿਲੀ ਮੀਟਿੰਗ ਤੋਂ ਲੈ ਕੇ ਅਖੀਰਲੇ ਸਾਹ ਤੱਕ ਉਹ ਭਾਜਪਾ ਚ ਰਹੇ ਆ ਪਰ ਕਿਤੇ ਨਾ ਕਿਤੇ ਜਦੋਂ ਮੁੱਢਾਂ ਦੀ ਗੱਲ ਆਉਂਦੀ ਆ ਜਾਂ ਭਾਜਪਾ ਦੇ ਜਿਹੜੇ ਬਾਨੀਆਂ ਦੀ ਗੱਲ ਆਉਂਦੀ ਆ ਉਹਦੇ ਚ ਉਹਨਾਂ ਨੂੰ ਮਿਸਜੱਜ ਕੀਤਾ ਜਾਂਦਾ ਆਮ ਲੋਕ ਜਿਹੜੇ ਉਹਨਾਂ ਨੂੰ ਮਿਸਜੱਜ ਕਰਦੇ ਆ ਵੀ ਉਹ ਨਹੀਂ ਸੀ ਦੂਜੀ ਸਭ ਤੋਂ ਵੱਡੀ ਗੱਲ ਜਿਵੇਂ ਅੱਜ ਬਹੁਤ ਸਾਰੇ ਅਖਬਾਰਾਂ ਨੇ ਉਹਨਾਂ ਨੂੰ ਚਾਇਨਕਾ ਲਿਖਿਆ ਬਹੁਤ ਸਾਰੇ ਅਖਬਾਰਾਂ ਨੇ ਉਹਨਾਂ ਨੂੰ ਕਾਨੂੰਨ ਮਾਹਰ ਲਿਖਿਆ ਕਾਨੂੰਨ ਮਾਹਰ ਤਾਂ ਸੀਗੇ ਜਦੋਂ ਇੱਕ ਕਾਨੂੰਨ ਮੰਤਰੀ ਕਾਨੂੰਨ ਦੇ ਉਹ ਪੜ੍ਹਾਈ ਕੀਤੀ ਤੇ ਕਾਨੂੰਨ ਦੇ ਵਿੱਚ ਉਹਨਾਂ ਨੇ ਪ੍ਰੈਕਟਿਸ ਕੀਤੀ ਤੇ ਕਾਨੂੰਨ ਮੰਤਰੀ ਵੀ ਰਹੇ ਤੇ ਪਰ ਉਹ ਅੱਜ ਅਖਬਾਰਾਂ ਚ ਜਿਹੜੀ ਉਹਨਾਂ ਦੀ 2-3 ਗੱਲਾਂ ਦੀ ਜਿਹੜੀ ਆ ਰਹੀ ਹੈ ਜਿੱਥੇ ਇੱਕ ਪਾਸੇ ਤਾਂ ਜਿੱਥੇ ਨਵਜੋਤ ਸਿੱਧੂ ਭਾਵੇਂ ਹਜੇ ਚੁੱਪ ਆ ਪਰ ਨਵਜੋਤ ਸਿੱਧੂ ਅਕਸਰ ਸਰੇਆਮ ਕਹਿੰਦੇ ਰਹੇ ਆ ਵੀ ਉਹ ਮੇਰੇ ਉਸਤਾਦ ਆ ਅਰੁਣ ਜੇਤਲੀ ਮੇਰੇ ਉਸਤਾਦ ਆ ਮੈਂ ਉਹਨਾਂ ਤੋਂ ਸਿੱਖਿਆ ਸਿਆਸਤ ਅੱਜ ਗੌਤਮ ਗੰਭੀਰ ਨੇ ਲਿਖਿਆ ਵੀ ਮੇਰਾ ਉਹ ਪਿਤਾ ਸਮਾਨ ਕਹਿ ਸਕਦਾ ਜਿਹਨੇ ਮੈਨੂੰ ਬੋਲਣਾ ਸਿਖਾਇਆ ਤੇ ਜਿਹਨੇ ਮੈਨੂੰ ਤਹਿਜੀਬ ਸਿਖਾਈ ਜਾਂ ਸਿਆਸਤ ਸਿਖਾਈ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਵੀ ਜਿਹੜੇ ਉਹਨਾਂ ਦੀ ਪੋਲਾਈਟਨੈਸ ਦੀ ਗੱਲ ਕਰਦੇ ਆ ਵੀ ਉਹ ਬੜਾ ਬੰਦਾ ਪੋਲਾਈਟ ਸੀ ਤੇ ਇੱਕ ਨਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਸੀ ਮਨਮੋਹਨ ਸਿੰਘ ਨੇ ਵੀ ਅੱਜ ਕਿਹਾ ਵੀ ਉਹ ਇੱਕ ਸੁਲਝਿਆ ਹੋਇਆ ਇਨਸਾਨ ਸੀ ਤੇ ਕਹਿੰਦੇ ਉਹਨਾਂ ਦਾ ਇੱਕ ਕਿੱਸਾ ਵੀ ਕਿਸੇ ਸੰਸਦ ਦੇ ਵਿੱਚ ਨਾ ਜੇ ਇੱਕ ਵਾਰੀ ਉਹਨਾਂ ਤੋਂ ਕੋਈ ਸਵਾਲ ਪੁੱਛ ਲਿਆ ਕੋਈ ਬਹਿਸ ਲਈ ਉਹਨਾਂ ਨੂੰ ਕਿਹਾ ਵੀ ਇਸ ਉੱਤੇ ਬਹਿਸ ਕਰੋ ਤਾਂ ਕਹਿੰਦੇ ਉਹਨਾਂ ਨੇ ਦੂਜੇ ਦਿਨ ਜਾ ਕੇ ਪਹਿਲਾਂ ਨਾ ਕਿਤਾਬਾਂ ਲਿਆਂਦੀਆਂ 35,000 ਰੁਪਏ ਦੀਆਂ
ਅੱਛਾ
ਤੇ ਉਹ ਪੜ੍ਹੀਆਂ ਤੇ ਫੇਰ ਉਦੋਂ ਬਾਅਦ ਬਹਿਸ ਚ ਹਿੱਸਾ ਲਿਆ ਤੇ ਉਹ ਕਿਤਾਬਾਂ ਨਾਲ ਪਾਰਲੀਮੈਂਟ ਚ ਲੈ ਕੇ ਆਏ ਤੇ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਬਹਿਸ ਦੀ ਡੇਟ ਤਾਂ ਲਈ ਸੀ ਵੀ ਮੈਂ ਇਸ ਬਹਿਸ ਨੂੰ ਅਧੂਰੀ ਨੀ ਕਰਨਾ ਚਾਹੁੰਦਾ ਸੀ, ਪੂਰੇ ਆਪਦੀ ਨੌਲੇਜ ਨਾਲ ਤੇ ਪੂਰੀ ਦਲੀਲ ਨਾਲ ਗੱਲ ਕਰਨਾ ਚਾਹੁੰਦਾ ਸੀ। ਕਿੰਨੇ ਕੁ ਲੀਡਰ ਅੱਜ ਕੱਲ ਜਿਹੜੇ ਇਹ ਗੱਲਾਂ ਕਰਦੇ ਆ, ਚਾਰ ਬੰਦਿਆਂ ਤੋਂ ਪੁੱਛ ਕੇ ਇਧਰਲੀਆਂ ਉਧਰਲੀਆਂ ਗੱਲਾਂ ਤੇ ਫਿਰ ਉਹਦੇ ਤੇ ਬਹਿਸ ਸ਼ੁਰੂ ਕਰ ਲੈਂਦੇ ਆ, ਜੋ ਮੂਹਰਲਾ ਪੈ ਜਾਂਦਾ ਤੇ ਉਦੋਂ ਫਿਰ ਉਹਨਾਂ ਨੂੰ ਜਵਾਬ ਨੀ ਆਉਂਦਾ। ਜਿਵੇਂ ਅਸੀਂ ਦੇਖਦੇ ਹਾਂ ਉਦੋਂ ਚੰਨੀ ਦਾ ਕਿੰਨਾ ਮਜ਼ਾਕ ਬਣਾਇਆ ਸੁਖਬੀਰ ਹੋਰ ਪੁਰਾਣੇ ਸੜਕਾਂ ਦੀਆਂ ਗੱਲਾਂ ਤੇ ਹੋਰ ਦੀਆਂ ਗੱਲਾਂ, ਉਹਦਾ ਕਾਰਨ ਕੀ ਆ ਵੀ ਉਹਨਾਂ ਨੇ ਹੋਮਵਰਕ ਨੀ ਕੀਤਾ ਹੁੰਦਾ, ਉਹਨਾਂ ਨੇ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ, ਉਹਨਾਂ ਨੇ ਕੱਲੀ ਸਿਆਸਤ ਕੀਤੀ ਹੁੰਦੀ ਆ।
ਮਿੰਟੂ ਜੀ,
ਇਹਨਾਂ ਗੱਲਾਂ ਕਰਕੇ
ਇੱਕ ਹੋਰ ਵੀ ਤੱਤ ਉਹਨਾਂ ਸਾਹਮਣੇ ਆਉਂਦਾ ਕਿ ਜਿਹੜੇ ਸਕੂਲ ਦੇ ਵਿੱਚ ਕਹਿੰਦੇ ਉਹਨਾਂ ਨੇ ਆਪਣੇ ਬੱਚੇ ਪੜ੍ਹਾਏ ਆ ਤੇ ਆਪਣੇ ਨੌਕਰਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਛੱਡਣ ਜਾਂਦੇ ਹੁੰਦੇ ਸੀ ਉਹਨਾਂ ਦੇ ਬੱਚੇ ਵੀ ਉੱਥੇ ਹੀ ਪੜ੍ਹਾਏ ਉਹਨਾਂ ਨੇ, ਇਹ ਵੀ ਇੱਕ ਤੱਤ ਆ ਰਿਹਾ। ਪਰ ਦੂਜੀ ਗੱਲ ਇਹ ਆ ਕਿ ਪੋਲੀਟੀਕਲ ਖੇਤਰਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਜਿਹੜੀਆਂ ਕੁਝ ਪਾਲਿਸੀਆਂ ਜਿਹੜੀਆਂ ਉਹ ਜਚੀਆਂ ਨੀ। ਉਹਨਾਂ ਦੇ ਵਿੱਚੋਂ ਇੱਕ ਸੀਗਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜਾ ਲੰਗਰ ਲੱਗਦਾ ਉੱਥੇ GST ਲਾਉਣੀ, ਕਿਉਂਕਿ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ ਤੇ ਲਾ ਕੇ ਫਿਰ ਹਾਹਾਕਾਰ ਮਚੀ ਤੇ ਫਿਰ ਹਟਾਉਣੀ। ਸੋ ਪਹਿਲਾਂ ਲਾ ਤੀ ਫਿਰ ਹਟਾ ਤੀ। ਸੋ ਇਹ ਥੋੜੀ ਜਿਹੀ ਮੇਰਾ ਖਿਆਲ ਉਹ ਮਿਸ ਜੱਜ ਕਰ ਗਏ ਇਸ ਚੀਜ਼ ਨੂੰ ਸ਼ਾਇਦ। ਇੱਕ ਮਿੰਟ, ਮੈਂ ਗੱਲ ਪੂਰੀ ਕਰਾਂ ਕਿ ਉਹ ਕਿਉਂਕਿ ਉਹ ਅੰਮ੍ਰਿਤਸਰ ਦੇ ਵਿੱਚ ਬਹੁਤ ਇੱਕ ਉਹ ਵੀ ਉਹਨਾਂ ਦੀ ਵੱਡੀ ਗਲਤੀ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਖੜਨਾ ਬਾਦਲਾਂ ਦੀ ਚੁੱਕ ਦੇ ਵਿੱਚ ਆ ਕੇ ਤੇ ਉੱਥੇ ਫਿਰ ਕੈਪਟਨ ਤੋਂ ਹਾਰਨਾ ਉਹਨਾਂ ਦੀ ਇੱਕ ਵੱਡੀ ਗਲਤੀ ਸੀ। ਉਹ ਗੜ ਜਿੱਤਣ ਆਏ ਸੀ, ਗੜ ਕਿਹੜਾ ਜਿੱਤਣ ਆਏ ਸੀ, ਰੱਬ ਦਾ ਗੜ। ਸੋ ਉੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਫਿਰ ਇਉਂ ਲੱਗ ਰਿਹਾ ਸੀਗਾ ਕਿ ਉਸ ਹਾਰ ਦਾ ਬਦਲਾ ਲੈਣ ਲਈ GST ਲਾਈ ਆ ਤੇ ਫਿਰ ਹਟਾਈ ਆ। ਇੱਥੇ ਕਈ ਲੋਕ ਇਹ ਕਰਨਗੇ ਜੀ ਉਹ ਤੇ ਲੱਗ ਗਈ, ਆਪਾਂ ਉਦੋਂ ਵੀ ਪ੍ਰੋਗਰਾਮ ਕੀਤਾ ਸੀ, ਪਰ ਇੱਥੇ ਦੱਸ ਦਈਏ ਕਿ ਜਿਹੜੀ GST ਤੋਂ ਪਹਿਲਾਂ VAT ਹੁੰਦਾ ਸੀ, VAT ਤੇ ਉਹ VAT ਜਿਹੜਾ ਆ ਸਾਰੇ ਪੰਜਾਬ ਦੇ ਵਿੱਚ ਲਾਗੂ ਹੁੰਦਾ ਸੀ ਤੇ 2002 ਜਾਂ 2003 ਦੇ ਵਿੱਚ ਕੈਪਟਨ ਸਰਕਾਰ ਨੇ ਉਹ ਮਾਫ਼ ਕਰਤਾ ਸੀ। ਸੋ ਉੱਥੇ ਜੇ ਕਹਿ ਲਓ ਕਿ GST ਜਾਂ VAT ਪਹਿਲਾਂ ਹੀ ਦਰਬਾਰ ਸਾਹਿਬ ਦਾ ਮਾਫ਼ ਸੀ ਤੇ ਉਹ ਜੇਟਲੀ ਸਾਹਿਬ ਨੇ ਲਾ ਦਿੱਤਾ ਸੀ। ਉਹਨਾਂ ਨੂੰ ਇਹ ਇਹਨਾਂ ਨੂੰ ਸੈਂਸਿਟੀਵਿਟੀ ਚਾਹੀਦੀ ਸੀ ਉਸ ਵੇਲੇ ਕਿ ਜਿਹੜੀ ਚੀਜ਼ ਪਹਿਲਾਂ ਹੀ ਐਗਜ਼ੈਂਪਟ ਹੈ ਉੱਤੇ GST ਨਾ ਲਾਈ ਜਾਵੇ, ਫਿਰ ਲਾ ਕੇ ਹਟਾਉਣੀ। ਮੈਨੂੰ ਲੱਗਦਾ ਉਹ ਪੋਲੀਟੀਕਲ ਪੁਆਇੰਟ ਸਕੋਰ ਕਰਨ ਦੇ ਚੱਕਰ 'ਚ ਸੀ ਜਿਹੜੇ ਕਿ ਬੈਕ ਫਾਇਰ ਕੀਤੇ ਉਹਨਾਂ ਨੂੰ। ਸੋ ਇਹ ਦੋ ਕਈ ਗਲਤੀਆਂ ਨੇ। ਇੱਕ ਉਹਨਾਂ ਨੇ ਜਿਹੜੇ ਨਿਰੰਕਾਰੀ ਕਾਂਡ ਦੇ ਵਿੱਚ ਜਿਹੜੇ ਸਿੱਖਾਂ ਨੂੰ ਮਾਰਿਆ ਸੀ ਉਹਨਾਂ ਦਾ ਕੇਸ ਵੀ ਜੇਤਲੀ ਸਾਹਿਬ ਨੇ ਲੜਿਆ ਸੀ ਤੇ ਪੰਜਾਬ ਦੇ ਵਿੱਚੋਂ ਹਰਿਆਣਾ 'ਚ ਕੇਸ ਲੈ ਗਏ ਸੀਗੇ, ਉੱਥੇ ਜਾ ਕੇ ਫਿਰ ਉਹਨਾਂ ਨੂੰ ਬਰੀ ਕਰਵਾਇਆ ਸੀ।
ਮੈਂ ਤੁਹਾਨੂੰ ਦੱਸਦਾ ਜੀ, ਵੀ ਜਦੋਂ ਤੁਸੀਂ ਸਿਆਸਤ ਦੇ ਵਿੱਚੋਂ, ਪਹਿਲੀ ਗੱਲ ਤਾਂ ਇਹ ਵਰਕਾ ਪਾੜ ਦਿਓ ਵੀ ਸਿਆਸਤ ਦੇ ਵਿੱਚ ਹੋ ਕੇ ਤੁਸੀਂ 100% ਆਪਣਾ ਦੇ ਸਕਦੇ ਹੋ ਜਾਂ 100% ਵਧੀਆ ਇਨਸਾਨ ਹੋ ਸਿਆਸਤ ਦੇ ਵਿੱਚ, ਸੋਰੀ ਟੂ ਸੇ, 100% ਜਿਹੜੇ ਚੰਗੇ ਇਨਸਾਨ ਆ ਜਾਂ ਜਿਹੜਾ ਜਿਨ੍ਹਾਂ ਨੇ ਚੰਗਾ ਹੀ ਕਰਨਾ ਜਾਂ ਚੰਗਾ ਹੀ ਆ, ਉਹ ਆਉਂਦਾ ਹੀ ਨੀ, ਠੀਕ ਹੈ ਜੀ। ਉਹਨੂੰ ਲੋੜ ਹੀ ਨੀ ਪੈਂਦੀ ਸਿਆਸਤ ਦੀ, ਉਹ ਘਰੇ ਰਾਜਾ ਹੁੰਦਾ, ਉਹ ਆਪਣੀ ਬਹੁਤ। ਜਿਹੜਾ ਸਿਆਸਤਦਾਨ ਨੇ ਜਦੋਂ ਕੋਈ, ਉਹ ਨੀ ਕਹਿੰਦੇ ਜੋ ਸਮੁੰਦਰ ਚ ਕੇ ਕੋਈ ਛਾਲ ਮਾਰਦਾ ਜੇ ਤਰਨ ਦੀ ਕੋਸ਼ਿਸ਼ ਕਰਦਾ ਉਹੀ ਡੁੱਬਦਾ। ਹੁਣ ਜੇ ਕੋਈ ਕੰਮ ਕਰੂਗਾ ਹੋਣੀਆਂ, ਗਲਤੀਆਂ ਨੂੰ ਜੇ ਸੁਧਾਰ ਲਿਆ ਤਾਂ ਆਪਾਂ ਮੰਨ ਲੈਂਦੇ ਹਾਂ ਵੀ ਠੀਕ ਆ ਉਹ ਗਲਤੀ ਸੁਧਾਰ ਲਈ, ਪਰ ਉਦੋਂ ਵੀ ਵੱਡੀ ਜਿਹੜੀ ਗਲਤੀ ਦੀ ਗੱਲ ਆਉਂਦੀ ਹੈ ਨਾ ਕੱਲੀ, ਚਲੋ GST ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ GST ਕਰੀ ਯੂਨੀਫਾਰਮ ਦੇ ਤੌਰ ਤੇ ਲਾਗੂ ਕਰਤੀ, ਪਰ ਜਦੋਂ ਫਿਲਟਰ ਲੱਗੇ ਰਿਵਿਊ ਹੋਏ ਉਹ ਮਾਫ਼ ਕਰਤੀ। ਹੁਣ ਉਹਨੂੰ ਜਿਹੜੇ ਤਾਂ ਲੋਕ ਆ, ਹੁਣ ਜਿਹੜੇ ਤਾਂ ਉਲਟ ਵਾਲੇ ਲੋਕ ਆ, ਉਹ ਤਾਂ ਕਹਿ ਰਿਹਾ ਉਹਨਾਂ ਨੇ GST ਲਾਈ, ਤੇ ਬਹੁਤ ਸਾਰੇ ਅਖਬਾਰਾਂ ਚ ਇਹ ਲਿਖਿਆ ਕਿ ਉਹ ਬੰਦੇ ਆ ਜਿਹਨਾਂ ਨੇ ਦਰਬਾਰ ਸਾਹਿਬ ਤੋਂ GST ਹਟਾਈ, ਠੀਕ ਹੈ ਨਾ। ਉਹ ਨਜ਼ਰ ਹੀ ਹੈ ਦੇਖਣ ਦੇ ਵੀ ਕਿਹੜੇ ਨੇ ਕੀ ਦੇਖਣਾ, ਇਹ ਚੀਜ਼ਾਂ ਤਾਂ ਹੋਰ ਆ। ਪਰ ਜਿਹੜੀ ਸਭ ਤੋਂ ਵੱਡੀ ਜਿਹੜੀ ਗਲਤੀ ਹੋਈ ਆ ਜਾਂ ਜਿਹੜੀ ਵੱਡੀ ਮੈਂ ਦੇਖਦਾ ਉਹਨਾਂ ਦੇ, ਉਹ ਇਹ ਆ ਜੀ, ਉਹ ਨੋਟਬੰਦੀ ਦੇ ਵਿੱਚ ਜਦੋਂ ਨੋਟਬੰਦੀ ਹੁੰਦੀ ਹੈ ਨਾ, ਉਸ ਦੇ ਵਿੱਚ ਉਹ ਵਿੱਤ ਮੰਤਰੀ ਸਨ, ਤੇ ਉਸ ਵਿੱਤ ਮੰਤਰੀ ਹੁੰਦਿਆਂ ਮਨਮੋਹਨ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਇਹਦੇ ਨਤੀਜੇ ਮਾੜੇ ਆਉਣਗੇ ਜਾਂ ਨਤੀਜੇ ਆਉਣੇ ਹੀ ਨੀ, ਤਾਂ ਉਹਨਾਂ ਨੇ ਉਸ ਟਾਈਮ ਮਨਮੋਹਨ ਸਿੰਘ ਦੀ ਗੱਲ ਤੇ ਕਿਹਾ ਵੀ ਨਹੀਂ, ਤੁਸੀਂ ਦੇਖਦੇ ਜਾਓ ਵੀ ਕੀ ਆਉਂਦਾ। ਇਹ ਸਾਰਿਆਂ ਤੋਂ ਮੇਜਰ ਵੱਡੀ ਮਿਸਟੇਕ ਉਹਨਾਂ ਦੀ ਜਿਹੜੀ ਨੋਟਬੰਦੀ ਦੀ ਮੰਨੀ ਜਾਊਗੀ, ਜੇ ਉਹ ਵੱਡੇ ਲੈਵਲ ਤੋਂ ਦੇਖੀਏ। ਜੇ ਅਸੀਂ ਦੇਖੀਏ ਨਾ ਨਿੱਜਤਾ ਦੇ ਮਾਮਲੇ ਦੇ ਵਿੱਚ, ਤਾਂ ਹੁਣ ਜੇ ਕਹੀਏ ਤਾਂ ਜਿਹੜੇ ਵਕੀਲ ਆ, ਵਕੀਲ ਨੇ ਜੇ ਕੇਸ ਲੜਿਆ ਕਿਸੇ ਦੇ ਖਿਲਾਫ਼ ਲੜਿਆ, ਤਾਂ ਉਹ ਵਕੀਲ ਤਾਂ ਸਾਰੇ ਕਿਸੇ ਨਾ ਕਿਸੇ ਦੇ ਖਿਲਾਫ਼ ਤਾਂ ਲੜਦੇ ਆ। ਉਹਨਾਂ ਨੇ ਤਾਂ ਉਹਨਾਂ ਦਾ ਰੋਜੀ ਰੋਟੀ ਆ, ਉਹਨਾਂ ਦੀ ਦੁਕਾਨਦਾਰੀ ਆ। ਰਾਮ ਜੇਠਮਲਾਨੀ ਉਹ ਹਰੇਕ ਬੰਦੇ ਨਾਲ ਪੰਗਾ ਲੈਂਦਾ ਰਿਹਾ, ਹੈਂ, ਤੇ ਉਹ ਜ਼ਰੂਰਤ ਨੀ। ਆਪਾਂ ਜੇ ਕਹੀਏ ਵੀ ਸਾਡੇ ਹੱਕ 'ਚ ਨੀ ਖੜਿਆ, ਆਪਾਂ ਪੈਸੇ ਦਿੰਦੇ ਆਪਣੇ ਹੱਥ ਚ ਖੜ ਜਾਂਦਾ, ਉਹ ਤਾਂ ਇੱਕ ਉਹ ਤਾਂ ਇੱਕ ਦੁਕਾਨ ਤੋਂ ਖਰੀਦਣ ਵਾਲੇ ਸੌਦੇ ਹੁੰਦੇ ਆ, ਠੀਕ ਹੈ ਨਾ। ਉਹ ਜੇ ਤਾਂ ਕਹੀਏ ਵੀ ਉਹਨੇ ਫ੍ਰੀ ਦੇ ਵਿੱਚ ਸੇਵਾ ਕੀਤੀ ਨਿਰੰਕਾਰੀਆਂ ਦੀ, ਨਿਰੰਕਾਰੀਆਂ ਤੋਂ ਉਹਨੇ ਕਰੋੜਾਂ ਰੁਪਇਆ ਲਿਆ ਹੋਣਾ ਉਸ ਟਾਈਮ 'ਚ, ਸਭ ਤੋਂ ਮਹਿੰਗੇ ਵਕੀਲ ਮੰਨੇ ਗਏ ਆ ਆਪਦੇ ਟਾਈਮ ਦੇ, ਤੇ ਕਰੋੜਾਂ ਰੁਪਇਆ ਲੈ ਕੇ ਤੇ ਕੇਸ ਲੜਿਆ ਤੇ ਉਹ ਕੋਈ ਦੇ ਦਿੰਦਾ ਉਹਨਾਂ ਨੇ ਲੜ ਲੈਣਾ ਸੀ ਕੇਸ। ਹੁਣ ਫੂਲਕਾ ਚਲੋ ਆਪਾਂ ਮੰਨ ਲਓ ਇੱਕ ਪਾਸੇ ਵੀ ਆਪਾਂ ਅਰੁਣ ਜੇਤਲੀ ਨੂੰ ਤਾਂ ਮਾੜਾ ਕਹਿ ਰਹੇ ਹਾਂ ਵੀ ਉਹਨੇ ਨਿਰੰਕਾਰੀ ਵਾਲੇ ਕੇਸ ਚ ਸਿੱਖਾਂ ਦੀ ਉਲਟ ਵਿਰੋਧਤਾ ਕੀਤੀ, ਠੀਕ ਆ। ਹੁਣ ਫੂਲਕਾ ਸਾਹਿਬ ਨੇ ਤਾਂ ਆਪਦਾ ਜੀਵਨ ਲਾਤਾ ਸਿੱਖਾਂ ਦੇ ਹੱਕ ਚ ਲੜਨ ਲਈ, ਤੇ ਉਹਨਾਂ ਨੂੰ ਲੁਧਿਆਣੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਉਹਨਾਂ ਨੂੰ ਕਿੰਨੀ ਕੁ ਖੰਡ ਪਾਤੀ ਅਸੀਂ ਉਹਨਾਂ ਲਈ, ਅਸੀਂ ਕਿੰਨੇ ਕੁ ਜਿਹੜੇ ਮਹਿਲ ਸਾਰਤੇ ਹਰ ਥਾਂ ਤੇ ਆਪਾਂ ਉਂਗਲ ਚੱਕਦੇ ਆ ਵੀ ਫੂਲਕੇ ਨੇ ਜਾਣ ਕੇ ਕੇਸ ਨੀ। ਬਹੁਤ ਸਾਰੇ ਲੋਕ ਇਹੋ ਜਿਹੇ ਲੇਖ ਪਏ ਆ ਜੀ ਚਾਹੁੰਦਾ ਵੀ ਫੂਲਕਾ ਜਾਣ ਬੁੱਝ ਕੇ ਆਪਦੀ ਰੋਜੀ ਰੋਟੀ ਚਲਾਉਂਦਾ ਇਸ ਕੇਸ ਦੇ ਜ਼ਰੀਏ ਦਿੱਲੀ ਦੇ। ਸੋ ਇਸ ਕਰਕੇ ਸਭ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਹੁੰਦਾ ਜਦੋਂ ਤੁਸੀਂ ਵੱਡੇ ਵਿਜ਼ਨ ਤੇ ਹੋ ਨਾ, ਓਵਰਆਲ ਬਹੁਤ ਵੱਡੇ ਵਿਜ਼ਨ ਤੇ ਹੋ। ਹੁਣ ਜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣ ਗਿਆ ਤੇ ਇੱਕ ਸਿੱਖ ਆ ਤੇ ਜੇ ਉਹ ਆਖੇ ਵੀ ਉਹ ਕੱਲੇ ਸਿੱਖਾਂ ਦੇ ਸੋਚੂ ਜਾਂ ਸਿੱਖਾਂ ਦੀ ਗੱਲ ਕਰੂਗਾ ਤਾਂ ਫੇਰ ਉਹ ਬੰਦਾ ਵੀ ਸਹੀ ਨੀ ਨਾ ਹੈ। ਉਹ ਬੰਦਾ ਵੀ ਤਾਂ ਫੇਰ ਹੀ ਸਹੀ ਆ ਜੇ ਉਹ ਇਨਸਾਨ ਦੀ ਸੋਚਦਾ, ਇਨਸਾਨੀਅਤ ਦੀ ਸੋਚਦਾ, ਦੁਨੀਆ ਦੀ ਸੋਚਦਾ।
ਜੀ ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜੇ ਨੇ, ਕਹਿੰਦੇ ਨੇ ਕਿ ਪੀਪਲ ਯੂਜ਼ਿੰਗ ਵੈਟ ਇਨ ਦੇ ਪਰਸਨਲ ਯੂਜ਼ ਸ਼੍ਰੋਮਣੀ ਕਮੇਟੀ, ਜੀ ਐਸ ਟੀ ਇਜ਼ ਫਾਰ ਬੈਟਰ ਸਿਸਟਮ ਤੇ ਸੋ ਇਹ ਤੇ ਬਾਰੇ ਵੈਸੇ ਆਪਾਂ ਗੱਲ ਕਰ ਚੁੱਕੇ ਹਾਂ ਤੇ ਇਸ ਨੂੰ ਦਰੁਸਤ ਕੀਤਾ ਗਿਆ। ਗੁਰਨਾਮ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਦੀਪ ਸਿੰਘ ਸਿੱਧੂ ਬੋਲਰੈਟ ਮੈਲਬਨ ਤੋਂ ਜੀ ਆਇਆਂ ਨੂੰ। ਮਲਕੀਤ ਸਿੰਘ ਕਰੇਨਬਰਨ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਹਰਦੀਪ ਸਿੰਘ ਹਾਂਜੀ ਸੰਧੂ, ਇਹਨਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਆ। ਤੇ ਮਿੰਟੂ ਜੀ ਕੁਛ ਹੋਰ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ ਨੇ ਹੜ੍ਹਾਂ ਨੂੰ ਲੈ ਕੇ। ਕਾਫੀ ਹੁਣ ਕੰਮ ਚੱਲ ਰਿਹਾ ਆ ਇੰਡੀਆ ਦੇ ਵਿੱਚ, ਰਾਹਤ ਕਾਰਜ ਚੱਲ ਰਹੇ ਨੇ ਪੰਜਾਬ ਦੇ ਵਿੱਚ, ਉਸ ਦੀ ਵੀ ਗੱਲ ਕਰਨੀ ਆ। ਪਰ ਡਿਟੇਲ ਗਰਾਊਂਡ ਲੈਵਲ ਤੋਂ ਸਾਡੇ ਨਾਲ ਪਾਲਾ ਹਰਪ੍ਰੀਤ ਵੀ ਜੁੜ ਰਿਹਾ ਹੈ। ਉਹ ਤੋਂ ਪਹਿਲਾਂ ਜਿਹੜੀ ਪੋਲੀਟੀਕਲ ਖੇਤਰਾਂ ਦੇ ਵਿੱਚ ਕੈਪਟਨ ਸਾਹਿਬ ਨੇ ਟਵੀਟ ਕੀਤੀ ਆ ਜਿਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਇੰਟਰ ਮਿਨਿਸਟਰੀਅਲ ਕਮੇਟੀ ਆਉਣੀ ਹੈ ਵੱਖਰੇ ਵੱਖਰੇ ਰਾਜਾਂ ਦੇ ਵਿੱਚੋਂ, ਤੇ ਉਹਨਾਂ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਲਿਸਟ ਤੇ ਪਾਇਆ ਗਿਆ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਦੇਖੋ ਪਹਿਲਾਂ ਵੀ ਇਹ ਪੰਜਾਬ ਨਾਲ ਵਿਤਕਰਾ ਹੋ ਚੁੱਕਿਆ ਤੇ ਜਦੋਂ ਤੁਸੀਂ ਕਿਸੇ ਨਾਲ ਲਾ ਕੇ ਨੀ ਖਾਂਦੇ ਤੇ ਉਦੋਂ ਤੁਹਾਡੇ ਨਾਲ ਆਈ ਹੋਣੀ ਆ। ਦੇਖੋ ਜਿਹੜੇ ਰਾਹੇ ਚੱਲੀ ਹੋਈ ਆ ਜਾਂ ਜਿਹੜੀ ਚੀਜ਼ ਦਾ ਡਰ ਸਹਿਮ ਦਿਖਾਇਆ ਜਾ ਰਿਹਾ, ਕੱਲੀ 370 ਧਾਰਾ ਰੋਣ ਵੇਲੇ ਜੇ ਹਟਾਉਣ ਵੇਲੇ ਜੇ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਸਹੇ ਨਾਲ ਨਾ ਰੋ, ਤੁਸੀਂ ਉਹ ਕਹਿੰਦਾ ਪਹੇ ਨੂੰ ਨਾ ਰੋ ਸਹੇ ਨੂੰ ਰੋ ਵਾਲੀ ਗੱਲ ਹੁੰਦੀ ਆ, ਤਾਂ ਉਹ ਚੀਜ਼ਾਂ ਇਹ ਇੱਥੇ ਸਾਹਮਣੇ ਆ ਰਹੀਆਂ ਵੀ ਹੌਲੀ 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 ਤੁਹਾਨੂੰ ਪਤਾ ਵੀ ਨਾ ਲੱਗੇ ਤੇ ਤੁਹਾਨੂੰ ਹਰ ਚੀਜ਼ ਚੋਂ ਮਾਈਨਸ ਕੀਤਾ ਜਾ ਰਿਹਾ ਤੇ ਮਾਈਨਸ ਕਰਕੇ ਕਿਹੋ ਜਿਹਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਸੈਂਟਰ ਦੇ ਵਿੱਚ ਉਹਨਾਂ ਨੇ ਵੱਡੀ ਪਾਵਰ ਲੈ ਕੇ ਤੇ ਉਹਨੂੰ ਮਿਸ ਯੂਜ਼ ਕੀਤਾ ਕਹਿ ਸਕਦੇ ਹਾਂ, ਜੇ 70 ਨੂੰ ਹਟਾਉਣ ਦੀ ਗੱਲ ਕੀਤੀ ਆ ਜਾਂ ਹੋਰ ਕੀਤੀ ਆ, ਤਾਂ ਉਹ ਚੀਜ਼ਾਂ ਨੂੰ ਜਿਹੜੇ ਲੋਕ ਦੋਸ਼ ਲਾਉਂਦੇ ਆ ਇਹ ਮਿਸ ਯੂਜ਼ ਕਰਨੀਆਂ, ਤਾਂ ਉਹ ਚੀਜ਼ਾਂ ਅਸੀਂ ਕਿਵੇਂ ਖੁਸ਼ ਹੋ ਲਈਏ ਵੀ ਕਸ਼ਮੀਰ ਜੰਮੂ ਕਸ਼ਮੀਰ ਤੇ ਕੀਤੀਆਂ ਤੇ ਅਗਲਾ ਸਟੈਪ ਅੱਗੇ ਪੰਜਾਬ ਤੇ ਆ ਨਾ, ਕਿਉਂਕਿ ਜਿਹੜਾ ਬੰਦਾ ਮੂਹਰੇ ਅੜਦਾ ਤੇ ਉਹੀ ਝੜਦਾ ਨਾ, ਅੜਦੇ ਪੰਜਾਬ ਵਾਲੇ ਆ ਤੇ ਪੰਜਾਬ ਵਾਲਿਆਂ ਦੇ ਉੱਤੇ ਹੁਣ ਪੂਰੀ ਦੀ ਪੂਰੀ ਜਿਹੜੀ ਇਹ ਨਜ਼ਰ ਆ ਜਿਹੜੀ ਉਹ ਬਣੀ ਹੋਈ ਆ, ਜਿਹੜੀ ਇਹ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋਣੀਆਂ ਵੀ ਅਕਾਲੀ ਤੇ ਭਾਜਪਾ ਦਾ ਵੀ ਜਿਹੜਾ ਆਪਸ ਵਿੱਚ ਫ੍ਰੈਕਚਰ ਪੈ ਗਿਆ, ਹਰਿਆਣਾ ਦੀ ਜਿਹੜੀ ਇਲੈਕਸ਼ਨ ਆ ਉਹਦੇ ਚੋਂ ਇਕੱਠੇ ਹੋ ਕੇ ਲੜ ਨਹੀਂ ਰਹੇ, ਸੋ ਇਵੇਂ ਗਾਂਹ ਨੂੰ ਜਿਹੜਾ ਪੰਜਾਬ ਜਿੱਤਣ ਦਾ ਜਿਹੜਾ ਮਕਸਦ ਆ ਉਹ ਪੰਜਾਬ ਫੇਰ ਹੀ ਜਿੱਤਿਆ ਜਾਊ ਜੇ ਹੌਲੀ ਹੌਲੀ ਪੰਜਾਬ ਨੂੰ ਇੰਡੀਆ ਦੀਆਂ ਜਿਹੜੀਆਂ ਮੇਨ ਮੇਨ ਗੱਲਾਂ ਚੋਂ ਕਮੇਟੀਆਂ ਚੋਂ ਹੌਲੀ ਹੌਲੀ ਉਹਨੂੰ ਆਊਟ ਕਰਕੇ ਜਿਹੜੇ ਡਿਸੀਜਨ ਦੇ ਵਿੱਚ ਉਹਦੀ ਰਾਏ ਨੀ ਜਾਣੀ ਜਾਊਗੀ ਕਿਤੇ ਵੀ,
ਕਮੇਟੀ ਦੀ ਸੁਣਨੀ ਕੈਬਨਿਟ ਨੀ ਸੁਣਨੀ ਜੇ ਮਤਲਬ ਮੇਰਾ ਜਦੋਂ ਰਿਪੋਰਟ ਦੇਖੀ ਉਹਨੇ ਟਵੀਟ ਦੇਖੀ ਤੇ ਮੇਰੇ ਮਨ ਚ ਇਹ ਆਈ ਭੀ ਕੈਪਟਨ ਸਾਹਿਬ ਤੁਸੀਂ ਕਿਹੜੇ ਆਪਣੇ ਕੈਬਨਿਟ ਦੀ ਸੁਣਦੇ ਹੋ, ਆਪਣੇ ਮਿਨਿਸਟਰਾਂ ਦੀ ਨਹੀਂ ਸੁਣਦੇ, ਆਪਣੇ MLA ਦੀ ਨਹੀਂ ਸੁਣਦੇ ਤੁਸੀਂ, ਇਹਦਾ ਮਤਲਬ ਪੰਜਾਬ ਦੀ ਨਹੀਂ ਸੁਣਦੇ ਤੁਸੀਂ, ਤਾਂ ਆਪਣੇ ਨਜ਼ਾਰੇ ਲੈ ਰਹੇ ਹੋ, ਠੀਕ ਹੈ। ਸੋ ਜੇ ਮੋਦੀ ਸਾਹਿਬ ਨੇ ਵੀ ਨਜ਼ਾਰੇ ਲੈ ਲਏ ਤੁਹਾਡੀ ਤਰਜ਼ ਦੇ ਚੱਲਦੇ ਤੇ ਤੁਹਾਡੇ ਦੋਨਾਂ ਚ ਫਰਕ ਕੀ ਹੋਇਆ? ਸੋ ਪੰਜਾਬ ਦੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਦੁਰਦਰਸ਼ਾ ਜਾਂ ਇਹਨਾਂ ਕਮੇਟੀਆਂ ਚੋਂ ਬਾਹਰ ਹੋਣ ਦੀ ਕਿ ਇੱਕ ਜਿਹੜੀ ਘੋਲ ਕਰ ਰਹੇ ਨੇ ਇਹ ਪੰਜਾਬ ਦੇ, ਐਕਟਿਵ ਨਹੀਂ ਹੋ ਰਹੇ ਬੰਦੇ, ਨਾ ਉਹ ਪਾਰਟੀਸਪੇਟ ਕਰਦੇ ਆ, ਨਾ ਕੋਈ ਕਿਤੇ ਝਾਕੀ ਲੈ ਕੇ ਜਾਂਦੇ, ਨਾ ਆਪਣੇ ਆਪ ਨੂੰ ਮੇਲਿਆਂ ਦੇ ਵਿੱਚ ਹਾਜ਼ਰੀ ਲਾਉਂਦੇ ਨੇ ਉੱਥੇ ਜਾ ਕੇ ਕਲਚਰਲ ਜਾਂ ਬਿਜ਼ਨਸ ਦੀ, ਮਤਲਬ ਉਹ ਬਸ ਰਾਜ ਕਰ ਰਹੇ ਨੇ ਤੇ ਖਾਜ ਕਰ ਰਹੇ ਨੇ, ਹਨਾ, ਹੋਰ ਤਾਂ ਕੁਛ ਨਹੀਂ ਕਰ ਰਹੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਲੈਕ ਆਫ ਐਕਟੀਵਿਟੀ ਆ ਸਰਕਾਰ ਦੀ ਜਿਹੜੀ ਵਿਲ ਪਾਵਰ ਹੈ ਵੀ ਅਸੀਂ ਨਹੀਂ ਕਰਨਾ ਕੁਛ ਹੁੰਦਾ ਹੋਈ ਜਾਵੇ ਅਸੀਂ ਕਾਹਨੂੰ ਕਮੇਟੀਆਂ ਜਾਣਾ ਇਹ ਟਿਪੀਕਲ ਪੰਜਾਬੀ ਮੈਂਟੈਲਿਟੀ ਹੈ ਸਾਡੇ ਵੀ ਇੱਥੇ ਨਾ ਜਦੋਂ ਫੀਲਡ ਡੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਲੈਂਡਮਾਰਕ ਜਾਂ ਇੱਧਰ ਵੀ ਕਿਤੇ ਵੀ ਕੋਈ ਕਮੇਟੀ ਬਣਨੀ ਹੈ ਕੋਈ ਸੱਦਾ ਦਿੱਤਾ ਜਾਂਦਾ ਸਾਰਿਆਂ ਨੂੰ ਵੀ ਆਓ ਬਹੁਤ ਘੱਟ ਉੱਥੇ ਸ਼ਮੂਲੀਅਤ ਹੁੰਦੀ ਕੋਈ ਜਾਂਦਾ ਹੀ ਨਹੀਂ ਹੈਗਾ ਉਹ ਅਸੀਂ ਹੋਏ ਜਾਣਾ ਓਕੇ ਹੈ ਜਿਹੜੀ ਇਹ ਲਾਪਰਵਾਹੀ ਤੇ ਬੇਪਰਵਾਹੀ ਦਾ ਕਾਰਨ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਵੱਡਾ ਇਹ ਹੈ ਕਿ ਪਾਰਟੀਸਪੇਟ ਨਹੀਂ ਕਰ ਰਹੇ ਆਪਣੇ ਪੰਜਾਬ ਵਾਲੇ ਐਕਟਿਵਲੀ ਪਾਰਟੀਸਪੇਟ ਨਹੀਂ ਕਰ ਰਹੇ ਮੇਨ ਸਟ੍ਰੀਮ ਦੇ ਵਿਚ ਮੁੱਖ ਧਾਰਾ ਦੇ ਵਿਚ ਜੇ ਹੁਣ ਮੁੱਖ ਧਾਰਾ ਤੋਂ ਅਸੀਂ ਰਾਹਤ ਲੈਣੀ ਹੈ ਤੇ ਮੁੱਖ ਧਾਰਾ ਦੇ ਵਿਚ ਸ਼ਾਮਲ ਵੀ ਤਾਂ ਹੋਣਾ ਚਾਹੀਦਾ ਹੈ ਨਾ ਤੁਹਾਡਾ ਕੀ ਖਿਆਲ ਹੈ
ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਿਹਾ ਤੁਸੀਂ ਜੇ ਤੁਸੀਂ ਆਪ ਹੀ ਹੱਥ ਪਿੱਛੇ ਖਿੱਚਣ ਲੱਗ ਜਾਂਦੇ ਹੋ ਤਾਂ ਫਿਰ ਉਹ ਮੂਹਰਲੇ ਵੀ ਏਦਾਂ ਕਰਨ ਲੱਗ ਜਾਂਦੇ ਆ ਪਰ ਇੱਥੇ ਮੇਰਾ ਥੋੜਾ ਜਿਹਾ ਇਹ ਸੋਚ ਆ ਵੀ ਜਿਹੜੇ ਢੰਗ ਨਾਲ ਭਾਜਪਾ ਪੈਰ ਫਲਾਏ ਆ ਨਾ ਹਿੰਦੁਸਤਾਨ ਦੇ ਵਿਚ ਤੇ ਉਹਨਾਂ ਨੂੰ ਸਭ ਨੂੰ ਅੱਜ ਤੋਂ ਨੀ ਬਹੁਤ ਪਹਿਲਾਂ ਤੋਂ ਪੰਜਾਬੀ ਹਰੇਕ ਨੂੰ ਰੜਕਦੇ ਰਹੇ ਆ ਪੰਜਾਬੀਆਂ ਨੇ ਹਰ ਥਾਂ ਤੇ ਜਿਹੜੀ ਕਹਿੰਦੇ ਨਾ ਮਾਰ ਫੜਨ ਦੀ ਕੋਸ਼ਿਸ਼ ਕੀਤੀ ਆ ਬੋਤੇ ਦੀ ਜਦੋਂ ਕੋਈ ਬੋਤਾ ਬਾਹਲਾ ਛੰਡੇ ਮਾਰਦਾ ਤੇ ਉਦੋਂ ਪੰਜਾਬੀ ਹੀ ਮਾਰ ਫੜਦੇ ਆ ਉਹਦੀ ਸੋ ਇਹ ਵੀ ਇੱਕ ਵੱਡਾ ਕਾਰਨ ਬਣ ਸਕਦਾ ਤੇ ਜਿਹਦੇ ਕਾਰਨ ਹੌਲੀ ਹੌਲੀ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਗਤੀਵਿਧੀਆਂ ਉਹਨਾਂ ਚੋਂ ਸਾਨੂੰ ਜਿਹੜਾ ਆਊਟ ਕੀਤਾ ਜਾਵੇ ਅੱਜ ਨਾ ਮੈਂ ਇੱਕ ਬੜਾ ਵਧੀਆ ਆਰਟੀਕਲ ਪੜ੍ਹ ਰਿਹਾ ਸੀ ਕਈ ਵਾਰ ਜਗਿੰਦਰ ਸਿੰਘ ਦਾ ਲਿਖਿਆ ਹੋਇਆ ਸੀ ਵੈਸੇ ਤਾਂ ਮੈਨੂੰ ਉਹਨਾਂ ਦੀ ਮੈਂ ਉਹਨਾਂ ਦੀ ਕਲਮ ਦਾ ਕਾਫੀ ਸ਼ੌਕੀਨ ਆ ਤੇ ਪਰ ਇਹਨਾਂ ਦੀ ਐਜ ਇਨਸਾਨੀਅਤ ਤੋਂ ਮੈਂ ਬਹੁਤ ਦੁਖੀ ਹਾਂ ਮੈਂ ਕੋਈ ਬੜਾ ਪ੍ਰਭਾਵਿਤ ਨੀ ਤੇ ਪਰ ਉਹਨਾਂ ਦੀ ਜਿਹੜੇ ਡਾਇਰੀ ਦੇ ਪੰਨਿਆਂ ਚ ਉਹਨਾਂ ਨੇ ਲਿਖਿਆ ਸੀਗਾ ਕਹਿੰਦੇ ਵੀ ਅਸੀਂ ਜਿਹੜਾ ਅੱਜ ਲਖਨਊ ਦਾ ਇੱਕ ਸਮਝੌਤਾ ਸੀ ਲਖਨਊ ਦਾ ਇੱਕ ਸ਼ੁਰੂ ਹੋਇਆ ਸੀ ਵੀ ਲਖਨਊ ਦੇ ਵਿੱਚ ਕੋਈ ਮਤਾ ਪਾਸ ਹੋਇਆ ਸੀ ਤੇ ਉਹ ਜੇ ਕਹਿੰਦੇ ਲਾਗੂ ਹੋ ਜਾਂਦਾ ਤਾਂ ਕਦੇ ਵੀ ਪਾਕਿਸਤਾਨ ਨੀ ਬਣਨਾ ਸੀ ਤੇ ਉਹ ਉਹਨਾਂ ਨੇ ਫਿਰ ਨਾਲ ਇਹ ਵੀ ਲਿਖਿਆ ਵੀ ਅੱਜ ਵੀ ਜੇ ਲਖਨਊ ਵਾਲਾ ਜਿਹੜਾ ਉਹ ਸਮਝੌਤਾ ਜੇ ਅੱਜ ਵੀ ਗੱਲ ਹੋ ਜੇ ਉਹਦੇ ਤੇ ਵੀ ਅੱਜ ਵੀ ਉਹਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਕਿਤੇ ਵੀ ਕੋਈ ਨਾ ਪੰਜਾਬ ਦਾ ਨਾ ਕੋਈ ਹਰਿਆਣੇ ਦਾ ਨਾ ਕਿਸੇ ਘੱਟ ਗਿਣਤੀ ਲੋਕਾਂ ਦਾ ਕੋਈ ਰੌਲਾ ਹੀ ਨਾ ਪਵੇ ਤੇ ਪਰ ਰੌਲਾ ਤਾਂ ਪੈਂਦਾ ਉਹ ਰੌਲਾ ਇਹ ਸੀਗਾ ਜੀ ਕਹਿੰਦੇ ਜਦੋਂ ਲਖਨਊ ਪੈਕਟ ਕਹਿੰਦੇ ਉਹਨੂੰ ਪ੍ਰੋਪਰ ਜਦੋਂ ਲਖਨਊ ਪੈਕਟ ਇਹ ਬਣਾਇਆ ਗਿਆ ਸੀਗਾ ਵੀ ਜਦੋਂ ਜਿਨ੍ਹਾਂ ਨੇ ਪੋਸਟ ਚੱਕ ਲਈ ਸੀ ਲੋਕ ਕਹਿੰਦੇ ਆ ਵੀ ਜਿਨ੍ਹਾਂ ਕਹਿੰਦੇ ਆ ਵੀ ਮੈਂ ਪਾਕਿਸਤਾਨ ਬਣਾਉਣਾ ਪਰ ਜਿਹੜੇ ਨੇੜੇ ਤੋਂ ਜਾਣਨ ਵਾਲੇ ਕਹਿੰਦੇ ਵੀ ਜਿਨ੍ਹਾਂ ਸਿਰਫ ਡਰਾਵਾ ਰੱਖਦੇ ਸੀ ਪਾਕਿਸਤਾਨ ਬਣਾਉਣ ਦਾ ਤੇ ਉਹ ਬਣਾਉਣਾ ਨੀ ਚਾਹੁੰਦੇ ਸੀ ਉਹਦਾ ਕਾਰਨ ਇਹ ਸੀ ਵੀ ਉਹ ਕਹਿੰਦੇ ਵੀ ਹਿੰਦੂ ਰਾਜ ਦੇ ਵਿੱਚ ਜੇ ਹਿੰਦੂਆਂ ਦੀ ਬਹੁ ਗਿਣਤੀ ਹੋਈ ਜਦੋਂ ਪਾਰਲੀਮੈਂਟ ਦੇ ਵਿੱਚ ਕੋਈ ਮਤੇ ਪਾਸ ਹੋਏ ਤਾਂ ਉਹ ਮੁਸਲਮਾਨਾਂ ਨੂੰ ਦੋਵੇਂ ਦਰਜੇ ਦੇ ਬਣ ਕੇ ਰਹਿਣਾ ਪੈਣਾ ਇੱਥੇ ਹਿੰਦੁਸਤਾਨ ਦੇ ਵਿੱਚ ਤੇ ਜੇ ਉਹਨਾਂ ਦਾ ਆਪਦਾ ਕੁਛ ਹੋਊਗਾ ਜੇ ਆਪ ਹੱਕਾਂ ਦੀ ਗੱਲ ਕਰਨਗੇ ਤਾਂ ਉਹਨਾਂ ਨੂੰ ਆਪਦੇ ਫੈਸਲੇ ਉਹ ਆਪ ਕਰ ਸਕਣਗੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਨਾ ਕਿ ਲਖਨਊ ਦੇ ਵਿੱਚ ਗੋਰਿਆਂ ਨੇ ਫਿਰ ਇੱਕ ਇਹਨਾਂ ਨੂੰ ਐਡਵਾਈਜ਼ ਕੀਤਾ ਤੇ ਉਹ ਗੋਰਿਆਂ ਨੇ ਜੋ ਐਡਵਾਈਜ਼ ਦੇ ਵਿੱਚ ਕਾਨੂੰਨ ਬਣਾਇਆ ਲਖਨਊ ਪੈਕਟ ਉਹਦਾ ਨਾਂ ਦਿੱਤਾ ਉਸ ਕਾਨੂੰਨ ਦੇ ਵਿੱਚ ਕਿਹਾ ਗਿਆ ਵੀ ਜਿਹੜਾ ਧਰਮ ਦੇ ਮੁੱਦੇ ਹੋਣਗੇ ਜਾਂ ਜਿਹੜੇ ਆਪਸੀ ਜਿਹੜੇ ਆਪਸ ਦੇ ਇੱਕ ਭਾਈਚਾਰਕ ਦੇ ਜਿਹੜੇ ਮੁਸਲਮਾਨ ਜਿਵੇਂ ਧਰਮ ਆ ਜਾਂ ਮੁਸਲਮਾਨ ਲੋਕ ਆ ਜਿਹੜੇ ਉਹ ਆਪਦੇ ਕਾਨੂੰਨ ਆਪ ਬਣਾਉਣਗੇ ਤੇ ਇਵੇਂ ਜੀ ਕਿ ਜਿਹੜੇ ਹਿੰਦੂ ਉਹ ਆਪਦੇ ਬਣਾਉਣਗੇ ਸਿੱਖ ਆਪਦੇ ਬਣਾਉਣਗੇ ਇੱਕ ਪੈਕਟ ਦੇ ਤਹਿਤ ਉਹ ਇੰਡੀਆ ਰਹਿਣਗੇ ਇੰਡੀਆ ਦੇ ਵਿੱਚ ਇੱਕ ਸੈਂਟਰਲ ਕਾਨੂੰਨ ਚਾਹੇ ਇੰਡੀਆ ਦਾ ਹੋਊਗਾ ਭਾਵੇਂ ਨੂੰ ਤੁਸੀਂ ਥੋੜਾ ਜਿਹਾ 370 ਨਾਲ ਵੀ ਮਿਲਾ ਕੇ ਦੇਖ ਸਕਦੇ ਹੋ ਵੀ ਉਵੇਂ ਜਾ ਵੀ ਹੋ ਸਕਦਾ ਪਰ ਉਵੇਂ ਨੀ ਸੀ ਇਹ ਲਖਨਊ ਪੈਕਟ ਆ ਜਿਹੜਾ ਜੇ ਤੁਸੀਂ ਪੂਰਾ ਪੜੋਗੇ ਤਾਂ ਤੁਹਾਨੂੰ ਸਮਝ ਆਊਗੀ ਵੀ ਵਾਕਈ ਇਹ ਇੱਕ ਬਹੁਤ ਵਧੀਆ ਤੋੜ ਸੀਗਾ ਜਾਂ ਤੋੜ ਹੈਗਾ ਅੱਜ ਵੀ ਤੋੜ ਹੈਗਾ ਵੀ ਜੇ ਹੁਣ ਕਹਿ ਦਈਏ ਵੀ ਸਿੱਖ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਧੱਕਾ ਆਉਂਦਾ ਘੱਟ ਗਿਣਤੀ ਆ ਅਸੀਂ ਉਵੇਂ ਦਾ ਉਵੇਂ ਸੂਬਾ ਪੰਜਾਬ ਰਹੇ ਉਵੇਂ ਸੂਬਾ ਭਾਰਤ ਦੇ ਅੰਡਰ ਰਹੇ ਪਰ ਜਿਹੜੇ ਕਾਨੂੰਨ ਆ ਸਿੱਖਾਂ ਦੇ ਜਾਂ ਆਪਣੇ ਉਹ ਕਾਬ ਦੇ ਢੰਗ ਨਾਲ ਉਹਨਾਂ ਨੂੰ ਬਣਾ ਕੇ ਉਹਨਾਂ ਨੂੰ ਨੈਸ਼ਨਲੀ ਮਾਨਤਾ ਮਿਲੀ ਹੋਵੇ ਵੀ ਹਾਂ ਇਹਨਾਂ ਦੇ ਕਾਨੂੰਨ ਆ ਉਹਦੇ ਵਿੱਚ ਬਹੁਤ ਸਾਰੀਆਂ ਮਦਾਂ ਜਿਹੜੀਆਂ ਕੀਤੀਆਂ ਸੀ ਜਿਹੜੀਆਂ ਕ੍ਰੋਸ ਚੈੱਕ ਕਰਦੀਆਂ ਸੀ ਜਿਹੜੀਆਂ ਕਿ ਤੁਹਾਡੀ ਅਖੰਡਤਾ ਨੂੰ ਵੀ ਨੀ ਤੋੜਦੀਆਂ ਸੀ ਤੇ ਪਰ ਉਹਨਾਂ ਨੂੰ ਇਹ ਅਹਿਸਾਸ ਕਰਾਉਂਦੀਆਂ ਸੀ ਵੀ ਤੁਸੀਂ ਘੱਟ ਗਿਣਤੀ ਨਹੀਂ ਹੋ ਤੁਸੀਂ ਆਪਦੇ ਫੈਸਲੇ ਆਪ ਕਰਦੇ ਹੋ ਪਰ ਉਹ ਲਖਨਊ ਪੈਕਟ ਲਾਗੂ ਜਵਾਹਰ ਲਾਲ ਨਹਿਰੂ ਦੇ ਇੱਕ ਬਿਆਨ ਨੇ ਸਾਰਾ ਕੁਛ ਖਰਾਬ ਕਰਤਾ ਜਦੋਂ ਇਹ ਸਾਰਾ ਕੁਛ ਹੋ ਗਿਆ ਗੋਰਿਆਂ ਨੇ ਵੀ ਕਹਿਤਾ ਵੀ ਹਾਂ ਜਿਹੜਾ ਲਖਨਊ ਪੈਕਟ ਦੇ ਤਹਿਤ ਜਿਹੜਾ ਇਹ ਕੰਮ ਕਰ ਲਓ ਤੇ ਮੁਸਲਮਾਨ ਆਪਦੇ ਬਣਾਉਣ ਤੇ ਉਦਾਂ ਉਹ ਜਿੰਨਾ ਵੀ ਖੁਸ਼ ਸੀ ਤਾਰਾ ਸਿੰਘ ਵੀ ਖੁਸ਼ ਸੀ ਪਰ ਉਸੇ ਟਾਈਮ ਤੇ ਬਿਆਨ ਆਇਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਉਹ ਆਦਾ ਜੋ ਮਰਜ਼ੀ ਤੁਸੀਂ ਪੈਕਟਾਂ ਦੀਆਂ ਗੱਲਾਂ ਕਰੀ ਜਾਓ ਬਣੂ ਤਾਂ ਉਹੀ ਲਾਗੂ ਤਾਂ ਉਹੀ ਹੋਊ ਜਿਹੜਾ ਸੰਸਦ ਚ ਪਾਸ ਹੋਊਗਾ ਤੇ ਸੰਸਦ ਚ ਹਿੰਦੂ ਬਹੁਮਤ ਸੀਗੇ ਸੀਗਾ, ਇਸ ਲਈ ਫਿਰ ਜਿਨ੍ਹਾਂ ਨੇ ਪਾਕਿਸਤਾਨ ਬਣਾਉਣ ਦੀ ਨੂੰ ਜਿਹੜਾ ਤਰਹੀਜ ਦਿੱਤੀ। ਸੋ ਇਹ ਮੇਨ ਮੈਨੂੰ ਲੱਗਦਾ ਇਹ ਜੇ ਕਾਰਨ ਜਿਹੜੀਆਂ ਇਹੋ ਜਿਹੀਆਂ ਗੱਲਾਂ ਨਾ ਉਹ ਉਦੋਂ ਵੀ ਡਰਾਉਂਦੀਆਂ ਸਨ ਤੇ ਹੁਣ ਵੀ ਡਰਾਉਂਦੀਆਂ ਜਦੋਂ ਬਹੁਮਤ ਜ਼ਿਆਦਾ ਹਿੰਦੂਤਵ ਦਾ ਆ ਗਿਆ। ਅਸੀਂ ਇਹ ਨਹੀਂ ਕਹਿੰਦੇ ਹਿੰਦੂ ਮਾੜੇ ਆ, ਹਿੰਦੂ ਸਾਡੇ ਭਰਾ ਸਾਡੇ ਨਾਲ ਆ ਸਭ ਕੁਛ, ਪਰ ਇੱਕ ਵਰਗ ਆ ਕੱਟੜਵਾਦੀ ਵਰਗ ਜਿਹੜਾ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾ ਕੇ ਤੇ ਅਸੀਂ ਸਭ ਨੂੰ ਥੱਲੇ ਲਾ ਕੇ ਚੱਲਣਾ, ਉਹ ਵਰਗ ਤੋਂ ਡਰਦੇ ਆ।
ਨਹੀਂ ਸਾਰੇ ਮਿੰਟੂ ਜੀ ਸਾਰੇ ਵਰਗਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਜਿਹੜੇ ਕੱਟੜ ਵੀ ਹੁੰਦੇ ਨੇ, ਨਰਮ ਵੀ ਹੁੰਦੇ ਨੇ, ਖੱਬੇ ਪੱਕੀ ਵੀ ਹੁੰਦੇ ਨੇ। ਤੇ ਮੈਂ ਤਾਂ ਆਪਣੇ ਇੱਕ ਮਿੱਤਰ ਨੇ ਸਾਡੇ ਹਿੰਦੂ ਭਾਈਚਾਰੇ ਚੋਂ ਹੀ ਨੇ, ਉਹਨਾਂ ਨੂੰ ਕਹਿੰਦਾ ਮੈਂ ਜਿੱਦਾਂ ਤੁਹਾਨੂੰ ਖਾਲਿਸਤਾਨੀਆਂ ਤੋਂ ਪ੍ਰੋਬਲਮ ਹੈ ਸਾਨੂੰ ਹਿੰਦੂ ਰਾਸ਼ਟਰੀਆਂ ਤੋਂ ਪ੍ਰੋਬਲਮ ਹੈ, ਹਨਾ ਕਿਸੇ ਨੂੰ ਵੀ ਆ। ਹੁਣ ਪਾਕਿਸਤਾਨ ਵੀ ਇੱਦਾਂ ਹੀ ਬਣਿਆ ਨਾ, ਕੱਟੜਪੰਥੀ ਚ ਹੀ ਬਣਿਆ ਹੈ ਨਾ, ਵੀ ਉਹ ਵੀ ਇੱਕ ਫੇਲਡ ਕੰਟਰੀ ਆ, ਫੇਲਡ ਸਟੇਟ ਆ। ਵੀ ਚਾਹੇ ਤੁਸੀਂ ਧਰਮ ਦੇ ਨਾਂ ਤੇ ਪਾਕਿਸਤਾਨ ਬਣਾ ਲਓ, ਚਾਹੇ ਅਸੀਂ ਖਾਲਿਸਤਾਨ ਬਣਾ ਲਈਏ ਧਰਮ ਦੇ ਨਾਂ ਤੇ, ਚਾਹੇ ਤੁਸੀਂ ਹੁਣ ਹਿੰਦੂ ਰਾਸ਼ਟਰ ਬਣਾ ਲਓ ਇਹਨੂੰ, ਹਨਾ ਧੱਕੇ ਨਾਲ ਇਹ ਫੇਲ ਹੋਣਾ ਹੀ ਹੋਣਾ ਆ। ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਘੱਟ ਨੇ ਜਿਹੜੇ ਧਰਮ ਦੇ ਬੇਸ ਤੇ, ਕੋਈ ਕੋਈ ਦੇਸ਼ ਆ ਜਿੱਦਾਂ ਜੇ ਹੁਣ ਸਾਊਦੀ ਅਰਬ ਦੀ ਲੈ ਲਓ, ਮਿਡਲ ਈਸਟ ਲੈ ਲਓ, ਬੇਸਿਕਲੀ ਉਹ ਵੀ ਫੇਲਡ ਨੇ। ਉੱਥੇ ਜਾ ਕੇ ਤੁਸੀਂ ਹਿਊਮਨ ਰਾਈਟਸ ਦੀ ਗੱਲਬਾਤ ਦੇਖੋ ਕੀ ਆ। ਇਰਾਨ ਦੇ ਬਾਰੇ ਬੜਾ ਅਸੀਂ ਸੋਚਿਆ ਵੀ ਅਸੀਂ ਇੱਦਾਂ ਸੋਚਿਆ ਵੀ ਉੱਥੇ ਜੀ ਬੜਾ ਕੱਟੜ ਮੁਸਲਮਾਨ ਭਾਈਚਾਰਾ ਬੈਠਾ ਹੋਊਗਾ, ਪਰ ਮੈਂ ਕਈ ਰਿਪੋਰਟਾਂ ਵੀ ਪੜ੍ਹੀਆਂ, ਪੰਨੂ ਸਾਹਿਬ ਨਾਲ ਵੀ ਗੱਲਬਾਤ ਕੀਤੀ, ਉਹ ਕਹਿੰਦੇ ਉਹਨਾਂ ਜਿੰਨਾ ਕੋਈ ਲਿਬਰਲ ਹੀ ਹੈ ਨੀ, ਧਰਮ ਨੂੰ ਤਾਂ ਕਹਿੰਦੇ ਉਹ ਸ਼ੋਅ ਹੀ ਨਹੀਂ ਕਰਦੇ, ਉਹ ਤਾਂ ਉਹਨਾਂ ਦਾ ਆਪਣਾ ਮਸਲਾ ਆ, ਉਹ ਤਾਂ ਬੜੇ ਲਿਬਰਲ ਬੰਦੇ ਨੇ, ਹਨਾ। ਸੋ ਇਹ ਜਿਹੜੇ ਫਾਰਮੂਲੇ ਨੇ ਨਾ ਰਾਸ਼ਟਰਵਾਦ ਦੇ ਐਂਡ ਆਲ ਦੈਟ, ਜਿਹੜੀਆਂ ਰੀਜਨਲ ਗੱਲਾਂ ਹੁੰਦੀਆਂ, ਪੰਜਾਬ ਦੀਆਂ ਗੱਲਾਂ, ਮਲਿਆਲਮ ਦੀਆਂ ਗੱਲਾਂ, ਤੇਲਗੂ ਦੀਆਂ ਗੱਲਾਂ ਆ, ਮਹਾਰਾਸ਼ਟਰ ਗੁਜਰਾਤੀ ਦੀਆਂ ਗੱਲਾਂ, ਇਹ ਇਹਨਾਂ ਦੀ ਆਪਣੀ ਤਸੀਰ ਹੈ, ਇਹਨਾਂ ਦੀ ਆਪਣੀ ਵੰਨਗੀ, ਇਹਨਾਂ ਦੀ ਆਪਣੀ ਬਿਊਟੀ ਆ। ਜੇ ਅਸੀਂ ਸਾਰਿਆਂ ਨੂੰ ਮਲੀਆ ਮੇਟ ਕਰਕੇ ਇੱਕ ਕੋਈ ਵੱਖਰਾ ਹੀ ਸ਼ੁਰੂ ਕਰਨਾ, ਦੈਟਸ ਨੋਟ ਰਾਈਟ, ਹੈ ਨਾ। ਤੇ ਈਵਨ ਕਿ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਆ, ਗੂਗਲ ਹੋ ਗਈ ਜਾਂ ਹੋਰ ਹੋ ਗਈ, ਉਹਨਾਂ ਨੇ ਵੀ ਪਹਿਲਾਂ ਅੰਗਰੇਜ਼ੀ ਦੇ ਵਿੱਚ ਹੀ ਇਸੇ ਹੀ ਵੀ ਇੰਗਲਿਸ਼ ਨੂੰ ਮਹਾਨ ਬਣਾਉਣਾ, ਇੰਗਲਿਸ਼ ਨੂੰ ਮਹਾਨ ਬਣਾਉਣਾ, ਸਾਰਾ ਕੁਛ ਇੰਗਲਿਸ਼ ਚ ਕੀਤਾ। ਹੋਇਆ ਕਿ ਸਿਮਟ ਕੇ ਰਹਿ ਗਏ, ਉਹਨਾਂ ਦੀਆਂ ਕੰਪਨੀਆਂ ਚ ਹੁਣ ਮਲਟੀ ਲੈਂਗੁਏਜ, ਹੋਰ ਦੂਸਰੇ ਦੇਸ਼ਾਂ ਦੇ ਲੋਕ ਆ ਗਏ। ਹੁਣ ਸਮਝ ਆਈ, ਹੁਣ ਜਿੰਨਾ ਕੰਮ ਗੂਗਲ ਜਾਂ ਇਹ ਕੰਪਨੀਆਂ ਮਾਈਕਰੋਸਾਫਟ ਕਰ ਰਹੀ ਹੈ ਦੂਜੀਆਂ ਭਾਸ਼ਾਵਾਂ ਦੇ ਵਿੱਚ, ਤਕਰੀਬਨ ਅੰਗਰੇਜ਼ੀ ਦੇ ਬਰਾਬਰ ਦਾ ਦਰਜਾ ਉਹਨਾਂ ਨੇ ਦੇ ਦਿੱਤਾ ਹੈ ਟ੍ਰਾਂਸਲੇਸ਼ਨ, ਸਾਰੀਆਂ ਸਰਵਿਸਿਜ਼ ਅਵੇਲੇਬਲ। ਉਹ ਕਹਿੰਦੇ ਕੋਈ ਨਹੀਂ, ਫਰਕ ਨਹੀਂ, ਜਿਹੜੀ ਮਰਜ਼ੀ ਬੋਲੀ ਬੋਲੋ, ਜਿਹੜਾ ਮਰਜ਼ੀ ਧਰਮ ਬਣਾਓ, ਕੋਈ ਚੱਕਰ ਨਹੀਂ, ਆਪਾਂ ਇੱਕ ਦੂਜੇ ਨਾਲ ਮਿਲ ਕੇ ਰਹਿਣਾ, ਇਹ ਬਾਹਰ ਨਹੀਂ ਹੋਣੇ ਚਾਹੀਦੇ। ਸੋ ਇਹ ਜਿਹੜੀ ਸੋਚ ਹੈ ਨਾ, ਇੱਦਾਂ ਦੀ ਸਾਨੂੰ ਬਣਾਉਣੀ ਚਾਹੀਦੀ ਹੈ ਕਿ ਸਮਾਜ ਦੇ ਵਿੱਚ ਜੇ ਅਸੀਂ ਹਿੰਦੂ ਪਰੰਪਰਾਵਾਂ ਨੂੰ ਮੰਨਦੇ ਹਾਂ ਤਾਂ ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਮੁਸਲਮਾਨਾਂ ਦੀ ਮੁਸਲਮਾਨਾਂ ਨੂੰ ਕਰਨੀ ਚਾਹੀਦੀ ਹੈ, ਸਿੱਖ ਕੋਈ ਰਹਿਣਾ ਚਾਹੁੰਦਾ ਤਾਂ ਉਹਦੀ ਹੋਣੀ ਚਾਹੀਦੀ ਹੈ। ਜਿਹੜਾ ਰਾਸ਼ਟਰਵਾਦ ਹੈ ਨਾ, ਰਾਸ਼ਟਰਵਾਦ ਦੇ ਮਤਲਬ ਕੋਈ ਹੋਰ ਹੋਣੇ ਚਾਹੀਦੇ ਹੈ ਜੇ, ਪਰ ਇਹ ਨਹੀਂ ਜਿਹੜੇ ਇਹ ਕੱਢ ਰਹੇ ਨੇ। ਖੈਰ ਮਿੰਟੂ ਜੀ, ਆਪਾਂ ਇੱਕ ਨਾ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਨਾ ਫਿਰ ਭੱਖ ਦੇ ਮਸਲੇ ਆਪਾਂ ਹੋਰ ਡਿਸਕਸ ਕਰਨੇ ਆ, ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
Creative Events at the Camp Studio presents Virsa Day 2019. Waris Brothers da hun tak da sab to vadda Punjabi Virsa. Hun tak de sab to vadde ate shandar venue Sydney Meyer Music Hall, Melbourne vich, jithe Kamal Heer, Manmohan Waris ate Sangtar jodange tuhanu Punjabi Virse naal, ate tusi apni sari family naal mana sakde ho ik mazedar family day. Punjabi Virsa 2019, 8 September 2019 nu dopahar 2 baje ton. For tickets visit tickettech.com.au or call 0426-809-499.
ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
Rangreza Films in association with OMG Star Studios and Sameep Kang Productions presents Naukar Vaatida.
Main sunya tonu driver di load hai.
Aisa bolle ni, tenu kitho sun gaya?
Todi gaddi khadi dekhi, main socha tonu driver di load honi hai.
Shabash, gaddi khadi dekh li te tukka la liya, tonu driver di load honi hai. Te je kithe tu guddi khadi dekh lenda, tu ta sidha rishta le auna si kare.
Starring Billu Tillo, Kulraj Randhawa, Jaswinder Bhalla, Gurpreet Kuggi and Upasna Singh. Directed by Sameep Kang. Releasing worldwide on 23rd August 2019.
10 to 15 saal de tajurbe naal Australia de Melbourne ch je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices. Lakshya PTE Coaching Institute पूरे ऑस्ट्रेलिया विच अपनी सेवावां दे रहे ने. फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो. वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya IELTS PTE hello, Coaching hello. Institute, 28 Chatter yeah. Road, Reservoir, Victoria.
Oh, sunde ho ji, ghar ch grocery da sara samaan khatam ho gaya hai. Jad shehar gaye ta leke aona.
Oh, bhagwane tu fikar na kar, main hune gaya MD Spices te leke aona grocery da sara samaan te naale apni shamak shaloli leke aona pyariyan pyariyan mithaiyan. Ji haan, MD Spices. ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ. ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ. ਸੰਪਰਕ ਨੰਬਰ 8959-4351 ਤੇ.
मामा मामा मैंने इस पार्टी में ना लहंगा ही डालना है.
ओहो अब ये विश कहाँ से पूरी करूँ. यहाँ पे कहाँ मिलेंगे किड्स फैशन क्लोथिंग.
बस इतनी की विश. चलो फिर चलते हैं HK किड्स.
HK किड्स ह्यूज रेंज ऑफ किड्स ट्रेडिशनल एंड वेस्टर्न वियर. बढ़िया क्वालिटी ते किफायती दामा विच. किसी भी साइज दे, किसी भी डिजाइन दे, किसी भी कलर दे ते किसी भी रेंज दे. ट्रेडिशनल एंड वेस्टर्न वियर. तुसी सानू साडे फेसबुक पेज ते फॉलो भी कर सकदे हो. HK
किड्स जो की डील करदे ने स्टाइलिश ज्वेलरी विच भी फॉर एनी ओकेजन. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ. ਤਾਂ ਫਿਰ ਨਾਮ ਯਾਦ ਰੱਖਿਓ
HK Kids.
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ. ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ. ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ. ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ. ਮੈਂ ਹਾਂ ਦੋਸਤੋ ਅਮਨਦੀਪ ਸਿੱਧੂ. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ. ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ. ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ. ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ. ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ. ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ.
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਠਾਠਾ ਮਾਰ ਰਿਹਾ. ਅੱਜ ਦਿਨ ਐਤਵਾਰ ਹੈ ਤੇ ਇੰਡੀਆ ਦੇ ਵਿੱਚ ਵੀ ਹੁਣ ਸਵੇਰ ਚੜ ਚੁੱਕੀ ਆ. ਸੋ ਮਿੰਟੋ ਜੀ, ਪੰਜਾਬ ਨੂੰ ਹੜਾਂ ਨੇ ਪ੍ਰਭਾਵਿਤ ਕੀਤਾ ਹੋਇਆ, ਇਸ ਦੇ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀ ਲੰਬੀ ਚੌੜੀ, ਅੱਜ ਵੀ ਕਰਨੀ ਆ. ਪਰ ਪਹਿਲਾਂ ਆਪਾਂ ਥੋੜੇ ਸੁਨੇਹੇ ਲੈ ਲਈਏ ਸੱਜਣਾ ਮਿੱਤਰਾਂ ਨੂੰ ਨਾਲ ਲੈ ਲਈਏ ਜਿਹੜੇ ਆਏ ਸੀ ਸਾਡੇ.
ਬਿਲਕੁਲ ਜੀ ਬਿਲਕੁਲ.
ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਟਿੱਪਣੀ ਕਰਦੇ ਨੇ ਕਿ ਕਹਿੰਦੇ ਨੋਟਬੰਦੀ ਤੇ GST ਦੋਵੇਂ ਫੈਸਲਾ ਬਿਨਾਂ ਹੋਮਵਰਕ ਤੋਂ ਕੀਤੇ ਗਏ ਸਨ. ਨੋਟਬੰਦੀ 1000 ਦੇ ਨੋਟ ਖਤਮ ਕਰਨਾ ਤੇ 2000 ਦੇ ਚਲਾਉਣਾ, ਨਵੇਂ ਨੋਟਾਂ ਦਾ ਸਹਿਜ ਬਦਲਣ ਨਾਲ ਕੈਸ਼ ਮਸ਼ੀਨਾਂ ਨਿਕੰਮੀਆਂ ਕਰਨਾ ਮਾੜੇ ਫੈਸਲੇ ਸਨ. ਤੇ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਕਹਿੰਦੇ ਸਨੀ ਆ ਜੀ ਮੈਲਬਨ ਦੇ ਵਿਚ. ਤੇ ਗੁਰਜਵਾਦਰ ਤਸਮੇਨੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਨੇ ਕਿ ਗਲਤ ਜਾਣਕਾਰੀਆਂ ਫਲੋਟ ਹੋ ਰਹੀਆਂ ਨੇ. ਮੇਜਰ ਕੁਲਦੀਪ ਸਿੰਘ ਚਾਂਦਪੁਰੀ ਜੋ ਪਿਛਲੇ ਸਾਲ ਪੂਰੇ ਹੋ ਗਏ ਸੀ ਉਹਦੀ ਹੁਣ ਰਿਪੋਰਟ ਲੋਕੀ ਦੇ ਰਹੇ ਨੇ. ਤੇ ਹਰਿੰਦਰ ਸਿੰਘ ਸਿਵੀਆ ਵੀ ਡੰਡਨੋਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਬਲਰਾਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਧੰਨਵਾਦ ਕਰ ਰਹੇ ਨੇ ਪ੍ਰੋਗਰਾਮ ਦਾ, ਸ਼ੁਕਰੀਆ ਜੀ. ਤੇ ਮਿੰਟੂ ਜੀ, ਜਿਹੜੀ ਅਸੀਂ ਹੜਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿਚ ਹੜ ਆਏ ਨੇ ਤੇ ਬੜੀ ਫੇਸਬੁੱਕ ਤੇ ਪਾਣੀ ਓ ਪਾਣੀ ਦਿਖਾਈ ਦਿੱਤਾ ਜਾ ਰਿਹਾ ਤੇ ਗਰਾਊਂਡ ਰਿਐਲਿਟੀ ਵੀ ਆਪਾਂ ਕੁਛ ਦੇਖੀ ਆ ਸਾਰੇ ਪੰਜਾਬ ਚ ਨੀ ਆਏ ਤੁਹਾਡੇ ਇਲਾਕੇ ਬਠਿੰਡੇ ਦੀ ਕੀ ਪੋਜੀਸ਼ਨ ਹੈ ਉਧਰ ਤਾਂ ਨੀ ਕੋਈ ਹੜ ਆਇਆ ਪਹਿਲਾਂ ਤਾਂ ਇਹ ਦੱਸੋ
ਦੇਖੋ ਬਠਿੰਡਾ ਕਨਾਲ ਆ ਜਿਹੜੀ ਬਠਿੰਡਾ ਦੇ ਵਿਚ ਦੀ ਲੰਘਦੀ ਹੋਈ ਇੱਕ ਰਿਵਰ ਆ ਤੇ ਇੱਕ ਨਹਿਰ ਬਣੀ ਹੋਈ ਆ ਤੇ ਤੁਸੀਂ ਉਹ ਨਹਿਰ ਦੇ ਵਿਚ ਦੀਆਂ ਕੱਲ ਬਹੁਤ ਸਾਰੀਆਂ ਵੀਡੀਓ ਫਲੋਟ ਹੋਈਆਂ ਵੀ ਉਹ ਨਹਿਰ ਦੇ ਵਿਚੋਂ ਰੇਤਾ ਉਡਾਇਆ ਜਾ ਰਿਹਾ ਸੀ ਉਹਦੇ ਚ ਰੇਤਾ ਤੁਬਕਾ ਵੀ ਪਾਣੀ ਨੀ ਹੈ ਤੇ ਮੈਂ ਉਹੀ ਗੱਲ ਅੱਜ ਹੁਣ ਚਲੋ ਸੁਭਾਵਿਕ ਜ਼ਮੀਨੀ ਪੱਧਰ ਤੋਂ ਆਪਣੇ ਨਾਲ ਬਾਈ ਹਰਪ੍ਰੀਤ ਜੁੜੇ ਆ ਮੈਂ ਉਹਨਾਂ ਨੂੰ ਵੀ ਇਹੀ ਸਵਾਲ ਹੀ ਪੁੱਛਣਾ ਚਾਹੁੰਦਾ ਸੀ ਵੀ ਇਹੀ ਜਿਹੜੀਆਂ ਰੋਜ਼ ਅਸੀਂ ਦੇਖ ਰਹੇ ਹਾਂ ਦੇਖੋ ਇੱਕ ਪਾਸੇ ਬਹੁਤ ਸਾਰੇ ਲੋਕ ਵੀਡੀਓ ਪਾ ਰਹੇ ਆ ਜੀ ਇਹ ਪੰਜਾਬ ਨਾਲ ਜਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੜ ਲਿਆਂਦੇ ਗਏ ਆ ਜਿਹੜੀ ਕਿ ਮੇਰੇ ਵਰਗੇ ਥੋੜੇ ਜੇ ਤਰਕਾਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨੂੰ ਬਰਦਾਸ਼ਤ ਨੀ ਕਰਦੇ ਕਹਿੰਦੇ ਨਹੀਂ 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 ਏਦਾਂ ਨੀ ਹੁੰਦਾ ਹੁੰਦਾ ਐ ਨੀ ਹੜ ਲਿਆਂਦੇ ਜਾਂਦੇ ਹੁੰਦੇ ਨੀ ਪਰ ਫੇਰ ਇੱਕ ਦਿਲ ਦੇ ਇੱਕ ਕੋਨਾ ਸੋਚਣ ਤੇ ਮਜਬੂਰ ਕਰ ਦਿੰਦਾ ਵੀ ਮੇਰੀ ਖੁਦ ਦੀ ਜ਼ਮੀਨ ਭਾਖੜਾ ਨਹਿਰ ਦੇ ਉੱਤੇ ਆ ਮੇਰੀ ਸੁਰਤ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਕਿਤੇ ਬੰਦੀ ਨੀ ਆਉਂਦੀ ਹੁੰਦੀ ਸੀ ਤਕਰੀਬਨ ਇਹ ਬੰਦੀ 2007 ਤੋਂ ਬਾਅਦ ਸ਼ੁਰੂ ਹੋਈ ਆ ਇਸ ਸਦੀ ਚ ਸ਼ੁਰੂ ਹੋਈ ਵੀ ਭਾਖੜਾ ਨਹਿਰ ਚ ਬੰਦੀ ਆਉਣ ਲੱਗ ਗਈ ਪਰ ਹੁਣ ਪਿਛਲੇ 2 ਮਹੀਨੇ ਤੋਂ ਨਹਿਰ ਬਿਲਕੁਲ ਸੁੱਕ ਵੀ ਪਈ ਆ ਤੇ ਕੋਈ ਵੀ ਉਹਦੇ ਵਿਚ ਪਾਣੀ ਨੀ ਆ ਰਿਹਾ ਮੈਂ ਕੱਲ ਵੀ ਆਪਣੇ ਕਾਮਿਆਂ ਨੂੰ ਪੁੱਛਿਆ ਵੀ ਕੀ ਗੱਲ ਹੁਣ ਤਾਂ ਭਾਖੜਾ ਨਹਿਰ ਬਹੁਤ ਡੁੱਲਦੀ ਜਾਂਦੀ ਹੋਣੀ ਆ ਕਿਉਂਕਿ ਪਾਣੀ ਬੇਥਾ ਹੋਇਆ ਪਿਆ ਥੋੜਾ ਇੱਧਰ ਵੀ ਛੱਡਦਾ ਹੋਣਾ ਪਰ ਤੁਸੀਂ ਹੈਰਾਨ ਹੋਵੋਗੇ ਨਾ ਪਾਣੀ ਇਸ ਭਾਖੜਾ ਦਾ ਨਾ ਬਠਿੰਡਾ ਕਨਾਲ ਦੇ ਵਿਚ ਪਾਣੀ ਆ ਦੂਜੇ ਪਾਸੇ ਲੋਕ ਡੁੱਬੀ ਜਾਂਦੇ ਆ
ਤੁਹਾਡੇ ਰੋਪੜ ਵਾਲੇ ਤੋਂ ਆਉਂਦੀ ਆ ਡੈਮ ਚੋਂ ਭਾਖੜੇ ਤੋਂ ਆਉਂਦੀ ਆ
ਹਾਂਜੀ ਭਾਖੜਾ ਡੈਮ ਚੋਂ ਮੇਨ ਚੋਂ ਭਾਖੜਾ ਡੈਮ ਚੋਂ ਆਉਂਦੀ ਆ
ਚਲੋ ਇਹਦੇ ਬਾਰੇ ਆਪਾਂ ਗੱਲ ਕਰਦੇ ਪਹਿਲਾਂ ਹਰਪ੍ਰੀਤ ਨੂੰ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ ਹਰਪ੍ਰੀਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ
ਸਾਡਾ
ਤਾਂ ਤੜਕਾ ਹੀ ਆ ਓਦਾਂ ਕਈਆਂ ਦਾ ਕਿਉਂਕਿ ਅਸੀਂ ਅਜੇ ਕਈ ਰਜਾਈ ਚ ਬੈਠੇ ਹੋਣੇ ਆ 7:15 ਤੁਹਾਡਾ ਤਾਂ ਫੇਰ ਅੱਧੀ ਰਾਤ ਹੋਈ ਹੋ ਇਸ ਹਿਸਾਬ ਨਾਲ
ਨਹੀਂ ਅੱਧੀ ਰਾਤ ਨੀ ਜੀ ਵੈਸੇ ਸੂਰਜ ਚੜਨ ਲੱਗਾ ਜਿਹੜਾ ਪਹਿਲਾਂ ਵੀ ਤੁਸੀਂ ਗੱਲ ਕੀਤੀ ਸੀ ਹਿੰਦੂ ਧਰਮ ਦੀ ਮੇਰਾ ਖਿਆਲ ਇਸ ਵੇਲੇ ਉੱਠ ਕੇ ਉਹ ਸੂਰਜ ਨੂੰ ਪਾਣੀ ਦੇਣ ਲਈ ਬਿਲਕੁਲ ਤਿਆਰੀਆਂ ਕਰੀ ਬੈਠੇ ਹੋਣੇ ਆ ਇਹਦਾ ਮਤਲਬ ਸੂਰਜ ਚੜਨ ਵਾਲਾ ਜੀ
ਹਾਂ ਚਲੋ ਪਾਣੀਓ ਪਾਣੀ ਤਾਂ ਪੰਜਾਬ ਚ ਹੋਇਆ ਫਿਰਦਾ ਪੰਜਾਬ ਚ ਪਾਣੀਆਂ ਦੀ ਗੱਲ ਕਰਨੀ ਹੈ ਤੇ ਮਿੰਟੂ ਭਾਜੀ ਪੁੱਛਦੇ ਸੀ ਭੀ ਬਠਿੰਡਾ ਦੀ ਜਿਹੜੀ ਨਹਿਰ ਹੈ ਉਹ ਵੀ ਸੁੱਕੀ ਪਈ ਆ ਇੱਧਰ ਨਵੇਂ ਸ਼ਹਿਰ ਵਾਲੀ ਵੀ ਸੁੱਕੀ ਦੱਸਦੇ ਆ ਤੁਸੀਂ ਗੇੜਾ ਗੁੜਾ ਮਾਰ ਕੇ ਆਏ ਹੋ ਪਰਸੋਂ ਸਾਰਾ ਦੌਰਾ ਕੀਤਾ ਕੱਲ ਕੀਤਾ ਤੇ ਜਿਹੜਾ ਰੋਪੜ ਤੋਂ ਲੈ ਕੇ ਫਲੌਰ ਤੱਕ ਦੀ ਕੀ ਰਿਪੋਰਟ ਹੈ ਪਹਿਲਾਂ ਤਾਂ ਕਿਉਂਕਿ ਸਾਰਿਆਂ ਨੂੰ ਵੱਧ ਪਾਣੀ ਇੱਥੇ ਛੱਡਿਆ ਗਿਆ
ਦੇਖੋ ਜੀ ਪਹਿਲਾਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸਤਲੁਜ ਆ ਜਦੋਂ ਇਹਦੇ ਵਿੱਚ ਪਾਣੀ ਛੱਡਣਾ ਤੇ ਉਹਨਾਂ ਨੇ ਬਾਇਆ ਰੋਪੜ ਨਵਾਂ ਸ਼ਹਿਰ ਹੋ ਕੇ ਜਾਣਾ ਤੇ ਇਹ ਗਾਂਹ ਜਾ ਕੇ ਫਿਰ ਹਰੀਕੇ ਦੇ ਵਿੱਚ ਇਕੱਠਾ ਹੋ ਜਿੱਥੇ ਵਿਆਸ ਵੀ ਇਕੱਠਾ ਹੋ ਜਾਂਦਾ ਤੇ ਸਤਲੁਜ ਵੀ ਇੱਥੇ ਜਾ ਕੇ ਪੈ ਜਾਂਦੇ ਆ ਫਲੋਰ ਤੱਕ ਤਾਂ ਸਾਰਾ ਕੁਛ ਠੀਕ ਸੀ ਫਲੋਰ ਤੇ ਜਾ ਕੇ ਫਲੋਰ ਪਾਰ ਕਰਕੇ ਥੋੜਾ ਜਿਹਾ ਜਿੱਥੇ ਇੱਕ ਮੌਤ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੇ ਵਿਆਹ ਵਾਲਾ ਪਿੰਡ ਆ ਜੀ ਮੌਤ ਸਾਹਿਬ ਤੇ ਉੱਥੇ ਜਾ ਕੇ ਪਾੜ ਪਿਆ ਸੀ ਉੱਥੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਨੇ ਪ੍ਰਭਾਵਿਤ ਕੀਤਾ ਤੇ ਪਿੱਛੇ ਅਸੀਂ ਨਵਾਂ ਸ਼ਹਿਰ ਦੇ ਏਰੀਏ ਦੀ ਗੱਲ ਕਰੀਏ ਤਾਂ ਟਾਈਮਜ਼ ਆਫ ਇੰਡੀਆ ਨੇ ਵੀ ਕੱਲ ਇੱਕ ਰਿਪੋਰਟ ਛਾਪੀ ਸੀ ਕਿ ਸਮੇਂ ਰਹਿੰਦੇ ਨਵਾਂ ਸ਼ਹਿਰੀਆਂ ਨੇ ਬੰਨ ਦੀ ਰਿਪੇਅਰ ਕਰ ਲਈ ਕੁਛ ਘੰਟਿਆਂ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਪਿੱਛੇ ਪਾਣੀ ਆਉਣਾ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੇ ਵੀ ਤੇ ਉੱਥੋਂ ਦੇ ਲੋਕਲ ਲੋਕਾਂ ਨੇ ਵੀ ਜਿੰਨੇ ਵੀ ਫਟਾਫਟ ਪਿੰਡਾਂ ਦੇ ਇਕੱਠੇ ਹੋ ਸਕੇ ਉਹਨਾਂ ਨੇ ਬੰਨ ਦੀ ਰਿਪੇਅਰ ਕਰ ਲਈ ਤੇ ਪਾਣੀ ਦੀ ਟਿਪ ਵੀ ਆਪਾਂ ਕਹਿ ਸਕਦੇ ਹਾਂ ਕਿ ਸਤਲੁਜ ਤੋਂ ਬਾਹਰ ਨਹੀਂ ਆਈ ਇਸ ਕਰਕੇ ਅਸੀਂ ਪਿੰਡਾਂ ਦੇ ਦੌਰੇ ਕਰਦੇ ਰਹਿੰਦੇ ਹਾਂ ਜੀ ਭਾਈ ਜੇ ਕਿਤੇ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਅਸੀਂ ਪਹਿਲਾਂ ਹੀ ਫਿਰ ਤਿਆਰ ਵਰ ਤਿਆਰ ਰਹਿੰਦੇ ਹਾਂ ਕਿ ਸਾਡੇ ਜਿਹੜੇ ਭਰਾ ਆ ਉਹ ਪਾਣੀ ਦੇ ਕਾਰਨ ਨਾ ਮਰਨ ਪਾਣੀ ਇਹਨਾਂ ਦੇ ਘਰਾਂ ਚ ਨਾ ਆਵੇ ਕਿਉਂਕਿ 88 ਦੇ ਵਿੱਚ ਤੁਹਾਨੂੰ ਪਤਾ ਹੋਣਾ ਜੀ ਕਿ ਰਾਹੋਂ ਦੇ ਨਾਲ ਪਾਣੀ ਆ ਲੱਗਾ ਸੀ ਜੀ
ਬਿਲਕੁਲ ਬਿਲਕੁਲ
ਤੇ ਉਸ ਉਜਾੜੇ ਦੇ ਦੱਬੇ ਹੋਏ ਲੋਕ ਹਾਲੇ ਤੱਕ ਉੱਠ ਨਹੀਂ ਸਕੇ
ਹਰਪ੍ਰੀਤ
ਅੱਜ ਫੇਰ ਕੋਈ
ਹਰਪ੍ਰੀਤ ਇੱਕ ਗੱਲ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੇ ਵਿਚ ਬਾਕੀ ਲੋਹੀਆਂ ਇਲਾਕੇ ਚ ਵੀ ਕਾਫੀ ਹੜ ਆਏ ਇਧਰ ਕਪੂਰਥਲੇ ਏਰੀਏ ਦੇ ਵਿਚ ਕਿ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਤੁਹਾਡੀ ਨਜ਼ਰੇ
ਹਾਂਜੀ ਕੁਛ ਜਾਨੀ ਨੁਕਸਾਨ ਦੀਆਂ ਖਬਰ ਆਈਆਂ ਸੀ ਜਿਵੇਂ ਇੱਕ 17 ਸਾਲ ਦਾ ਮੁੰਡਾ ਸੀ ਜੀ ਉਹ ਡੁੱਬ ਕੇ ਮਰ ਗਿਆ ਤੇ ਇੱਕ ਬੀਬੀ ਸੀ ਕੋਈ 40 ਸਾਲ ਦੀ ਜਿਹੜੀ ਕਿ ਆਪਣੇ ਘਰ ਦਾ ਸਮਾਨ ਖਰਾਬ ਹੋਇਆ ਉਹ ਸਦਮਾ ਨੀ ਬਰਦਾਸ਼ਤ ਕਰ ਸਕੀ ਉਹਨੂੰ ਦਿਲ ਦਾ ਦੌਰਾ ਪੈ ਗਿਆ ਜੀ ਉਹਦੇ ਨਾਲ ਉਹਦੀ ਜਾਨ ਜਾਂਦੀ ਗਈ ਤੇ ਇਹ ਕਾਫੀ ਖਬਰਾਂ ਵੀ ਆਈਆਂ ਹਲੇ ਹੋਰ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਕਿਉਂਕਿ ਉੱਥੇ ਉਹਨੇ ਦਿਨ ਬਿਜਲੀ ਦਾ ਜੀ ਕੱਟ ਰੱਖਿਆ ਬਿਜਲੀ ਕਿਉਂਕਿ ਚੱਲ ਨੀ ਸਕਦੀ ਜੇ ਹੜ ਆਇਆ ਤਾਂ ਪਾਣੀ ਆਇਆ ਦਸ ਦਸ ਫੁੱਟ ਕਿਤੇ ਆਏ ਆ ਤੇ ਓਦੂ ਬਾਅਦ ਵਿਚ ਓਹਨਾ ਦੇ ਕੁਛ ਮੋਬਾਇਲ ਵੀ ਨੀ ਚੱਲ ਰਹੇ ਤੇ ਜਿਹੜਾ ਪ੍ਰਸ਼ਾਸਨ ਹੁੰਦਾ ਉਹ ਸਹੀ ਖਬਰ ਨਹੀਂ ਦਿੰਦਾ ਹੁੰਦਾ ਹੌਲੀ ਹੌਲੀ ਖਬਰਾਂ ਨਿਕਲ ਕੇ ਸਾਹਮਣੇ ਆਉਗੀਆਂ ਅਸੀਂ ਆਸ ਤੇ ਅਰਦਾਸ ਕਰਦੇ ਆ ਕਿ ਜਾਨੀ ਨੁਕਸਾਨ ਬਹੁਤ ਘੱਟ ਹੋਵੇ ਮਾਲੀ ਨੁਕਸਾਨ ਜਿਹੜਾ ਹੋਇਆ ਉਹਦੀ ਤਾਂ ਅਸੀਂ ਸਾਰੇ ਰਲ ਕੇ ਹੈਲਪ ਕਰ ਦੇਵਾਂਗੇ ਵੈਸੇ ਖਾਲਸਾ ਏਡ ਵਾਲੇ ਕਰ ਵੀ ਰਹੇ ਆ ਜਾਨੀ ਕਿ ਕੱਲ ਤੱਕ ਐਲਾਨ ਸੀ ਕਿ 2.5 ਲੱਖ ਪਾਉਂਡ ਜਿਹੜਾ ਅਸੀਂ ਦੇ ਰਹੇ ਆ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਦੇ ਕੇ ਮਾਲੀ ਨੁਕਸਾਨ ਦੀ ਅਸੀਂ ਭਰਪਾਈ ਤਾਂ ਕਰ ਸਕਦੇ ਹਾਂ ਪਰ ਜਾਨੀ ਨੁਕਸਾਨ ਦੀ ਕੋਈ ਭਰਪਾਈ ਨੀ ਕਰ ਸਕਦਾ ਜਾਨੀ ਨੁਕਸਾਨ ਨਾ ਹੋਵੇ ਸਾਡੀ ਇਹੀ ਕੰਮ ਹੈ
ਹਰਪ੍ਰੀਤ ਚਲੋ ਪ੍ਰਸ਼ਾਸਨ ਦਾ ਕੀ ਰੋਲ ਹੈ ਮਤਲਬ ਹਜੇ ਤੱਕ ਬਹੁਤ ਘੱਟ ਰਿਪੋਰਟਾਂ ਆਈਆਂ ਨੇ ਪਰ ਪ੍ਰਸ਼ਾਸਨ ਕਰ ਰਿਹਾ ਕੁਛ ਇਹਨਾਂ ਇਲਾਕਿਆਂ ਦੇ ਵਿਚ ਕਿ ਨਹੀਂ
ਪ੍ਰਸ਼ਾਸਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਕਰ ਰਿਹਾ ਕਰਤਾ ਰਿਹਾ ਪਰ ਉਹਦੇ ਨਾਲੋਂ ਵੱਧ ਲੋਕ ਆਪ ਹੀ ਕਰ ਰਹੇ ਨੇ ਕੋਈ ਜਥੇਬੰਦੀਆਂ ਆਪ ਹੀ ਕਰ ਰਹੀਆਂ ਨੇ ਚਾਹੇ ਕੋਈ ਵੈਸੇ ਮੁੰਡੇ ਇਕੱਠੇ ਹੋ ਕੇ ਕਲੱਬਾਂ ਵਾਲੇ ਲਾਗੇ ਚਾਹੇ ਕਿਸੇ ਜਥੇਬੰਦੀ ਦੇ ਥਰੂ ਲਾਗੇ ਪਰ ਪ੍ਰਸ਼ਾਸਨ ਕਰ ਰਿਹਾ ਇਹ ਵੀ ਕੱਲ ਤਾਂ ਰਿਪੋਰਟ ਆਈ ਸੀ ਕਿ ਹਰੀਕੇ ਦੇ ਵਿੱਚ ਜਿਹੜੀਆਂ ਬੇੜੀਆਂ ਬਣਾਈਆਂ ਹੋਣੀਆਂ ਇਹੋ ਜਿਹੀ ਸਥਿਤੀ ਨੂੰ ਨਜਿੱਠਣ ਦੇ ਲਈ ਉਹ ਹਾਲੇ ਤੱਕ ਬੰਦ ਹੀ ਪਈਆਂ ਉਹ ਦਿੱਤੀਆਂ ਹੀ ਨੀ ਕਿ ਤੁਸੀਂ ਤੇ ਇੱਕ ਪਿੰਡ ਨਾਲੇ ਆ ਜੀ ਇੱਥੇ ਹੀ ਆਪਣੇ ਪਿੰਡ ਦਾ ਜਿੱਥੇ ਹੜ੍ਹ ਦੀ ਆਪਾਂ ਗੱਲ ਕਰਦੇ ਸ਼ਾਹਕੋਟ ਏਰੀਏ ਦੇ ਵਿੱਚ ਉੱਥੇ 16,000 ਦੀ ਬੇੜੀ ਪਿੰਡ ਵਾਲਿਆਂ ਨੇ ਆਪਣੀ ਮੁੱਲੇ ਲੈ ਲਏ ਜੀ
ਅੱਛਾ
ਕਹਿੰਦੇ ਭਈ ਬੇੜੀਆਂ ਤਾਂ ਮਿਲਦੀਆਂ ਨੇ ਆਪਣੀ ਬੇੜੀ ਮੁੱਲ ਲਿਆ ਕੇ ਤੇ ਨਾਲ ਦੀ ਨਾਲ ਇਹ ਦੇਖੋ ਕਿ ਇੰਨੀ ਸੇਵਾ ਭਾਵਨਾ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਕਿ ਹੁਣ ਅਪੀਲ ਇਹ ਆ ਰਹੀ ਆ ਕਿ ਇੱਥੇ ਨੂੰ ਤੁਸੀਂ ਕੁਛ ਨਾ ਲੈ ਕੇ ਆਓ ਚਾਹੇ ਉਹ ਦੁੱਧ ਦੀ ਗੱਲ ਕਰ ਲਈਏ ਬਿਸਕੁਟਾਂ ਦੀ ਗੱਲ ਕਰ ਲਈਏ ਹੋਰ ਲੰਗਰ ਪ੍ਰਸ਼ਾਦੀ ਦੀ ਗੱਲ ਕਰ ਲਈਏ ਚਾਹੇ ਅਸੀਂ ਪਸ਼ੂਆਂ ਦੇ ਚਾਰੇ ਦੀ ਸੁੱਕੇ ਤੂੜੀ ਦੀ ਤੇ ਹਰੇ ਚਾਰੇ ਦੀ ਗੱਲ ਕਰ ਲਈਏ ਇਹ ਆ ਰਹੀ ਹੈ ਕਿ ਤੁਸੀਂ ਨਾ ਲੈ ਕੇ ਸਾਡੇ ਕੋਲ ਬਹੁਤ
ਇਹ ਬੇਨਤੀਆਂ
ਮੇਰਾ ਖਿਆਲ
ਇਹ ਬੇਨਤੀਆਂ ਹੋ ਰਹੀਆਂ ਨੇ ਇਹਦੇ ਬਾਰੇ ਆਪਾਂ ਡਿਟੇਲ ਚ ਥੋੜੀ ਦੇਰ ਬਾਅਦ ਆਪਾਂ ਗੱਲ ਕਰਨੀ ਆ ਪਰ ਚਲੋ ਇਹ ਸੁਖਤ ਖਬਰ ਹੈ ਕਿਉਂਕਿ ਅਸੀਂ 1988 ਦੇ ਹੜ੍ਹ ਦੇਖੇ ਨੇ ਜਿੱਥੇ ਤਕਰੀਬਨ 5,000 ਮਤਲਬ ਮੌਤਾਂ ਹੋਈਆਂ ਸੀ ਤੇ ਕਈ ਰਜਿਸਟਰ ਨਹੀਂ ਹੋਈਆਂ ਸੀ ਐਤਕੀ ਬਹੁਤ ਘੱਟ ਹੈ ਬਚਾਅ ਆ ਰੱਬ ਦਾ ਸ਼ੁਕਰ ਹੈ ਪਰ ਜਾਨ ਦੇ ਨਾਲ ਨਾਲ ਮਾਲ ਡੰਗਰ ਦਾ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਬਾਰੇ ਵੀ ਥੋੜਾ ਖੁਲਾਸਾ ਕਰੋ
ਮਾਲ ਡੰਗਰ ਦਾ ਕਾਫੀ ਨੁਕਸਾਨ ਹੈ ਜੀ ਜਿਵੇਂ ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ ਕਿ ਤੁਸੀਂ ਵੀ ਦੇਖਿਆ ਹੋਣਾ ਮੇਰਾ ਖਿਆਲ ਤੁਹਾਡੇ ਪਹਿਲਾਂ ਇੱਕ ਐਡ ਚੱਲਦੀ ਸੀ ਮੈਂ ਪ੍ਰੋਗਰਾਮ ਸੁਣਦਾ ਸੀ ਪੰਜਾਬੀ ਵਿਰਸਾ ਦੀ ਤੇ ਪੰਜਾਬੀ ਵਿਰਸਾ ਵਾਲੇ ਕਮਲ ਹੀਰ ਹੋਣੀ ਵੀ ਉਹ ਵੀਡੀਓ ਪਾਈ ਹੋਈ ਸੀ ਕਿ ਕੁਛ ਬੱਕਰੀਆਂ ਪੈਰੀਆਂ ਜਾ ਰਹੀਆਂ ਬੱਕਰੀਆਂ ਦੀ ਆਪਾਂ ਗੱਲ ਕਰ ਲਈਏ ਕਿ ਜੇ ਇਹਨਾਂ ਦੇ ਖੁਰ ਭੇਜ ਜਾਣ ਨਾ ਜੀ ਤਾਂ ਇਹ ਦੁੱਧ ਸੁਕਾ ਲੈਣੀਆਂ ਪਹਿਲਾਂ ਨੁਕਸਾਨ ਤਾਂ ਉਹ ਹੋ ਗਿਆ ਵੈਸੇ ਉਹਨੇ ਡੁੱਬ ਕੇ ਮੇਰਾ ਖਿਆਲ ਤੇ ਬੜਾ ਕੰਮ ਖਰਾਬ ਹੋ ਜਾਣਾ ਲੋਕਾਂ ਦੇ ਪਸ਼ੂ ਬਹੁਤ ਹੜ ਗਏ ਜਿਹੜੇ ਗੁੱਜਰਾਂ ਦੇ ਡੇਰੇ ਸੀ ਉਹਨਾਂ ਦੀ ਬਾਹ ਪੇਸ਼ ਨਹੀਂ ਗਈ ਉਹ ਹੜ ਕੇ ਕੁਛ ਗਾਂ ਚਲੇ ਗਏ ਤੇ ਮਰਿਆ ਪਸ਼ੂਆਂ ਦੀਆਂ ਬਹੁਤ ਸਾਰੀਆਂ ਫੋਟੋਆਂ ਸਾਨੂੰ ਦੇਖਣ ਨੂੰ ਮਿਲੀਆਂ ਪਰ ਬਹੁਤ ਜ਼ਿਆਦਾ ਨੁਕਸਾਨ ਹੈ ਪਸ਼ੂਆਂ ਦਾ ਪਰ ਫੇਰ ਵੀ ਜਿਹੜੇ ਲੋਕਾਂ ਨੇ ਬਚਾ ਲਏ ਉਹਨਾਂ ਦਾ ਤਾਂ ਕੁਛ ਨਾ ਕੁਛ ਹੱਲ ਹੋ ਸਕਦਾ ਪਰ ਜਿਹੜੇ ਨਹੀਂ ਬਚਾ ਸਕੇ ਪਸ਼ੂਆਂ ਤੁਹਾਨੂੰ ਪਤਾ ਜੀ ਲੱਖ ਲੱਖ ਰੁਪਏ ਨੂੰ ਮੱਝ ਆਉਂਦੀ ਆ ਜਿਹਦੀਆਂ 2-3 ਮੱਝਾਂ ਜਾਂਦੀਆਂ ਲੱਗੀਆਂ
ਹਰਪ੍ਰੀਤ ਨਵੇਂ ਸ਼ਹਿਰ ਇੱਕ ਐਪੀਸੋਡ ਹੋਇਆ ਜਿੱਥੇ ਐਮ ਐਲ ਏ ਨੂੰ ਆ ਕੇ ਇੱਕ ਕੰਧ ਵੀ ਤੜਵਾਣੀ ਪਈ ਉਸ ਦਾ ਥੋੜਾ ਜ਼ਿਕਰ ਕਰੋ ਕਿ ਉਹ ਕੀ ਸੀ ਮਾਜਰਾ ਕੀ ਸੀ ਕੀ ਹੋਇਆ ਕੱਲ ਆਪਾਂ ਜ਼ਿਕਰ ਕੀਤਾ ਸੀ ਥੋੜਾ ਜਿਹਾ ਪਰ ਤੁਸੀਂ ਡਿਟੇਲ ਚ ਦੱਸ ਸਕਦੇ ਹੋ ਕਿਉਂਕਿ ਮੇਰਾ ਖਿਆਲ ਤੁਸੀਂ ਚਸ਼ਮਦੀਦ ਗਵਾਹ ਵੀ ਹੋ ਇਸ ਚੀਜ਼ ਦੇ
ਦੇਖੋ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਇੱਕ ਵੇਈ ਆਉਂਦੀ ਆ ਮੇਨ ਵੇਈ ਜਿਹੜੀ ਨਵਾਂ ਸ਼ਹਿਰ ਤੋਂ ਬਾਹਰ ਤੋਂ ਕੱਢ ਕੇ ਮਹਿੰਦੀਪੁਰ ਪਿੰਡ ਆ ਜੀ ਮਹਿੰਦੀਪੁਰ ਦੇ ਨਾਲ ਲੱਗਦੇ ਪਿੰਡ ਦੇ ਨਾਲ ਤੋਂ ਵੇਈ ਆਉਂਦੀ ਆ ਉਹ ਕਾਫੀ ਪਾਣੀ ਪਿੱਛੋਂ ਸਾਰਾ ਬਲਾਚੌਰ ਏਰੀਏ ਦਾ ਵੀ ਉਹ ਸਮੇਟ ਕੇ ਲੈ ਕੇ ਗਾਂਹ ਕਰਦੀ ਆ ਤੇ ਉਹ ਗਾਂਹ ਜਾ ਕੇ ਫਿਰ ਕਾਲੀ ਵੇਈ ਦੇ ਵਿੱਚ ਹੀ ਪੈ ਜਾਂਦੀ ਆ ਤੇ ਉਸ ਵੇਈ ਦੇ ਮੋਹਰੇ ਇੱਕ ਮਾਲ ਬਣ ਗਿਆ ਜੀ ਜਿਹੜਾ ਕਿ ਬੜੇ ਧਨਾਡਾਂ ਨੇ ਆਪਣੇ ਸ਼ਾਇਦ ਪਹੁੰਚ ਦੇ ਕੇ ਬਣਾਇਆ ਹੋਣਾ ਉਹਨਾਂ ਨੇ ਨਾਲ ਵਿਸ਼ਾਲ ਮੈਗਾ ਮਾਰਟ ਬਣਾਇਆ ਤੇ ਨਾਲ ਉਹਨਾਂ ਨੇ ਇੱਕ ਏਜੰਸੀ ਬਣਾਈ ਬਜਾਜ ਵਾਲਿਆਂ ਦੀ ਤੇ ਉਹਦੇ ਬੇਸਮੈਂਟ ਦੇ ਵਿੱਚ ਮੋਟਰਸਾਈਕਲ ਖੜੇ ਕਰਨ ਦੇ ਲਈ ਉਹਨੇ ਬਣਾ ਲਿਆ ਥੱਲਿਓਂ ਵੈਸੇ ਉਹਨੇ ਜਿੱਧਰੋਂ ਪਾਣੀ ਆਉਣਾ ਸੀ ਉਧਰੋਂ ਉਹਦੀ ਐਂਟਰੀ ਲਈ ਤਾਂ ਖੁੱਲਾ ਹੀ ਛੱਡਤਾ ਜਿੱਧਰੋਂ ਪਾਣੀ ਦਾ ਨਿਕਾਸ ਹੋਣਾ ਸੀ ਉਧਰੋਂ ਕੰਧਾਂ ਉਸਾਰ ਲਈਆਂ ਤੇ 4 ਸਾਲ ਪਹਿਲਾਂ ਵੀ ਇਹੋ ਗੱਲਬਾਤ ਬਣੀ ਸੀ ਜਦੋਂ ਪਾਣੀ ਆਇਆ ਸੀ ਪਰ ਉਹ ਪਾਣੀ ਨੇ ਫਿਰ ਮਹਿੰਦੀਪੁਰ ਪਿੰਡ ਨੂੰ ਢਾਹ ਲਾਈ ਜੀ ਪਰ ਫੇਰ ਵੀ ਬਚਾਅ ਹੋ ਗਿਆ ਘੁੰਮ ਕੇ ਪਾਣੀ ਨਿਕਲ ਗਿਆ ਇਸ ਵਾਰ ਕੀ ਹੋਇਆ ਇਹ ਨੈਸ਼ਨਲ ਹਾਈਵੇ ਬਣ ਰਿਹਾ ਤੇ ਇੱਥੇ ਨੈਸ਼ਨਲ ਹਾਈਵੇ ਬਣਨ ਦੇ ਨਾਲ ਉੱਥੇ ਜੀ ਫਲਾਈਓਵਰ ਬਣਾਤਾ ਗਿਆ ਮਹਿੰਦੀਪੁਰ ਪਿੰਡ ਦੇ ਪਾਸੇ ਇੱਕ ਪਾਸੇ ਹੁਣ ਵਿਸ਼ਾਲ ਮੈਗਾ ਮਾਰਟ ਹੋ ਗਿਆ ਦੂਜੇ ਪਾਸੇ ਉਹਨਾਂ ਨੇ ਉੱਚੀ ਰੱਖ ਕੇ ਸੜਕ ਬਣ ਤੇ ਉੱਥੋਂ ਫਲਾਈਓਵਰ ਚੱਕਤਾ ਮਹਿੰਦੀਪੁਰ ਪਿੰਡ ਵੱਲ ਦੀ ਪਾਣੀ ਜਿਹੜਾ ਘੁੰਮ ਕੇ ਆਉਣਾ ਸੀ ਉਹ ਨਹੀਂ ਆਇਆ ਉਹਦਾ ਬਚਾਅ ਹੋ ਗਿਆ ਮਹਿੰਦੀਪੁਰ ਪਿੰਡ ਵੀ ਬਚ ਗਿਆ ਤੇ ਵਿਸ਼ਾਲ ਮੈਗਾ ਮਾਰਟ ਨੇ ਪਾਣੀ ਵੀ ਰੋਕ ਲਿਆ ਤੇ ਪਾਣੀ ਪਿਛਲੇ ਪਾਸੇ ਪਿੰਡ ਸੀ ਕਲਾਮ ਓਹਦੇ ਵਿਚ ਭਰ ਗਿਆ ਜੀ, ਕਾਫੀ ਪਿੰਡਾਂ ਦੀ ਜਿਹੜੀ ਜ਼ਮੀਨ ਸੀ ਉਹ ਪਾਣੀ ਨਾਲ ਪ੍ਰਭਾਵਿਤ ਹੋਈ।
ਅੱਛਾ ਜੀ।
ਸੋ ਫਿਰ ਲੋਕ ਕਾਫੀ ਇਕੱਠੇ ਹੋ ਕੇ ਪਾਣੀ ਭਰਦਾ, ਪਾਣੀ ਗਾਹ ਨੀ ਨਿਕਲਦਾ ਕਿ ਆਪਾਂ ਕੰਧ ਤੋੜ ਦਈਏ
ਜੀ।
ਪਰ ਲੋਕਾਂ ਦੀ ਪੇਸ਼ ਨੀ ਚੱਲੀ ਉੱਥੇ, ਤੇ ਦੋ ਚਾਰ ਘੰਟੇ ਬਾਅਦ ਫਿਰ ਐਮ ਐਲ ਏ ਸਾਹਿਬ ਆਏ, ਉਹਨਾਂ ਨੇ ਮਸ਼ੀਨ ਮੰਗਵਾ ਕੇ ਉਹ ਕੰਧਾਂ ਤੋੜੀਆਂ। ਪਰ ਫਿਰ ਜਾਨੂੰ ਟਾਈਮ ਥੋੜਾ ਜਿਹਾ ਲੰਘ ਚੁੱਕਾ ਕਿਉਂਕਿ ਪਿਛਲੀ ਰਾਤ ਦਾ ਹੀ ਪਾਣੀ ਕਾਫੀ ਜਮਾਂ ਹੋ ਚੁੱਕਿਆ ਸੀ, ਤੇ ਦੁਪਹਿਰ ਤੱਕ ਜਦੋਂ ਕੰਧਾਂ ਤੋੜੀਆਂ ਗਈਆਂ ਤੇ ਕਾਫੀ ਜਿਹੜੇ ਖੇਤ ਡੁੱਬ ਚੁੱਕੇ ਸੀ। ਜਦੋਂ ਤੱਕ ਅਸੀਂ ਗਏ ਕੰਧਾਂ ਪਾਣੀ ਚੱਕ ਤਾਂ ਰਹੀਆਂ ਸੀ, ਪਰ ਸਾਰਾ ਪਾਣੀ ਫਿਰ ਨਿਕਲ ਨੂੰ ਕਾਫੀ ਟਾਈਮ ਲੱਗ ਗਿਆ। ਇਸ ਕਰਕੇ ਇੱਧਰ ਥੋੜਾ ਜਿਹਾ ਇਸ ਬੀਜ ਨੇ ਪ੍ਰਭਾਵਿਤ ਕੀਤਾ, ਪਰ ਆਲਮੋਸਟ ਜਿਹੜਾ ਨਵਾਂ ਸ਼ਹਿਰ ਸੀ ਉਹ ਸਾਰੇ ਪਾਣੀ ਦੀ ਮਾਰ ਤੋਂ ਬਚਿਆ ਰਿਹਾ।
ਅੱਛਾ ਹਰਪ੍ਰੀਤ, ਜਾਂਦੇ ਜਾਂਦੇ ਇੱਕ ਸਵਾਲ ਕਰਨਾ ਚਾਹੁੰਦਾ, ਸ਼ਾਇਦ ਮਿੰਟੂ ਜੀ ਸਾਇਲੈਂਟਲੀ ਸਾਨੂੰ ਸੁਣ ਰਹੇ ਆ, ਕਿ ਰਾਹਤ ਕਾਰਜਾਂ ਦੇ ਵਿੱਚ ਕੋਈ ਕਮੀ ਤਾਂ ਨਹੀਂ ਆ ਰਹੀ, ਜਾਂ ਕੋਈ ਹੋਰ ਤੁਸੀਂ ਚਾਹੁੰਦੇ ਹੋਵੋ ਵੀ ਕੋਈ ਅਪੀਲ ਦਲੀਲ ਕੁਛ ਕਰਨੀ ਹੋਵੇ ਵੀ ਲੋੜ ਹੋਵੇ?
ਨਹੀਂ, ਰਾਹਤ ਕਾਰਜਾਂ ਦੇ ਵਿੱਚ ਹਾਲੇ ਤੱਕ ਕੋਈ ਕਮੀ ਨਹੀਂ, ਮੇਰਾ ਖਿਆਲ ਮਹਾਰਾਜ ਦੀ ਕਿਰਪਾ ਹੋਈ ਆ ਕਿ ਵਾਧਾ ਹੀ ਹੋਇਆ ਜੀ। ਸਾਰੇ ਚਾਹੁੰਦੇ ਨੇ ਕਿ ਅਸੀਂ ਵੀ ਇਹਦੇ ਵਿੱਚ ਕੁਛ ਨਾ ਕੁਛ ਹਿੱਸਾ ਪਾਈਏ, ਚਾਹੇ ਸਾਡੇ ਐਨ ਆਰ ਆਈ ਵੀਰ ਨੇ, ਚਾਹੇ ਕੋਈ ਲੰਗਰਾਂ ਵਾਲੇ ਬਾਬੇ ਨੇ। ਜਿਵੇਂ ਕਿ ਤੁਸੀਂ ਇੱਕ ਵੀਡੀਓ ਦੇਖੀ ਵੀ ਹੋਣੀ ਆ ਕਿ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਦੇ ਖਿਲਾਫ਼ ਵੀ ਇੱਕ ਮੁੰਡਾ ਬੋਲਦਾ ਸੀ ਕਿ ਉਹ ਇਹ ਨੀ ਕਰਦੇ, ਉਹ ਨੀ ਕਰਦੇ, ਹਾਲਾਂਕਿ ਉਹਨਾਂ ਨੇ ਲੰਗਰ ਲਗਾਏ ਹੋਏ ਨੇ। ਉਹ ਕਹਿੰਦੇ ਨੇ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਆ ਸਾਨੂੰ ਦੱਸੋ ਤਾਂ ਸਹੀ। ਹੁਣ ਮੈਂ ਵੀ ਇੱਥੇ ਖੜ ਕੇ ਐਵੇਂ ਕਿਸੇ ਦੇ ਖਿਲਾਫ਼ ਬੋਲੀ ਜਾਵਾਂ, ਮੈਨੂੰ ਨੌਲੇਜ ਨਾ ਹੋਵੇ ਕਿ ਕੋਈ ਕੀ ਕਰ ਰਿਹਾ, ਫਿਰ ਉਹ ਚੰਗੀ ਗੱਲ ਨੀ ਹੈਗੀ। ਜਿੰਨਾ ਬਣਦਾ ਸਾਰਿਆਂ ਨੇ ਸਤਿਕਾਰ ਸਹਿਤ ਜਿਹੜੀ ਆ ਉੱਥੇ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਪਾ ਰਹੇ ਨੇ। ਸੋ ਆਪਣੇ ਪੱਧਰ ਤੇ ਵੀ ਲੋਕ ਪੈਸੇ ਦੇ ਰਹੇ ਨੇ। ਅਪੀਲ ਇਹੋ ਹੀ ਕਰੂੰਗਾ ਜੀ ਕਿ ਜੇ ਕਿਸੇ ਨੇ ਐਨ ਆਰ ਆਈ ਨੇ ਪੈਸੇ ਭੇਜਣੇ ਨੇ ਜਾਂ ਹੋਰ ਵੀ ਕੋਈ ਮਦਦ ਭੇਜਣੀ ਹੈ, ਉਹ ਕਿਸੇ ਐਸੀ ਸੰਸਥਾ ਨੂੰ ਭੇਜੇ ਜਿਹੜੀ ਕਿ ਉੱਥੇ ਇਨ ਵਿਨ ਪਹੁੰਚਦੀ ਕਰੇ, ਜਿਹੜੀ ਕਿ ਲੱਗ ਜਾਵੇ। ਸਾਨੂੰ ਪਤਾ ਹੀ ਆ ਕਿ ਥੋੜੀਆਂ ਥੋੜੀਆਂ ਸਾਡੇ ਪੰਜਾਬੀਆਂ ਦੇ ਵਿੱਚ ਮਾੜੀਆਂ ਆਦਤਾਂ ਵੀ ਹੈਗੀਆਂ ਕਿ ਕੁੰਡੀ ਮਾਰਦੀ ਹੱਥ ਜਾਂਦੀ ਨੀ, ਹੋਰ ਨਾ ਐ ਹੋਵੇ ਕਿ ਉੱਥੇ ਤੱਕ ਕੁਛ ਪਹੁੰਚੇ ਹੀ ਨਾ ਤੇ ਪਿੱਛੋਂ ਪਿੱਛੇ ਰਹਿ ਜੇ। ਤੇ ਸਾਨੂੰ ਸ਼ਾਇਦ ਸਰਕਾਰਾਂ ਨੇ ਇਹੋ ਕੁਛ ਸਿਖਾਲਿਆ ਕਿ ਪਹਿਲਾਂ ਆਪ ਖਾ ਲਓ, ਬਾਅਦ ਵਿੱਚ ਜੇ ਬੱਚਿਆਂ ਦਾ ਉੱਥੇ ਦੇ ਦਿਓ। ਸੋ ਜੇ ਦੇਣੇ ਆ ਕਿਸੇ ਨੇ ਪੈਸੇ, ਜਿਵੇਂ ਖਾਲ ਸਾਈਡ ਵਾਲੇ ਮਦਦ ਕਰ ਰਹੇ ਨੇ ਜਾਂ ਹੋਰ ਜਿੱਥੇ ਬੰਦੀਆਂ ਜਿਹੜੀਆਂ ਵੀ, ਤੁਹਾਨੂੰ ਜੇ ਤੇ ਯਕੀਨ ਹੋਵੇ ਉਹਦੇ ਤੁਸੀਂ ਜ਼ਰੂਰ ਮਦਦ ਕਰੋ, ਮਦਦ ਜ਼ਰੂਰ ਕਰੋ
ਜੀ। ਹਰਪ੍ਰੀਤ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਰਿਪੋਰਟ ਦੇਣ ਲਈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੁੜੇ ਰਹਾਂਗੇ। ਸ਼ੁਕਰੀਆ ਜੀ,
ਬਹੁਤ ਬਹੁਤ ਮਿਹਰਬਾਨੀ।
ਹਾਂਜੀ। ਸੋ ਮਿੰਟੂ ਜੀ, ਤੁਸੀਂ ਗੱਲਬਾਤ ਸੁਣੀ ਆ ਕਿ ਜਿਹੜਾ ਹੜਾਂ ਦੇ ਕਾਰਨ ਤਾਂ ਆਪਾਂ ਕੱਲ ਡਿਸਕਸ ਵੀ ਕਰ ਲਿਆ ਸੀ ਕਿ ਗਰਾਊਂਡ ਲੈਵਲ ਤੋਂ ਚਲੋ ਮੈਨੂੰ ਇੰਨਾ ਕੁ ਸਕੂਨ ਹੋਇਆ ਕਿ ਬਹੁਤਾ ਜਾਨੀ ਨੁਕਸਾਨ ਨਹੀਂ ਹੋਇਆ, ਮਾਲ ਡੰਗਰ ਦਾ ਨੁਕਸਾਨ ਹੋਣਾ ਆ, ਪਰ ਅਸਲ ਦੇ ਵਿੱਚ ਮੈਨੂੰ ਇਉਂ ਲੱਗਦਾ ਕਿ ਨੁਕਸਾਨ ਹਜੇ ਸ਼ੁਰੂ ਹੋਣਾ ਹੈ ਉੱਥੇ ਹੋਣਾ, ਕਿਉਂਕਿ ਰਿਪੋਰਟਸ ਆ ਰਹੀਆਂ ਆਮ ਤੌਰ ਤੇ ਹੜਾਂ ਤੋਂ ਬਾਅਦ ਇਹ ਹੁੰਦੀ ਆ ਕਿ ਉੱਥੇ ਮਹਾਂਮਾਰੀਆਂ ਫੈਲਦੀਆਂ ਨੇ, ਬਿਮਾਰੀਆਂ ਫੈਲਦੀਆਂ ਨੇ, ਫੰਗਸ, ਕਿਉਂਕਿ ਪਸ਼ੂ ਮਰੇ ਹੁੰਦੇ ਆ ਤੇ ਉਹਨਾਂ ਨੂੰ ਚੱਕਣਾ, ਸਾਫ਼ ਕਰਨਾ, ਗਾਰ ਕੱਢਣੀ, ਦੁਆਰਾ ਘਰ ਬਣਾਉਣੇ, ਰਿਪੇਅਰ ਕਰਨੀ। ਸੋ ਕੰਮ ਤਾਂ ਹਜੇ ਸ਼ੁਰੂ ਹੋਣਾ ਮਿੰਟੂ ਜੀ।
ਬਿਲਕੁਲ ਜੀ ਬਿਲਕੁਲ, ਦੇਖੋ ਇੱਕ ਵਾਰ ਜਿਹੜੀ ਸ਼ੁਰੂਆਤ ਹੁੰਦੀ ਆ ਨਾ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਆ, ਉਦੋਂ ਤਾਂ ਐਂ ਲੱਗਦਾ ਵੀ ਸਾਰਾ ਕੁਛ ਹੜ ਨਾ ਜਾਵੇ, ਰੁੜ ਨਾ ਜਾਵੇ, ਪਰ ਜਿਹੜੇ ਅਸਲੀ ਖਰਾਬ ਟਾਈਮ ਤਾਂ ਉਹ ਮਗਰਲਾ ਆਉਂਦਾ ਹੁੰਦਾ, ਜਦੋਂ ਤੁਹਾਨੂੰ ਤੁਹਾਡਾ ਸਾਰਾ ਕੁਛ ਹਿੱਲ ਕੇ ਰਹਿ ਜਾਂਦਾ। ਦੇਖੋ ਕੱਲੀ ਬਿਮਾਰੀ ਨਹੀਂ ਫੈਲੂਗੀ, ਤੇ ਕੱਲ ਵੀ ਆ ਰਹੀ ਆ ਵੀ ਮੱਛਰ ਬਹੁਤ ਆ, ਸਾਡੇ ਆਸਟ੍ਰੇਲੀਆ ਦੀ ਨਿਊਜ਼ ਵੀ ਲੱਗੀ ਹੈ ਵੀ ਆਸਟ੍ਰੇਲੀਆ ਤੋਂ ਨੌਜਵਾਨਾਂ ਨੇ ਮੱਛਰਦਾਨੀਆਂ ਡੋਨੇਟ ਕਰ ਰਹੇ ਆ, ਉੱਥੇ ਬਹੁਤ ਜ਼ਿਆਦਾ ਮੱਛਰ ਪੈਦਾ ਹੋ ਗਿਆ ਦੋ ਚਾਰ ਦਿਨਾਂ ਦੇ ਵਿੱਚ ਹੀ, ਫਿਰ ਬਿਮਾਰੀਆਂ ਵੀ ਫੈਲਣੀਆਂ, ਫਿਰ ਹਸਪਤਾਲਾਂ 'ਚ ਥਾਂ ਨਹੀਂ ਮਿਲਣਾ, ਤੇ ਨਾਲ ਨਾਲ ਜਿਹੜੀ ਇੱਕ ਪੂਰੀ ਦੀ ਪੂਰੀ ਫਸਲ ਵੀ ਤਬਾਹ ਹੋਈ ਆ, ਤੇ ਜਿਹਨੇ ਤੁਹਾਡਾ ਆਰਥਿਕ ਢਾਂਚਾ ਵੀ ਹਿਲਾ ਕੇ ਰੱਖ ਦੇਣਾ, ਉਹ ਪਰਿਵਾਰਾਂ ਦਾ ਨਹੀਂ ਸਰਕਾਰਾਂ ਦਾ ਵੀ ਹਿੱਲ ਜਾਣਾ ਉਹਦੇ ਨਾਲ
ਜੀ। ਤਕਰੀਬਨ 10,000 ਏਕੜ ਜਿਹੜੀ ਫਸਲ ਤਬਾਹ ਹੋਈ ਹੈ ਤੇ 30,000 ਜਿਹੜੀ ਏਕੜ ਹੈ ਉਹ ਪਾਣੀ ਤੇ ਹੇਠ ਆਇਆ, ਹਜੇ ਉਹਦਾ ਕੋਈ ਪਤਾ ਨਹੀਂ, ਥਾਂ ਦਿੱਤਾ ਨਹੀਂ ਹੈਗਾ। ਪਰ ਮਿੰਟੂ ਜੀ ਦੋ ਮੈਸੇਜ ਪੜ੍ਹਨਾ ਚਾਹਾਂਗਾ ਮੈਂ, ਕੱਲ ਇੱਕ ਮੈਸੇਜ ਰਹਿ ਗਿਆ ਸੀ, ਥੋੜਾ ਜਿਹਾ ਆਪਾਂ ਦੇਖੀਏ ਕਿ ਪੁਰਾਣੇ ਲੋਕ ਪਹਿਲੇ ਲੋਕ ਕਿੱਦਾਂ ਇਹਨਾਂ ਨਾਲ ਜੂਝਦੇ ਹੁੰਦੇ ਸੀ ਇਹਨਾਂ ਹਾਲਾਤਾਂ ਦੇ ਨਾਲ, ਇਕੱਲੇ ਹੜ੍ਹ ਨਹੀਂ, ਹਨੇਰੀਆਂ, ਅੱਗਾਂ, ਇਹ ਸਾਰੇ ਕੁਦਰਤੀ ਆਫ਼ਤਾਂ ਜਿਹੜੀਆਂ ਨੇ ਇਹ ਪੈਂਦੀਆਂ ਹੁੰਦੀਆਂ ਸੀ ਗੜੇ ਮਾਰ। ਤੇ ਹਰਪ੍ਰੀਤ ਸੰਧੂ ਹੋਣਾ ਨੇ ਆਪਣਾ ਵਿਚਾਰ ਕੱਲ ਭੇਜਿਆ ਸੀ, ਮੈਂ ਮਾਫ਼ੀ ਚਾਹਨਾ ਕੱਲ ਨਹੀਂ ਪੜ੍ਹ ਸਕਿਆ, ਪਰ ਅੱਜ ਮੈਂ ਪੜ੍ਹਦਾ ਜੀ। ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਕਹਿੰਦੇ ਸੀਗੇ, ਕਹਿੰਦੇ ਕਿ ਮੈਂ ਪਿੰਡ ਦੀ ਬਣਤਰ ਅਤੇ ਕੁਦਰਤੀ ਆਫ਼ਤ ਨਾਲ ਆਏ ਪਾਣੀ ਦੀ ਗੱਲ ਕਰਨਾ ਚਾਹੁੰਦੀ ਹਾਂ। ਮੇਰਾ ਪਿੰਡ ਰੁਪਾਣਾ ਮੁਕਤਸਰ ਤੋਂ 8 ਕਿਲੋਮੀਟਰ ਦੂਰ ਹੈ। 80 ਦੇ ਦਹਾਕੇ ਦੇ ਵਿੱਚ ਉੱਥੇ ਸੇਮ ਆਈ ਸੀ ਤੇ ਪਿੰਡ ਦੀ ਬਣਤਰ ਇਸ ਤਰ੍ਹਾਂ ਦੀ ਸੀ ਕਿ ਪਿੰਡ ਦੇ ਵਿਚਕਾਰ ਇੱਕ ਵੱਡਾ ਛੱਪੜ ਸੀ ਜੋ ਲਗਭਗ 70 ਕਿੱਲਿਆਂ 'ਚ ਫੈਲਿਆ ਹੋਇਆ ਸੀ। ਆਮ ਤੌਰ ਤੇ ਉਸ ਛੱਪੜ ਦੇ ਵਿੱਚ ਪਾਣੀ ਥੋੜਾ ਹੁੰਦਾ ਸੀ, 4 ਦਿਨ ਲੱਗਦੇ ਨਹਿਰੀ ਪਾਣੀ ਨਾਲ ਛੱਪੜ ਨੂੰ ਭਰਨ ਦੇ ਲਈ, ਪਰ ਸੇਮ ਟਾਈਮ ਤੇ ਉਹ ਛੱਪੜ ਨੱਕੋ ਨੱਕ ਭਰਿਆ ਰਹਿੰਦਾ ਸੀ। ਛੱਪੜ ਨੇ ਪਿੰਡ ਨੂੰ ਬਚਾਉਣ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ, ਹਾਲਾਂਕਿ ਉਸ ਟਾਈਮ ਤੇ ਸਾਰੇ ਕੱਚੇ ਘਰ ਢਹਿ ਗਏ ਸੀ ਤੇ ਪੱਕੇ ਬਣ ਗਏ, ਪਰ ਫਿਰ ਵੀ ਪਾਣੀ ਪਿੰਡਾਂ 'ਚ ਘਰਾਂ ਵਿੱਚ ਕਦੇ ਨਹੀਂ ਸੀ ਵੜਿਆ। ਦੂਜੇ ਪਾਸੇ ਲਗਭਗ 8-10 ਸਾਲ ਸੇਮ ਰਹੀ, ਕਦੇ ਲੋਕਾਂ ਨੇ ਹਾਲ ਦੁਹਾਈ ਨਹੀਂ ਸੀ ਮਚਾਈ ਕਿ ਮਾਰੇ ਮਾਰੇ ਹੋਏ ਜੀ, ਲੁੱਟ ਗਏ ਜੀ। ਕਈ ਵਾਰੀ ਸਾਲ 'ਚ ਹਾੜੀ ਸੌਣੀ ਦੋਨੋਂ ਖਰਾਬ ਹੋ ਜਾਂਦੀਆਂ ਸੀ। ਨਰਮੇ ਵਾਲੇ ਕਿਸਾਨ ਹੁਣ ਝੋਨਾ ਬੀਜਣ ਲੱਗੇ, ਕਈ ਵਾਰੀ ਤਾਂ ਝੋਨਾ ਵੀ ਡੁੱਬ ਜਾਂਦਾ ਸੀ, ਪਰ ਲੋਕਾਂ ਵਿੱਚ ਸਬਰ ਸੀ ਤੇ ਲੋਕ ਮਿਹਨਤ ਤੋਂ ਨਹੀਂ ਸੀ ਡਰਦੇ। ਉਹ ਸੇਮ ਦਾ ਸਮਾਂ ਲੰਘਿਆ, ਪਿੰਡ ਫਿਰ ਆਪਦੇ ਪੈਰਾਂ ਸਿਰ ਹੋ ਗਿਆ ਤੇ ਸਭ ਲੋਕ ਘੁੱਗ ਵੱਸਦੇ ਆ। ਕਦੇ ਕੋਈ ਫੰਡ ਇਕੱਠੇ ਨਹੀਂ ਸੀ ਹੋਏ ਪਿੰਡ ਵਾਸਤੇ। ਮੇਰੇ ਖਿਆਲ ਅਸੀਂ ਪੰਜਾਬੀਆਂ ਨੇ ਆਪਣੀ ਪੰਜਾਬੀਅਤ ਵਾਲੇ ਬਹੁਤੇ ਗੁਣ ਗਵਾ ਲਏ ਨੇ। ਕੀ ਕਹੋਗੇ ਮਿੰਟੂ ਜੀ?
ਬਿਲਕੁਲ ਜੀ ਬਿਲਕੁਲ, ਬਹੁਤ ਖੂਬਸੂਰਤ ਢੰਗ ਨਾਲ ਇਹਨਾਂ ਨੇ ਕੀਤਾ। ਮੈਂ ਕਾਫੀ ਕੁਛ ਇਸ ਏਰੀਏ ਬਾਰੇ ਜਾਣਦਾ, ਪਿੰਡ ਬਾਰੇ ਵੀ ਜਾਣਦਾ, ਕਿਉਂਕਿ ਚਲੋ ਸਾਡੇ ਏਰੀਏ ਦੇ ਨੇੜੇ ਪੈਂਦਾ ਪਿੰਡ। ਵਧੀਆ ਜਿਹੜਾ ਜਿਹੜੀ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ, ਜਿਹੜੀ ਸਿਆਣਪ ਹੀ ਹੁੰਦੀ ਸੀ ਉਦੋਂ, ਵੀ ਉਹ ਜਦੋਂ ਵੀ ਕੋਈ ਸਟਰਕਚਰ ਤਿਆਰ ਕਰਦੇ ਸੀ ਉਦੋਂ ਉਹਨਾਂ ਨੇ ਇੰਜੀਨੀਅਰਿੰਗ ਤਾਂ ਕੀਤੀ ਨਹੀਂ ਹੁੰਦੀ ਸੀ। ਇੰਜੀਨੀਅਰਿੰਗ ਪੁਆਇੰਟ ਵਿਊ ਤੇ ਤਾਂ ਉਹਨਾਂ ਨੇ ਕੋਈ ਜਮਾਂ ਘਾਟ ਕੀਤਾ ਨਹੀਂ ਹੁੰਦਾ, ਉਹਨਾਂ ਨੇ ਤਾਂ ਇੱਕ ਆਪਦੇ ਤਜਰਬਿਆਂ ਦੇ ਨਾਤੇ ਬਣਾਈਆਂ ਹੁੰਦੀਆਂ ਸੀ ਗੱਲਾਂ, ਵੀ ਜੇ ਕੋਈ ਸੇਮ ਆਉਂਦੀ ਆ ਜਾਂ ਪਾਣੀ ਦੀ ਬਹੁਤਾਤ ਆਉਂਦੀ ਆ ਤਾਂ ਉਹਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਤੇ ਕਿੱਥੋਂ ਉਹ ਹੋਣੀ ਆ, ਤੇ ਉਹ ਸਿਆਣਫਾਂ ਦੇ ਨਤੀਜੇ ਹੀ ਅੱਜ ਜਿਹੜੇ ਉਹਨਾਂ ਦੀ ਜਿਹੜੀ ਇਹ ਈਮੇਲ ਲਿਖਣ ਦਾ ਕਾਰਨ ਵੀ ਬਣਿਆ, ਵੀ ਉਹ ਸਿਆਣਪ ਹੀ ਸੀ ਜਿਹੜੇ ਪਿੰਡ ਨੂੰ ਸਾਂਭ ਸੰਭਾਲ ਸੀ। ਸੋ ਅਸੀਂ ਤਾਂ ਹਰ ਰੋਜ਼ ਹੀ ਕਰਲਾਉਣੇ ਆ, ਅਸੀਂ ਤਾਂ ਹਰ ਰੋਜ਼ ਕਹਿੰਦੇ ਆ ਵੀ ਅਸੀਂ ਸਰਕਾਰਾਂ ਨੂੰ ਨਾ ਉਡੀਕੀਏ, ਅਸੀਂ ਮੁੱਖ ਮੰਤਰੀਆਂ ਨੂੰ ਨਾ ਉਡੀਕੀਏ ਵੀ ਸਾਡੀਆਂ ਗਲੀਆਂ ਨਾਲੀਆਂ ਜਾਂ ਰੱਖ ਰਖਾਵ ਕਰਨਾ ਹੋਣਗੇ, ਉਹ ਤਾਂ ਅਸੀਂ ਕਰਨਾ, ਇੱਕ ਪਿੰਡ ਵਾਲਿਆਂ ਨੇ ਕਰਨਾ, ਇੱਕ ਪਿੰਡ ਦੀ 1000 ਦੀ ਆਬਾਦੀ 1500 ਦੀ ਆਬਾਦੀ ਜੇ ਉਹ ਇਕੱਠੀ ਹੋ ਕੇ ਤੇ ਆਪਦਾ ਰੱਖ ਰਖਾਵ ਸਹੀ ਨਹੀਂ ਕਰ ਸਕਦੀ ਤਾਂ ਫਿਰ ਜੇ ਕਹੂਗਾ ਕੋਈ ਆ ਕੇ ਮੰਤਰੀ ਕਰੂਗਾ ਜਾਂ ਸੰਤਰੀ ਕਰੂਗਾ ਤਾਂ ਫਿਰ ਇਹ ਇੱਕ ਵਹਿਮ ਭਰਮ ਭੁਲੇਖਾ ਹੁੰਦਾ ਸਾਡਾ। ਸੋ ਅਸੀਂ ਤਾਂ ਰੋਜ਼ ਰੋਜ਼ ਅੱਜ ਦੇ ਨਹੀਂ 10 ਸਾਲਾਂ ਤੋਂ ਹੀ ਕਰਵਾ ਰਹੇ ਹਾਂ ਵੀ ਪਹਿਲਾਂ ਆਪਦੇ ਘਰ ਤੋਂ ਸ਼ੁਰੂ ਕਰੋ, ਆਪਦੇ ਆਲੇ ਦੁਆਲੇ ਨੂੰ ਸੁਧਾਰੋ, ਆਲੇ ਦੁਆਲੇ ਸੁਧਾਰਦੇ ਹੋਏ ਪਿੰਡ ਸੁਧਰ ਜੂਗਾ, ਜੇ ਪਿੰਡ ਸੁਧਰ ਜੂਗਾ ਤਾਂ ਦੇਸ਼ ਤਾਂ ਆਪੇ ਸੁਧਰ ਜੂ
ਜੀ। ਬਲਰਾਜ ਸਿੰਘ ਸਾਡੇ ਨਾਲ ਜੁੜੇ ਸੀ, ਕਹਿੰਦੇ ਕਿ ਮੈਂ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਤੇ ਕਹਿੰਦੇ ਕਿ ਅਗਲੀ ਨੈਕਸਟ ਮੰਥ SYL ਕਨਾਲ ਦਾ ਸੁਪਰੀਮ ਕੋਰਟ ਦਾ ਡਿਸੀਜਨ ਆ ਰਿਹਾ, ਸੋ ਜਿਹੜੀ ਫਲੱਡਿੰਗ ਹੈ ਕਹਿੰਦੇ ਅੰਡਰ ਪਲੈਨਿੰਗ ਤਾਂ ਨਹੀਂ ਹੋ ਰਹੀ ਕਿਤੇ, ਐਂਡ ਸਾਡੇ ਕਹਿੰਦੇ ਫਿਰੋਜ਼ਪੁਰ ਦੇ ਵਿੱਚ ਪਾਣੀ ਹੈ ਨਹੀਂ ਝੋਨੇ ਦੇ ਲਈ। ਮੈਨੂੰ ਲੱਗਦਾ ਨਹੀਂ ਜੀ ਪਲੈਨਿੰਗ ਦੇ ਵਿੱਚ ਮੀਂਹ ਪਵਾਏ ਹੋਊਗੇ ਇੰਨੇ ਹਿਮਾਚਲ ਦੇ ਵਿੱਚ। ਮਿੰਟੂ ਜੀ ਤੁਹਾਡਾ ਕੀ ਖਿਆਲ ਹੈ?
ਦੇਖੋ ਸਮਝ ਤੋਂ ਨਹੀਂ, ਇਹ ਗੱਲਾਂ ਨਾ ਬਹੁਤ ਸਾਰੇ ਢੰਗ ਨਾਲ ਆ ਰਹੀਆਂ, ਕਈ ਬੰਦੇ ਜ਼ਹਿਰ ਫੈਲਾਉਣ ਲਈ ਇਹ ਗੱਲਾਂ ਫੈਲਾ ਰਹੇ ਆ ਵੀ ਜਾਣ ਬੁੱਧ ਖੜ ਲਿਆਂਦਾ ਕੋਈ, ਪਰ ਸੋਚਣ ਤੇ ਜ਼ਰੂਰ ਇਹ ਹੁੰਦੀ ਆ ਵੀ ਤੁਸੀਂ ਮੰਨ ਲਓ ਜਾਣ ਬੁੱਝ ਕੇ ਨਹੀਂ ਲਿਆਂਦੇ, ਪਰ ਫਿਰ ਮਿਸਮੈਨੇਜਮੈਂਟ ਤਾਂ ਕਿਤੇ ਹੈਗੀ ਆ ਨਾ। ਜੇ ਹੁਣ ਭਾਖੜਾ ਨਹਿਰ ਖਾਲੀ ਵਗ ਰਹੀ ਆ, ਬਠਿੰਡਾ ਕਨਾਲ ਖਾਲੀ ਵਗ ਰਹੀ ਆ, ਫਿਰੋਜ਼ਪੁਰ ਏਰੀਏ ਚ ਪਾਣੀ ਹੈ ਨੀ ਲਾਉਣ ਨੂੰ, ਉਹ ਖਾਲੀ ਵਗ ਰਹੀ ਆ, ਤਾਂ ਫਿਰ ਜਿੱਥੋਂ ਭਾਖੜਾ ਦੇ ਡੈਮ ਖੋਲੇ ਜਾਂਦੇ ਆ ਜਾਂ ਜਿੱਥੋਂ ਕੰਟਰੋਲ ਕੀਤਾ ਜਾਂਦਾ, ਉੱਥੋਂ ਕਿਉਂ ਨੀ ਇੱਧਰ ਪਾਣੀ ਕੱਢਿਆ ਗਿਆ? ਕੁਛ ਨਾ ਕੁਛ ਤਾਂ ਪਾਣੀ ਫਰਕ ਪੈਂਦੇ।
ਮੈਂ ਤੁਹਾਨੂੰ ਦੱਸਦਾ ਜੀ, ਪਾਣੀ ਆਲਰੇਡੀ ਪਾਣੀ ਦੀ ਤਾਂ ਲੋੜ ਹੈ, ਕੱਲ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਨਹਿਰ ਤੇ ਦਰਿਆ ਦੇ ਵਿੱਚ ਫਰਕ ਹੁੰਦਾ ਆ, ਠੀਕ ਹੈ ਜੀ। ਰਿਵਰ ਐਂਡ ਕਨਾਲ ਆਰ ਟੂ ਡਿਫਰੈਂਟ ਥਿੰਗਸ, ਠੀਕ ਹੈ। ਇੱਕ ਹੁੰਦੀ ਜਿਹੜੀ ਨਹਿਰ, ਜਿਹੜੀ ਦਰਿਆ ਹੁੰਦਾ ਆ, ਉਹ ਉਹਦੇ ਵਿੱਚ ਚੋ ਪੈਂਦੇ ਆ ਪਾਣੀ ਦੇ ਆਲੇ ਦੁਆਲੇ, ਉਹ ਪਾਣੀ ਲੈ ਕੇ ਜਾਂਦਾ ਮੇਨ। ਹੁਣ ਉਹ ਕੁਦਰਤ ਨੇ ਬਣਾਈ ਹੁੰਦੀ, ਕੁਦਰਤੀ ਤੌਰ ਤੇ ਉਹ ਪਾਣੀ ਦੇ ਲਾਂਘੇ ਹੁੰਦੇ ਨੇ, ਉਹਨੂੰ ਦਰਿਆ ਕਹਿੰਦੇ ਨੇ, ਜਿਹਦੇ ਵਿੱਚ ਸਾਰੇ ਚੋ ਨਾਲੇ ਉਹਦੇ ਵਿੱਚ ਪੈਂਦੇ ਨੇ। ਜਿਹੜੀ ਨਹਿਰ ਹੈ ਨਾ, ਜਿੱਦਾਂ ਨਵੇਂ ਸ਼ਹਿਰ ਵਾਲੀ ਨਹਿਰ ਹੈ, ਤੁਹਾਡੇ ਭਾਖੜੇ ਵਾਲੀ ਹੈ, ਇਹ ਕੁਦਰਤੀ ਨਹੀਂ ਹੈਗੀਆਂ, ਇਹ ਆਊਟਲੈਟਸ ਹੈ, ਇਹ ਦਰਿਆ ਦਾ ਹਿੱਸਾ ਨਹੀਂ ਹੈਗੀਆਂ, ਇਹ ਬੰਦੇ ਨੇ ਕੱਢੀਆਂ ਹੋਈਆਂ ਆਊਟਲੈਟਸ, ਇਹ ਪਾਣੀ ਦਾ ਨੈਚੁਰਲ ਲਾਂਘਾ ਨਹੀਂ ਹੈਗਾ। ਹੁਣ ਉੱਥੇ ਮੂਹਰੇ ਪਾਣੀ ਦੀ ਲੋੜ ਹੋਊਗੀ ਤਾਂ 19 ਕਿਊਬਿਕ ਮੀਟਰ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ, ਮੈਗਾ ਲੀਟਰ ਪਾਣੀ 19 ਛੱਡਿਆ ਜਾਂਦਾ ਆ, ਉਹ ਮੂਹਰੇ ਪਾਣੀ ਨੂੰ ਟਰਮੀਨੇਟ ਕਰਨਾ ਹੁੰਦਾ। ਫੋਰ ਐਗਜ਼ਾਮਪਲ, ਇੱਕ ਤੁਸੀਂ ਬਿਜਲੀ ਦੀ ਲਾਈਨ ਹੈ, ਬਿਜਲੀ ਦੀ ਲਾਈਨ ਦੇ ਵਿੱਚ ਤੁਹਾਡੇ ਕੋਲ ਵਾਧੂ ਕਰੰਟ ਹੈ, ਤੁਸੀਂ ਉਹ ਕਰੰਟ ਛੱਡ ਦਿਓ, ਕਰੰਟ ਵਿੱਚ ਭਰਿਆ ਰਹੇਗਾ ਪਾਣੀ, ਉਹ ਫਲੋ ਨਹੀਂ ਹੋਣਾ, ਉਹਦੇ ਵਿੱਚ ਬਿਜਲੀ ਫਲੋ ਨਹੀਂ ਹੋਣੀ, ਉਦੋਂ ਤੱਕ ਫਲੋ ਨਹੀਂ ਹੋਣੀ ਜਦੋਂ ਤੱਕ ਉਹਦੇ ਮੂਹਰੇ ਫਰਿੱਜ ਮੋਟਰਾਂ ਹੋਰ ਚੱਲਣ ਨਹੀਂ ਲੱਗ ਜਾਂਦੀਆਂ, ਖਿੱਚਣ ਨਹੀਂ ਲੱਗ ਜਾਂਦੀਆਂ। ਜੇ ਖੇਤ ਪਾਣੀ ਮੰਗ ਰਹੇ ਨੇ, ਉੱਥੇ ਫੇਰ ਉਹ ਪਾਣੀ ਟਰਮੀਨੇਟ ਕੀਤਾ ਜਾਣਾ ਹੈ। ਸੋ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਮੈਂ ਕੱਲ ਵੀ ਕਿਹਾ ਸੀ ਕਿ ਲੋਕ ਚਾਹੁੰਦੇ ਨੇ ਇਹ ਇਲਾਕੇ ਵੀ ਡੋਬ ਦਿੱਤੇ ਜਾਣ ਜਿਹੜੇ ਪਹਿਲੇ ਪ੍ਰਭਾਵਿਤ ਨਹੀਂ ਹੋਏ।
ਇਹਦਾ ਇੱਕ ਹੋਰ ਪਹਿਲੂ ਵੀ ਹੈਗਾ, ਇਹਦਾ ਇੱਕ ਪਹਿਲੂ ਇਹ ਹੈਗਾ ਵੀ ਭਾਖੜਾ ਡੈਮ ਦਾ ਜਿਹੜਾ ਪੱਧਰ ਆ ਉਹ 1680 ਤੇ ਜਾ ਪੁੱਜਿਆ, ਠੀਕ ਹੈ ਜੀ, ਜਿਹੜਾ ਕਿ ਖਤਰੇ ਦੇ ਉੱਤੇ ਆ। ਤੇ ਜੇ ਇੱਕ ਵੀ ਬਰਸਾਤ ਆ ਜਾਂਦੀ ਹੈ ਤੇ ਜੇ ਭਾਖੜਾ ਡੈਮ ਟੁੱਟ ਜਾਂਦਾ ਮੰਨ ਲਓ, ਤਾਂ ਫੇਰ ਕਿੱਥੇ ਜਾਊਗੀ ਗੱਲ। ਤਾਂ ਜੇ ਅੱਜ ਬਹੁਤ ਸਾਰੇ ਏਰੀਏ ਭੁੱਖ ਤੇ ਪਾਣੀ ਦੀ ਤੇਹ ਨਾਲ ਮਰ ਰਹੇ ਆ ਤੇ ਭਾਖੜਾ ਦਾ ਡੈਮ 1680 ਤੇ ਆ, ਤੇ ਭਾਖੜਾ ਡੈਮ ਚੋਂ ਇਹ ਮੈਨ ਮੇਡ ਨਹਿਰਾਂ ਚ ਤਾਂ ਪਾਣੀ ਕੱਢ ਕੇ ਕੁਛ ਤਾਂ ਉਹਨੂੰ ਰਾਤ ਦਿੱਤੀ ਜਾ ਸਕਦੀ ਹੈ ਨਾ।
ਪਰ ਮੈਨੂੰ ਲੱਗਦਾ ਉਹ ਜਿਹੜੀਆਂ ਮੋਹਰੇ ਲੋੜਾਂ ਹੈ ਨਾ, ਉਹ ਗਲਤ ਹੈ। ਜੇ ਮੋਹਰੇ ਡਿਮਾਂਡ ਹੈ, ਕੋਈ ਪਾਣੀ ਲਾਣ ਨੂੰ ਤਿਆਰ ਹੈ, ਉਹ ਤਾਂ ਹੀ ਉੱਥੇ ਪਾਣੀ ਛੱਡਿਆ ਜਾਵੇਗਾ ਨਾ ਉਹ ਨਹਿਰਾਂ ਦੇ ਵਿੱਚ।
ਬਿਲਕੁਲ, ਇਸ ਟਾਈਮ ਝੋਨੇ ਦੀ ਰੁੱਤ ਆ, ਇਸ ਟਾਈਮ ਨਾ ਜਿਹੜੀ ਇਹ ਭਾਖੜਾ ਨਹਿਰ ਆ ਸਾਡੇ ਖੁਦ ਦੇ ਝੋਨਾ ਲੱਗਿਆ ਤੇ ਦਿਨ ਰਾਤ ਮੋਟਰਾਂ ਚੱਲ ਕੇ ਫੇਰ ਅਸੀਂ ਝੋਨੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜੇ ਅੱਜ ਇੰਨਾ ਫਾਲਤੂ ਪਾਣੀ ਆ ਉਹ ਡੈਮ ਰਿਸਕ ਦੇ ਉੱਤੇ ਆ, ਤਾਂ ਫਿਰ ਕਿਉਂ ਨੀ ਉਹਨੂੰ ਛੱਡਿਆ ਜਾ ਰਿਹਾ? ਇਹੀ ਹਾਲ ਬਠਿੰਡੇ ਦੇ ਏਰੀਏ ਦਾ, ਬਠਿੰਡੇ ਦੀ ਰੇਤਾ ਪਿਆ ਉਸ ਕਨਾਲ ਦੇ ਵਿੱਚ ਤੇ ਕਿਸੇ ਪਾਸੇ ਕੋਈ ਨੀ। ਤੇ ਹਾਲਾਂਕਿ ਉੱਥੋਂ ਛੱਡ ਕੇ ਕੁਛ ਨਾ ਕੁਛ ਰਾਹਤ ਤਾਂ ਪਾਣੀ ਨੂੰ ਦਿੱਤੀ ਜਾ ਸਕਦੀ ਹੈ ਨਾ। ਡੈਮ ਤੇ ਡਾਊਨ ਹੋਊਗਾ, ਬਹੁਤ ਸਾਰਾ ਪਹਾੜੀ ਪਾਣੀ ਫੇਰ ਉੱਥੇ ਕੰਟਰੋਲ ਹੋ ਜੂਗਾ।
ਹਾਂਜੀ, ਇਹਨੂੰ ਆਪਾਂ ਪੈਂਡਿੰਗ ਰੱਖ ਲਈ, ਆਪਾਂ ਕਿਸੇ ਮਾਹਰ ਨੂੰ ਇਹਦੇ ਬਾਰੇ ਪੁੱਛਾਂਗੇ ਵੀ ਕਿਉਂ ਨੀ ਛੱਡਿਆ ਗਿਆ। ਆਪਾਂ ਨਾ ਲੇਟਰ ਆਨ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਪਾਣੀ ਦੇ ਮਾਹਰ ਨੂੰ ਪੁੱਛਣ ਦੇ ਲਈ ਵੀ ਕੀ ਪ੍ਰੋਸੈਸ ਕੀ ਆ, ਹਨਾ, ਤੇ ਕਿਉਂਕਿ ਸਾਡੀ ਵੀ ਸਾਨੂੰ ਵੀ ਪੂਰਾ ਗਿਆਨ ਨਹੀਂ ਹੈਗਾ ਇਸ ਦੇ ਬਾਰੇ। ਤੇ ਹਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਜਿਹੜਾ ਮੈਸੇਜ ਪੜਿਆ ਸੀ ਪਹਿਲਾਂ, ਉਹ ਕਹਿੰਦੇ ਜੀ ਇੱਕ ਗੱਲ ਮੈਂ ਦੱਸਣੀ ਭੁੱਲ ਗਈ ਕਿ ਹੁਣ ਉਸੇ ਪਾਣੀ ਦੀ ਲੋੜ ਹੋ ਗਈ ਹੈ ਤਾਂ ਛੱਪੜ ਨੂੰ ਪੂਰ ਕੇ 3 ਝੀਲਾਂ ਬਣਾ ਦਿੱਤੀਆਂ ਗਈਆਂ ਨੇ, ਬਾਕੀ ਥਾਂ ਗੁਰਦੁਆਰੇ ਦੀ ਪਾਰਕਿੰਗ ਬਣਾ ਦਿੱਤੀ ਗਈ ਹੈ। ਗੁਰਦੁਆਰਾ ਛੱਪੜ ਦੇ ਵਿਚਕਾਰ ਸੀ, ਪਿੰਡ ਵਾਲੇ ਖੁਸ਼ ਨੇ ਕਿ ਪਿੰਡ ਤਰੱਕੀ ਕਰ ਗਿਆ, ਛੱਪੜ ਤੋਂ ਝੀਲਾਂ ਬਣ ਗਈਆਂ। ਚਲੋ ਬਹੁਤ ਵਧੀਆ ਹੋ ਗਿਆ, ਡਿਵੈਲਪਮੈਂਟ ਕੀਤੀ, ਨੀਟ ਐਂਡ ਕਲੀਨ ਹੋ ਗਿਆ। ਤੇ ਮਿੰਟੂ ਜੀ ਹੁਣ ਆਪਾਂ ਗੱਲ ਕਰਦੇ ਹਾਂ ਸਰਕਾਰ ਦੀ, ਜਸਵਿੰਦਰ ਬਿੱਟਾ ਉਹਨਾਂ ਨੇ ਰਿਪੋਰਟ ਭੇਜੀ ਸੀਗੀ ਤੇ ਲੋਹੀਆਂ ਤੋਂ, ਜ਼ਿਲ੍ਹਾ ਜਲੰਧਰ ਤੋਂ, ਤੇ ਉਹ ਮੈਂ ਪੜ੍ਹ ਕੇ ਸੁਣਾ ਦਿੰਦਾ ਐਸ ਇਟ ਇਜ਼, ਤੇ ਉਹ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਾਰਜ ਚੱਲ ਰਹੇ ਨੇ ਉੱਥੇ। ਉਹ ਕਹਿੰਦੇ ਨੇ ਕਿ ਲੋਹੀਆਂ ਦੇ ਪਿੰਡਾਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਜ਼ਰੂਰੀ ਸੂਚਨਾਵਾਂ ਦਿੱਤੀਆਂ ਗਈਆਂ ਨੇ, ਤੇ ਉਹਨਾਂ ਨੇ ਕਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਕੁਝ ਦਾਨੀ ਸੱਜਣ ਪ੍ਰਸ਼ਾਸਨ ਨਾਲ ਬਿਨਾਂ ਸਲਾਹ ਕੀਤਿਆਂ ਜਾਂ ਸੂਚਨਾ ਦਿੱਤਿਆਂ ਹੀ ਲੰਗਰ ਲਗਾ ਰਹੇ ਨੇ, ਜਿਸ ਕਾਰਨ ਕਈ ਥਾਵਾਂ ਉੱਤੇ ਟ੍ਰੈਫਿਕ ਜਾਮ ਲੱਗ ਰਹੇ ਹਨ, ਜਿਸ ਦੇ ਨਤੀਜੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਫੌਜ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਅੜਿੱਕਾ ਪੈ ਰਿਹਾ ਹੈ। ਇਸ ਲਈ ਹੇਠ ਲਿਖੀਆਂ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰੀ ਹੈ ਜੀ, ਮਤਲਬ ਗੌਰਮੈਂਟ ਨੇ ਇਸ਼ੂ ਕੀਤਾ ਜਲੰਧਰ ਨੇ। ਕਿਰਪਾ ਕਰਕੇ ਹੇਠ ਗੱਲਾਂ ਦਾ ਧਿਆਨ ਦਿੱਤਾ ਜਾਵੇ। ਪਹਿਲੀ, ਪਾਣੀ ਦੀਆਂ ਬੋਤਲਾਂ 20 ਲੀਟਰ ਦੀਆਂ ਹੀ ਦਿੱਤੀਆਂ ਜਾਣ, ਛੋਟੀਆਂ ਜਾਂ ਵੱਡੀਆਂ ਨਹੀਂ। ਦੂਜਾ, ਮਨੁੱਖੀ ਖਾਣੇ ਲਈ ਸੁੱਕਾ ਮਟੀਰੀਅਲ ਹੀ ਦਿੱਤਾ ਜਾਵੇ, ਉਹ ਵੀ 10 ਕਿਲੋ ਦੀ ਪੈਕਿੰਗ ਵਿੱਚ। ਤੀਜਾ, ਪਕਾਇਆ ਹੋਇਆ ਲੰਗਰ ਜਾਂ ਸੁੱਕੀ ਰਸ਼ਦ, SDM ਪਰਮਵੀਰ ਉਹਨਾਂ ਦਾ ਨੰਬਰ ਦਿੱਤਾ ਹੋਇਆ, ਤੇ ਨਾਲ ਗੱਲ ਕਰਨ ਤੋਂ ਬਾਅਦ ਹੀ ਲਿਆਂਦਾ ਜਾਵੇ, ਨਹੀਂ ਤਾਂ ਤੁਹਾਨੂੰ ਤੁਹਾਡਾ ਮਿਹਨਤ ਅਤੇ ਸੇਵਾ ਭਾਵਨਾ ਨਾਲ ਤਿਆਰ ਕੀਤਾ ਲੰਗਰ ਖਰਾਬ ਹੋਣ ਦਾ ਖਦਸ਼ਾ ਹੈ। ਔਰ ਮੈਨੂੰ ਹੁਣੇ ਹੀ ਇੱਕ ਤਸਵੀਰ ਮਿੰਟੂ ਭਾਜੀ ਭੇਜੀ ਆ ਸਾਡੇ ਸਰੋਤਿਆਂ ਨੇ, GS ਚਾਲ ਹੋਣਾ ਨੇ, ਇੱਕ ਨਿਹੰਗ ਸਿੰਘ ਦਾ ਵੀਡੀਓ ਹੈ, ਤੇ ਕੰਧ ਦੇ ਇੱਕ ਪਾਸੇ ਬਹੁਤ ਢੇਰ ਪ੍ਰਸ਼ਾਦਿਆਂ ਦਾ ਲੱਗਾ ਹੋਇਆ, ਝੋਨੇ ਦੇ ਵਿੱਚ ਸਿੱਟਿਆ ਹੋਇਆ, ਤੇ ਉਸ ਨੇ ਬੇਨਤੀ ਕੀਤੀ ਹੋਈ ਹੈ ਕਿ ਲੰਗਰ ਦੀ ਬੇਅਦਬੀ ਨਾ ਕਰੋ ਜੀ। ਸੋ ਲੰਗਰ ਵਾਧੂ ਹੈ, ਲੋਕ ਸਿੱਟ ਸਿੱਟ ਕੇ ਜਾ ਰਹੇ ਨੇ, ਉਹਨਾਂ ਕੋਲ ਰੱਖਣ ਦਾ ਥਾਂ ਹੈ ਨਹੀਂ। ਸੋ ਇਸ ਦੀ ਤਰਜਮਾਨੀ ਇਹ ਮੈਸੇਜ ਕਰ ਰਿਹਾ ਕਿ ਇਹ ਉਨਾ ਹੀ ਲਿਆਂਦਾ ਜਾਵੇ, ਪਹਿਲਾਂ ਪੁੱਛ ਲਿਆ ਜਾਵੇ ਭਈ ਲੋੜ ਹੈ ਜਾਂ ਨਹੀਂ। ਚੌਥਾ, ਪਸ਼ੂਆਂ ਲਈ ਹਰਾ ਚਾਰਾ, ਬੂਰਾ, ਸੂੜਾ ਤੇ ਖਲ ਆਦਿ ਦੇਣ ਵੇਲੇ ਵੀ 10 ਕਿਲੋ ਦੀ ਪੈਕਿੰਗ ਬਣਾਈ ਜਾਵੇ। ਤੂੜੀ ਬਿਲਕੁਲ ਨਾ ਦਾਨ ਕੀਤੀ ਜਾਵੇ, ਕਿਉਂਕਿ ਉਹ ਕਿਸ਼ਤੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣੀ ਬੇਹੱਦ ਮੁਸ਼ਕਲ ਹੈ। ਪੰਜਵਾਂ, ਜੇ ਕੋਈ ਮਟੀਰੀਅਲ ਦਾਨ ਰੂਪ ਦੇ ਵਿੱਚ ਭੇਜਣਾ ਚਾਹੁੰਦਾ ਹੈ ਤਾਂ ਉਹ ਜਿਹੜੇ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰਨ ਤੋਂ ਬਾਅਦ ਪਾਰਕਲੈਂਡ ਪੈਲੇਸ ਜਿਹੜਾ ਕਿ ਮੇਨ ਰੋਡ ਲੋਹੀਆਂ ਦੇ ਉੱਤੇ ਹੈ, ਅਫਸਰਾਂ ਦੇ ਸਪੁਰਦ ਕੀਤਾ ਜਾਵੇ, ਜਿਸ ਨੂੰ ਯੋਜਨਾਬੱਧ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਹਰੇਕ ਪਿੰਡ ਵਿੱਚ ਹਰੇਕ ਲੋੜਵੰਦ ਤੱਕ ਪਹੁੰਚਾਉਣ ਲਈ ਅਸੀਂ ਵਚਨਬੱਧ ਹਾਂ। ਛੇਵਾਂ, ਜੇਕਰ ਹਰ ਪੀੜਤ ਪ੍ਰਭਾਵਿਤ ਇਲਾਕਿਆਂ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਜਾਣਕੀਰ ਅਜੇ ਵੀ ਘਰਾਂ ਵਿੱਚ ਬੈਠੇ ਹਨ ਤਾਂ ਉਨ੍ਹਾਂ ਨੂੰ ਆਪਣੇ ਕੋਲ ਆਉਣਾ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਰਿਲੀਫ ਸੈਂਟਰਾਂ ਦੇ ਵਿੱਚ ਸੁਰੱਖਿਆ ਥਾਵਾਂ ਉੱਤੇ ਪਹੁੰਚਣ ਲਈ ਪ੍ਰੇਰਿਆ ਜਾਵੇ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਮੀਂਹ ਹੋਰ ਪੈ ਜਾਂਦਾ ਹੈ ਤਾਂ ਹੋਰ ਪਾਣੀ ਆ ਸਕਦਾ ਹੈ। ਇਸ ਲਈ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਸੁਰੱਖਿਅਤ ਕੀਤਾ ਜਾਣਾ ਬਿਹਤਰ ਹੈ। ਇਨ੍ਹਾਂ ਪਿੰਡਾਂ ਵਿੱਚੋਂ ਜੇ ਕੋਈ ਬਾਹਰ ਆਉਣਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪਿੰਡ ਲਈ ਇੱਕ ਕਿਸ਼ਤੀ ਜੋ ਕਿ ਪਾਣੀ ਵਿੱਚ ਫਸੇ ਹੋਏ ਲੋਕਾਂ ਨੂੰ ਖਾਣਾ ਦਵਾਈਆਂ ਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾਉਣ ਲਈ ਲਗਾਈ ਗਈ ਹੈ ਉਸ ਰਾਹੀਂ ਬਾਹਰ ਆ ਸਕਦਾ ਹੈ। ਸੱਤਵਾਂ, ਸੜਕਾਂ ਉੱਪਰ ਲੰਗਰ ਨਾ ਲਗਾਏ ਜਾਣ। ਇਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਨਹੀਂ ਹੋ ਰਹੀ, ਉਲਟਾ ਟ੍ਰੈਫਿਕ ਜਾਮ ਲੱਗ ਰਹੇ ਨੇ। ਡਿਪਟੀ ਕਮਿਸ਼ਨਰ ਜਲੰਧਰ, ਮਿੰਟੂ ਜੀ ਕੀ ਕਹਿਣਾ?
ਬਿਲਕੁਲ ਜੀ, ਦੇਖੋ ਸਰਕਾਰਾਂ ਦੇ ਤਾਂ ਡਿਊਟੀਆਂ ਬਣਦੀਆਂ ਕਿਸੇ ਵੀ ਚੀਜ਼ ਨੂੰ ਪ੍ਰੋਪਰ ਮੈਨੇਜਮੈਂਟ ਨੂੰ ਲਾਗੂ ਕੀਤਾ ਜਾਵੇ, ਕਿਉਂਕਿ ਕਈ ਵਾਰ ਕੀ ਹੁੰਦਾ ਮਿਸ ਮੈਨੇਜਮੈਂਟ ਨਾਲ ਬੰਦਾ ਬਚਾਉਣ ਦੀ ਥਾਂ ਤੇ ਉਹਨੂੰ ਪਤਾ ਨੀ ਲੱਗਦਾ ਤੇ ਫਾਇਦਾ ਕਰਨੀ ਜਾਂਦੇ ਨੁਕਸਾਨ ਵੱਧ ਕਰੀ ਜਾਂਦਾ ਹੁੰਦਾ। ਸੋ ਇਹੀ ਚੀਜ਼ਾਂ ਇੱਥੇ ਹੁਣ ਹੋ ਰਹੀਆਂ, ਪਰ ਕਿਤੇ ਨਾ ਕਿਤੇ ਗੱਲ ਵਿਸ਼ਵਾਸ ਤੇ ਵੀ ਆ ਜਾਂਦੀ ਆ। ਸਾਨੂੰ ਵਿਸ਼ਵਾਸ ਹੀ ਨੀ ਹੈ, ਸਾਨੂੰ ਸਰਕਾਰਾਂ ਤੇ ਵਿਸ਼ਵਾਸ ਉੱਠ ਚੁੱਕਿਆ ਅਸਲ ਚ। ਸਾਨੂੰ ਲੱਗਦਾ ਜੇ ਅਸੀਂ ਸਰਕਾਰੀ ਅਫਸਰਾਂ ਨੂੰ ਦੇਵਾਂਗੇ ਜਾਂ ਸਰਕਾਰਾਂ ਨੂੰ ਕੁਛ ਦੇਵਾਂਗੇ, ਉਹਨਾਂ ਨੇ ਲੋਕਾਂ ਤੱਕ ਉਹੀ ਫਿਰ ਡਾਂਗ ਚਲਾ ਕੇ ਦੇਣਾ ਲੋਕਾਂ ਨਾਲ, ਉਹਨਾਂ ਨੇ ਉਵੇਂ ਭਾਵਨਾਵਾਂ ਨਾਲ ਨੀ ਦੇਣਾ। ਉੱਥੇ ਵੀ ਫਿਰ ਵਿਤਕਰੇ ਹੋਣਗੇ, ਆਪਣਿਆਂ ਨੂੰ ਪਹਿਲਾਂ ਦਿੱਤਾ ਜਾਊ, ਫਿਰ ਬਗਾਨਿਆਂ ਨੂੰ ਦਿੱਤਾ ਜਾਊ। ਏਦਾਂ ਕਰਕੇ ਇਹਨਾਂ ਚੀਜ਼ਾਂ ਦਾ ਕਾਰਨ ਆਉਂਦਾ ਵੀ ਲੋਕ ਫਿਰ ਸਿੱਧੇ ਰੂਪ ਚ ਆਪਦੇ ਹੱਥੀ ਸਭ ਕੁਛ ਕਰਨਾ ਚਾਹੁੰਦੇ ਆ ਤੇ ਫਿਰ ਉਹ ਮਿਸ ਮੈਨੇਜਮੈਂਟ ਹੋ ਜਾਂਦੀ ਆ।
ਕਈ ਵਾਰੀ ਉੱਤੇ ਅਸੀਂ ਭੀੜ ਬਣਾ ਲਈਦੀ ਆ, ਭੀੜ ਬਣਾ ਕੇ ਲੰਗਰ ਛਕਣ ਵਾਲੇ ਜਿਹੜੇ ਸੇਵਾਦਾਰ ਜ਼ਿਆਦਾ ਹੁੰਦੇ ਨੇ ਤੇ ਜਿਨ੍ਹਾਂ ਨੂੰ ਛਕਾਉਣਾ ਹੁੰਦਾ ਉਹ ਘੱਟ ਹੁੰਦੇ ਨੇ, ਹਨਾ। ਸੋ ਇਹ ਵੀ ਇੱਕ ਸਮੱਸਿਆ ਬਣਦੀ ਆ ਜਦੋਂ ਕਿਤੇ ਆਪਾਂ ਰਾਹਤ ਕਾਰਜ ਕਿ ਵਰਤਾਵੇ ਜ਼ਿਆਦਾ ਹੁੰਦੇ ਨੇ ਤੇ ਖਾਣ ਵਾਲੇ ਘੱਟ ਹੁੰਦੇ ਨੇ। ਅਕਸਰ ਤੁਸੀਂ ਦੇਖਿਆ ਕਿ ਮੇਲਿਆਂ ਨੂੰ, ਹੋਲੇ ਨੂੰ, ਮਹੱਲੇ ਨੂੰ ਜਾਂ ਕਿਤੇ ਵੀ ਵਿਸਾਖੀ ਦੇ ਮੇਲੇ ਨੂੰ ਸੜਕਾਂ 'ਤੇ ਜਾਓ ਤੇ ਲੋਕਾਂ ਉਹ ਲੋਕਾਂ ਦੇ ਜਿਹੜੇ ਚਾਲੇ ਨੇ ਜਾਂ ਲੋਕਾਂ ਦੀ ਜਿਹੜੀ ਆਵਾਜਾਈ ਆ ਉਹਨਾਂ ਦੇ ਵਿੱਚ ਉਹ ਖਲਲ ਪਾ ਰਹੇ ਹੁੰਦੇ ਨੇ ਅਦਰ ਦੈਨ ਕਿ ਉਹ ਉਹਨਾਂ ਨੂੰ ਹੈਲਪ ਕਰਨ ਦੀ ਬਜਾਏ। ਸੋ ਇਸ ਕਰਕੇ ਆਹੀ ਸਿਚੁਏਸ਼ਨ, ਇਹੀ ਬੇਨਤੀਆਂ ਹੁਣ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਕਿ ਯੋਜਨਾਬੱਧ ਤਰੀਕੇ ਨਾਲ ਅਭਿਆਨ ਚੱਲ ਰਿਹਾ ਆ ਪ੍ਰਸ਼ਾਸਨ ਵੱਲੋਂ, ਉਹਦੇ ਵਿੱਚ ਹੀ ਆਪਾਂ ਉਹਨਾਂ ਨਾਲ ਜੁੜ ਕੇ ਗਰਾਰੀ ਨਾਲ ਗਰਾਰੀ ਵਸਾ ਕੇ ਆਪਾਂ ਕੰਮ ਕਰਨਾ ਆ, ਨਾ ਕਿ ਅਸੀਂ ਆਪਣੇ ਨੰਬਰ ਬਣਾਉਣ ਦੇ ਲਈ, ਚਮਕਾਉਣ ਦੇ ਲਈ ਜਾ ਕੇ ਥਾਂ ਸਿਰ ਉੱਥੇ ਲਾ ਦਿਓ, ਉੱਥੇ ਲਾ ਦਿਓ। ਬਾਕੀ ਹਰਪ੍ਰੀਤ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਤਕਰੀਬਨ ਸਾਰੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਤੇ ਕਈ ਲੋਕ ਭੜਾਸ ਕੱਢ ਰਹੇ ਨੇ ਬਿਨਾਂ ਕਿਸੇ ਗੱਲ ਤੋਂ ਹੀ, ਉਹ ਵੀ ਭੜਾਸ ਕੱਢੀ ਜਾ ਰਹੇ ਨੇ, ਫਰਸਟ੍ਰੇਸ਼ਨ ਕੱਢੀ ਜਾ ਰਹੇ। ਕਦੇ ਉਹ ਸਰਕਾਰ ਨੂੰ ਗਾਲਾਂ ਕੱਢਣ ਲੱਗ ਜਾਂਦੇ, ਕਦੇ ਬਾਬਿਆਂ ਨੂੰ ਗਾਲਾਂ ਕੱਢਣ ਲੱਗ ਜਾਂਦੇ, ਕਦੇ ਕਿਸੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ। ਤੇ ਮਿੰਟੂ ਜੀ, ਅਸਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਸਾਨੂੰ ਆਪਣੇ ਪ੍ਰੀਕੋਸ਼ਨਸ ਆਪ ਹੀ ਲੈਣੇ ਚਾਹੀਦੇ ਆ, ਸਾਨੂੰ ਰੈਡੀ ਰਹਿਣਾ ਚਾਹੀਦਾ ਸਾਰਿਆਂ ਨੂੰ ਇਹਨਾਂ ਆਫਤਾਂ ਦੇ ਲਈ।
ਬਿਲਕੁਲ,
ਹੁਣ ਤੁਸੀਂ ਦੱਸੋ ਮੈਨੂੰ, ਤੁਸੀਂ ਮੈਨੂੰ ਦੱਸੋ ਅਸੀਂ ਆਸਟ੍ਰੇਲੀਆ ਚ ਰਹਿੰਦੇ ਹਾਂ, ਸਾਰੇ ਰਹਿੰਦੇ, ਮਤਲਬ ਆਸਟ੍ਰੇਲੀਆ ਦੀ ਗੱਲ ਕਰਦਾ ਮੈਂ, ਚਲੋ ਅਮਰੀਕਾ ਦੀ ਵੀ ਸੁਣਦੇ, ਕੈਨੇਡਾ ਦੀ ਵੀ ਸੁਣਦੇ, ਉਹਨਾਂ ਦੀ ਵੀ ਗੱਲ ਕਰਦਾ। ਸਾਨੂੰ ਸਾਰਿਆਂ ਨੂੰ ਪਤਾ ਵੀ ਅੱਗ ਲੱਗ ਸਕਦੀ ਆ, ਪਤਾ ਹੈ ਨਾ ਘਰ ਦੇ ਵਿੱਚ, ਕਿਉਂਕਿ ਸਾਡੇ ਘਰ ਗੈਸ ਵੀ ਆ, ਸਾਡੇ ਘਰ ਬਿਜਲੀ ਵੀ ਆ, ਫਾਇਰ ਹੋ ਸਕਦੀ ਆ। ਤੇ ਹੁਣ ਮੈਨੂੰ ਇਹ ਦੱਸੋ ਵੀ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਆ ਕਿ ਫਾਇਰ ਸੇਫਟੀ ਅਲਾਰਮ ਲਾਉਣਾ ਆ, ਤੇ ਇੱਕ ਤੇ ਹੱਥ ਰੱਖ ਕੇ ਤੁਸੀਂ ਇਹ ਗੱਲ ਸੱਚੋ ਸੱਚੀ ਆਪਣੇ ਮਨ ਚ ਹੀ ਸੋਚ ਲਓ ਵੀ ਕਿੰਨਿਆਂ ਨੇ ਉਹ ਚੋਂ ਬੈਟਰੀਆਂ ਕੱਢੀਆਂ ਹੋਈਆਂ ਨੇ, ਕਿੰਨਿਆਂ ਨੇ ਕਨੈਕਸ਼ਨ ਕੱਟੇ ਹੋਏ ਆ, ਉਹ ਕਿਹਦੀ ਸੇਫਟੀ ਲਈ ਆ ਸਰਕਾਰ ਦੇ, ਪਰੌਂਠੇ ਬਣਾਉਣ ਦੇ ਚੱਕਰ, ਸਿਰਫ ਪਰੌਂਠੇ ਖਾਣ ਦੇ ਮਾਰਿਆਂ ਨੇ ਉਸ ਫਾਇਰ ਸੇਫਟੀ ਅਲਾਰਮਾਂ ਨੂੰ ਬੰਦ ਕੀਤਾ ਹੋਇਆ। ਔਰ ਮੈਨੂੰ ਮੇਰੇ ਸਰੋਤੇ ਹੁਣੇ ਮੈਸੇਜ ਕਰਨ ਜਿੰਨੇ ਸੁਣਦੇ ਆ ਵੀ ਕਿਹਦੇ ਘਰ ਫਾਇਰ ਐਕਸਟਿੰਗੁਸ਼ਰ ਜਾਣੀ ਕਿ ਅੱਗ ਬੁਝਾਉਣ ਵਾਲਾ ਜੰਤਰ ਹੈ, ਮੈਨੂੰ ਦੱਸੋ ਜਰਾ। ਕਿਸੇ ਦੇ ਘਰ ਹੋਵੇ ਨਾ ਮੈਨੂੰ ਫੋਟੋ ਖਿੱਚ ਕੇ ਭੇਜੋ, ਕਿਸ ਬੰਦੇ ਨੇ ਪ੍ਰੀਕੋਸ਼ਨ ਲਈ ਹੋਈ ਆ। ਜਦੋਂ ਫਿਰ ਮਾੜੀ ਘਟਨਾ ਵਾਪਰਨੀ ਆ ਫਿਰ ਅਸੀਂ ਸਰਕਾਰ ਨੇ ਜੀ ਕੁਛ ਨੀ ਕੀਤਾ, ਉਹਦਾ ਐ ਨੀ ਕੀਤਾ, ਤੁਸੀਂ ਮੈਨੂੰ ਦੱਸੋ ਹੁਣ ਅਸੀਂ ਘੁੱਗ ਵਸ ਰਹੇ ਆ, ਸੁਖੀ ਆ, ਮਾੜੇ ਸਮੇਂ ਲਈ ਕੌਣ ਕੌਣ ਤਿਆਰ ਹੈ? ਕਿਸੇ ਦੇ ਘਰ ਦੇ ਵਿੱਚ ਇਹ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਦੋ, ਕਿਸੇ ਨੇ 20 ਲੀਟਰ 40 ਲੀਟਰ ਪਾਣੀ ਕੈਨੀ ਚ ਭਰ ਕੇ ਰੱਖਿਆ ਹੋਵੇ ਜੇ ਕਿਤੇ ਟੁੱਟੀ ਚੱਲ ਜਾਵੇ, ਇਹ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ। ਅੱਗ ਬੁਝਾਉਣ ਵਾਲੇ ਜੰਤਰ ਦੀ ਭੇਜ ਦਿਓ, ਕੰਬਲ ਦੀ ਭੇਜ ਦਿਓ, ਕੰਬਲ ਜੇ ਕਿਸੇ ਨੂੰ ਅੱਗ ਲੱਗ ਜਾਵੇ ਤਾਂ ਕੰਬਲ ਚ ਲਪੇਟ ਦਿਓ, ਉਹ ਬੰਦ ਹੋ ਜਾਵੇ। ਹੈ ਕੋਈ, ਅਸੀਂ ਮਾਡਰਨ ਬਣਦੇ ਆ, ਕੋਈ ਸੱਜਣ ਹੈ ਇਹੋ ਜਿਹਾ ਜਿਹੜਾ ਇਹੋ ਜਿਹੀਆਂ ਪ੍ਰੀਕੋਸ਼ਨਾਂ ਇਸੋ ਜਿਹੇ ਕੰਟਰੀਆਂ ਵਿੱਚ ਵੀ ਲੈ ਰਿਹਾ? ਮਿੰਟੂ ਜੀ, ਤੁਸੀਂ ਕਿਤੇ ਦੇਖਿਆ ਹੋਵੇ ਜਾਂ ਤੁਹਾਡੇ ਘਰ?
ਮੇਰੇ ਕੋਲ ਤਾਂ ਹੈਗੀਆਂ ਜੀ, ਕਾਰਨ ਉਹ ਆ ਮੇਰੀ ਮਜਬੂਰੀ ਆ, ਉਹ ਰੱਖਣੀਆਂ। ਕਾਰਨ ਇਹ ਆ ਵੀ ਜਦੋਂ ਤੁਸੀਂ ਕੋਈ ਕੰਪਨੀ ਚਲਾਉਣੇ ਹੋ ਤੇ ਕੰਪਨੀ ਦੇ ਵਿੱਚ ਫਿਰ ਤੁਸੀਂ ਜਦੋਂ ਲਾਇਸੈਂਸ ਲੈਣੇ ਹੁੰਦੇ ਆ ਤਾਂ ਲਾਇਸੈਂਸ ਦੀ ਖਾਨਾ ਪੂਰਤੀ ਲਈ ਤੁਹਾਨੂੰ ਸਿਲੰਡਰ ਜੇ ਵੀ ਰੱਖਣੇ ਪੈਂਦੇ ਆ, ਕੰਬਲ ਵੀ ਰੱਖਣੇ ਪੈਂਦੇ ਆ, ਉਹ ਚੀਜ਼ਾਂ ਸਾਰੀਆਂ ਰੱਖੀਆਂ ਹੋਈਆਂ। ਪਰ ਉਹ ਮੈਂ ਦਿਲੋਂ ਸੱਚ ਇਹੀ ਬਿਆਨ ਦਾ ਵੀ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨਾ ਉਹ ਮਜਬੂਰ ਨਾ
ਤੇ ਜਦੋਂ 6 ਮਹੀਨਿਆਂ ਬਾਅਦ ਉਹ ਟੈਸਟ ਜੇ ਕਰਾਉਣੇ ਪੈਂਦੇ ਸਿਲੰਡਰ ਜੇ ਤੇ ਪੈਸੇ ਦੇਣੇ ਪੈਂਦੇ ਆ, ਸਾਰਾ ਇੰਸਪੈਕਸ਼ਨ ਹੁੰਦੀ ਆ, ਤੇ ਉਦੋਂ ਬੁੜ ਬੁੜ ਕਰਕੇ ਕਰਵਾਈ ਦੀ ਵੀ ਆ, ਫਾਲਤੂ ਦਾ ਕੰਮ ਹੀ ਆ।
ਇੱਕ ਹੋਰ ਗੱਲ ਹੈ, ਅਸੀਂ ਕਈ ਵਾਰੀ ਰੇਡੀਓ ਤੇ ਵੀ ਦੱਸੀਦਾ ਕਿ ਹੁਣ ਫਾਇਰ ਸੀਜ਼ਨ ਆਉਣ ਵਾਲਾ, ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗਣੀਆਂ ਨੇ ਬੁਸ਼ ਫਾਇਰ ਸੀਜ਼ਨ, ਕਿਉਂਕਿ ਸੁੱਕਾ ਪਿਆ ਸਾਰਾ, ਗਰਮੀ ਸ਼ੁਰੂ ਹੋ ਜਾਣੀ ਹੈ। ਸਰਕਾਰ ਵੀ ਅਕਸਰ ਬੇਨਤੀਆਂ ਕਰਦੀ ਹੈ, ਟੀਵੀ ਤੇ ਵੀ ਕਰਦੀ ਹੈ, ਰੇਡੀਓ ਤੇ ਵੀ ਕਰਦੀ ਹੈ, ਤੁਹਾਨੂੰ ਘਰੇ ਈਮੇਲਾਂ ਵੀ ਭੇਜਦੀ ਹੈ, ਚਿੱਠੀਆਂ ਵੀ ਭੇਜਦੀ ਹੈ, ਵੀ ਤੁਸੀਂ ਆਪਣਾ ਜਿਹੜਾ ਆਲਾ ਦੁਆਲਾ ਆ ਉਸ ਨੂੰ ਸਾਫ਼ ਰੱਖੋ, ਜਿਹੜਾ ਵੀ ਅੱਗ ਲੱਗਣ ਵਾਲਾ ਜਿੰਨਾ ਵੀ ਬਾਲਣ ਹੈ ਉਸ ਨੂੰ ਸਾਈਡ ਤੇ ਕਰਕੇ ਢੇਰੀ ਲਾ ਦਿਓ ਜਾਂ ਪਾਸੇ ਕਰ ਦਿਓ, ਇੱਥੋਂ ਤੱਕ ਕਿ ਮੀਂਹ ਪੈਣੇ ਨੇ ਆਪਣੇ ਗਟਰ ਸਾਫ਼ ਕਰ ਦਿਓ, ਛੱਤਾਂ ਦੇ ਉੱਤੇ ਜਿਹੜੇ ਪੱਤ ਪਰਾਲ ਹੈ ਉਹਨੂੰ ਚੱਕ ਦਿਓ। ਕਿੰਨੇ ਲੋਕਾਂ ਨੇ ਕੀਤਾ ਹੋਇਆ, ਇਹ ਵੀ ਮੈਨੂੰ ਕੋਈ ਦੱਸ ਸਕਦਾ ਹੋਵੇ ਤਾਂ ਜ਼ਰੂਰ ਦੱਸੋ, ਵੀ ਆਪਣੇ ਘਰ ਨੂੰ ਵੀ ਅਸੀਂ ਸਵਾਰ ਨਹੀਂ ਰਹੇ, ਆਪਣੇ ਘਰ ਨੂੰ ਵੀ ਸਾਫ਼ ਨਹੀਂ ਕਰ ਰਹੇ, ਪ੍ਰੀਕੋਸ਼ਨ ਨਹੀਂ ਲੈ ਰਹੇ, ਤੇ ਜਦੋਂ ਫਿਰ ਮਾੜੀ ਘਟਨਾ ਵਾਪਰਨੀ ਹੈ ਤੇ ਫਿਰ ਅਸੀਂ ਦੋਸ਼ ਪਹਿਲਾਂ ਹੀ ਸਰਕਾਰ ਨੂੰ ਦੇਣਾ ਹੈ। ਸੋ ਉਹ ਸਾਨੂੰ ਦੱਸੇ ਜਾ ਰਹੇ ਨੇ, ਇਹ ਅਸੀਂ ਆਪ ਆਪਣੀ ਪ੍ਰੀਕੋਸ਼ਨਸ ਲੈਣੀਆਂ ਨੇ, ਅਸੀਂ ਆਪ ਆਪਣਾ ਵਿਚਾਰ ਆਪ ਕਰਨਾ ਆ, ਹਨਾ, ਕਿਸੇ ਨੂੰ ਨਹੀਂ ਆਪਾਂ ਕਹਿ ਸਕਦੇ। ਤੇ ਦੇਖੋ ਆਹ ਬਹੁਤ ਵਧੀਆ ਗੱਲ ਕੀਤੀ ਆ ਸੋਨੀ ਢਿੱਲੋਂ ਨੇ, ਆਪਣੇ ਘਰ ਦੀ ਮੈਨੂੰ ਫੋਟੋ ਭੇਜ ਦਿੱਤੀ ਆ, ਠੀਕ ਹੈ ਜੀ। ਇਹਨਾਂ ਨੇ ਵੀ ਜਿਹੜਾ ਫਾਇਰ ਐਕਸਟੈਂਸ਼ਨ ਦੀ ਫੋਟੋ ਤਾਂ ਭੇਜਦੀ, ਪਰ ਹਜੇ ਡੱਬੇ ਚ ਬੰਦ ਹੈ ਜੀ, ਹਜੇ ਉੱਪਰ ਉਹ ਪਲਾਸਟਿਕ ਵੀ ਨਹੀਂ ਖੋਲੀ, ਐਨ ਨੂੜ ਕੇ ਰੱਖੇ ਹੋਇਆ ਕੁੰਜੇ ਦੇ ਵਿੱਚ। ਸੋ ਇਹਨੂੰ ਖੋਲੋ ਜੀ, ਇਹਨੂੰ ਬਾਹਰ ਕਿਚਨ ਦੇ ਲਾਗੇ ਲਾਓ ਜਿੱਥੇ ਸਟੋਵ ਚੱਲਦੇ ਨੇ। ਭਾਜੀ ਵੈਸੇ ਸਟੋਵ ਦੇ ਕਿਚਨ ਦੇ ਲਾਗੇ ਚਾਹੀਦਾ ਨਾ ਅੱਗ ਬੁਝਾਉਣ ਵਾਲਾ ਯੰਤਰ?
ਬਿਲਕੁਲ, ਕਿਚਨ ਦੇ ਲਾਗੇ ਵੀ ਕਹਿ ਸਕਦੇ ਹਾਂ, ਪਰ ਇਹ ਯੰਤਰ ਹਮੇਸ਼ਾ ਉਸ ਜਗ੍ਹਾ ਤੇ ਹੋਣੇ ਚਾਹੀਦੇ ਆ ਜਿੱਥੋਂ ਉੱਥੇ ਇਜ਼ੀ ਐਕਸੈਸ ਹੋਵੇ, ਉਹਦੇ ਮੂਹਰੇ ਕੋਈ ਚੀਜ਼ ਬਲੌਕ ਨਾ ਹੋਵੇ, ਤੇ ਜਿੱਥੋਂ ਤੁਸੀਂ ਬੜੀ ਤੇਜ਼ੀ ਨਾਲ ਉਹਨੂੰ ਚੱਕ ਕੇ ਤੇ ਹਰ ਏਰੀਏ ਨੂੰ ਉਹ ਕਵਰ ਕਰ ਸਕਦਾ ਹੋਵੇ ਨੇੜੇ ਦੇ, ਵੀ ਇਹ ਨਾ ਹੋਵੇ ਵੀ ਮੰਨ ਲਓ ਜੇ ਆਪਾਂ ਕੱਲਾ ਅੱਗ ਕੱਲੀ ਕਿਚਨ ਦੇ ਵਿੱਚ, ਚਲੋ ਹਾਈ ਰਿਸਕ ਹੁੰਦਾ, ਪਰ ਅੱਗ ਤਾਂ ਕਿਤੇ ਵੀ ਹੋਰ ਵੀ ਲੱਗ ਸਕਦੀ ਆ, ਕਿਸੇ ਹੋਰ ਕਾਰਨਾਂ ਕਰਕੇ ਵੀ ਲੱਗ ਸਕਦੀ ਆ। ਸੋ ਖਾਸ ਕਰਕੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ, ਜੇ ਤੁਸੀਂ ਕਮਰਸ਼ੀਅਲ ਵਹੀਕਲ ਦੇਖਦੇ ਹੋ ਜਾਂ ਪੌੜੀ ਵਾਲੀਆਂ ਬੈਨਾਂ ਜੀਆਂ ਦੇਖਦੇ ਹੋ, ਤਾਂ ਉਹਨਾਂ ਦੇ ਨਾ ਇੱਕ ਸਟੀਕਰ ਲੱਗੇ ਹੁੰਦੇ ਆ ਫਸਟ ਏਡ ਦਾ, ਤੇ ਇਹਦਾ ਫਾਇਰ ਦਾ ਜਿਹੜਾ ਸਟੀਕਰ, ਰੈਡ ਤੇ ਗ੍ਰੀਨ ਕਲਰ ਦੇ ਨਾ ਦੋ ਸਟੀਕਰ ਹਰ ਬੈਨ ਤੇ ਹਰ ਗੱਡੀ ਤੇ ਲੱਗੇ ਹੁੰਦੇ ਆ, ਤੇ ਉਹ ਤੁਸੀਂ ਹੈਰਾਨ ਹੋਵੋਗੇ ਕਿਸੇ ਦੇ ਕਿਸੇ ਪਾਸੇ ਲੱਗੇ ਹੁੰਦੇ ਆ, ਕਿਸੇ ਦੇ ਕਿਸੇ ਪਾਸੇ ਲੱਗੇ ਹੁੰਦੇ ਆ, ਐ ਨੀ ਹੁੰਦਾ ਕੋਈ ਯੂਨੀਫਾਰਮ ਨੀ ਹੈਗਾ। ਉਹ ਪਹਿਲਾਂ ਸ਼ੁਰੂ ਚ ਬੰਦਾ ਇਹ ਸੋਚਦਾ ਵੀ ਸ਼ਾਇਦ ਇਹ ਸਪੀਕਰ ਤਾਂ ਲੱਗੇ ਹੋਏ ਆ ਵੀ ਇਹ ਇਹ ਗੱਡੀ ਦੇ ਵਿੱਚ ਇਹ ਦੋਨੇ ਚੀਜ਼ਾਂ ਹੈਗੀਆਂ, ਪਰ ਨਹੀਂ ਹੈਗੀਆਂ ਨੀ ਕੱਲੀਆਂ, ਉਹ ਸਟੀਕਰ ਉੱਥੇ ਹੀ ਲਾਏ ਜਾਂਦੇ ਜਿੱਥੇ ਉਹ ਚੀਜ਼ਾਂ ਰੱਖੀਆਂ ਗਈਆਂ, ਤਾਂ ਕਿ ਜੇ ਮੰਨ ਲਓ ਤੁਹਾਡੇ ਨਾਲ ਹਾਦਸਾ ਵਾਪਰ ਜੇ ਜਿਹਨੇ ਰੱਖੀਆਂ, ਤਾਂ ਦੂਜੇ ਬੰਦੇ ਨੂੰ ਈਜ਼ੀ ਐਕਸੈਸ ਹੋਵੇ ਵੀ ਆਹ ਸਟੀਕਰ ਲੱਗਿਆ, ਮੈਂ ਇਹ ਵਾਰੀ ਖੋਲਾਂ ਜਾਂ ਇਹ ਸਾਈਡ ਤੇ ਦੇਖਾਂ, ਜਿਵੇਂ ਹੁਣ ਮੇਰੀ ਗੱਡੀ ਆ, ਮੇਰੀ ਗੱਡੀ ਦੇ ਖੱਬੇ ਹੱਥ ਬੈਕ ਦੇ ਉੱਤੇ ਸਟੀਕਰ ਮੈਂ ਲਾਏ ਹੋਏ ਆ, ਤਾਂ ਉਹ ਖੱਬੇ ਹੱਥ ਉਹਦੇ ਜਦੋਂ ਉੱਥੋਂ ਖੋਲੂਗਾ ਬੰਦਾ ਸਾਹਮਣੇ, ਉਹਨੂੰ ਪਹਿਲਾਂ ਫਸਟ ਏਡ ਕਿੱਟ ਤੇ ਜਿਹੜਾ ਫਾਇਰ ਦੇ ਦਿਖ ਜਾਣਗੇ ਸਿਲੰਡਰ ਉੱਥੇ। ਸੋ ਇਸ ਕਰਕੇ ਇਹ ਚੀਜ਼ਾਂ ਨਾ ਉੱਥੇ ਹੋਣੀਆਂ ਚਾਹੀਦੀਆਂ ਜਿੱਥੋਂ ਹਰ ਬੰਦੇ ਦੀ ਨਜ਼ਰ ਪੈ ਜੇ, ਹਰ ਬੰਦਾ ਈਜ਼ੀਲੀ ਉੱਥੇ ਪਹੁੰਚ ਕੇ ਇਹ ਕਰੇ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਰ ਹੋਣੀ ਆ, ਅਸੀਂ ਸੜਕਾਂ ਤੇ ਪਾਰਕਿੰਗ ਕਰਦੇ ਆ ਗੱਡੀ, ਗਲੀਆਂ ਚ ਪਾਰਕ ਕਰਦੇ ਆ ਗੱਡੀ, ਤਾਂ ਬਹੁਤ ਸਾਰੇ ਥਾਵਾਂ ਤੇ ਨਾ ਇੱਕ ਆਮ ਨਾਰਮਲ ਜ਼ਿਆਦਾ ਪੀਲੀਆਂ ਲੈਣਾ ਰੈਗੂਲਰ ਲੱਗੀਆਂ ਹੁੰਦੀਆਂ ਜਿੱਥੇ ਵੀ ਤੁਸੀਂ ਖੜਾਉਣੀ ਨੀ, ਕਈ ਥਾਂ ਤੇ ਨਾ ਇੱਕ ਪਾਰਕਿੰਗ ਦੇ ਵਿੱਚ ਵਿੱਚ ਇੱਕ ਛੋਟੀ ਜਿਹੀ ਪੀਲੀ ਲਾਈਨ ਲੱਗੀ ਹੁੰਦੀ ਆ ਸਾਰੀ ਮੀਟਰਕ ਦੀ, ਤੇ ਉਹਦਾ ਕਾਰਨ ਹੁੰਦਾ ਉਹ ਲੱਗੀ ਵੀ ਉੱਥੇ ਕਿਉਂ ਨੀ ਲਾਉਣਾ, ਉੱਥੇ ਪਾਣੀ ਦੀ ਆਊਟਲੈਟ ਹੁੰਦੀ ਆ ਜਾਂ ਤਾਂ ਫਾਇਰ ਦੀ ਪਾਈਪ ਲਾਉਣ ਦੀ ਆਊਟਲੈਟ ਹੁੰਦੀ ਆ, ਤੇ ਉਹ ਇਸੇ ਲਈ ਲਾਏ ਜਾਂਦੇ ਨਿਸ਼ਾਨ ਵੀ ਭਾਈ ਇਹ ਏਰੀਆ ਬਲੌਕ ਨੀ ਕਰਨ, ਤਾਂ ਕਿ ਜਦੋਂ ਐਮਰਜੈਂਸੀ ਪੈ ਜੇ ਗਾਂਹ ਉੱਤੇ ਗੱਡੀ ਖੜੀ ਹੋਵੇ, ਉਹ ਗੱਡੀ ਦੀ ਚਾਬੀ ਨਾ ਕੋਲੇ ਹੋਵੇ, ਤਾਂ ਤੁਸੀਂ ਕਿਵੇਂ ਉੱਥੇ ਲਾ ਲਓਗੇ। ਤੇ ਇਹੀ ਚੀਜ਼ ਘਰ ਚ ਹੁੰਦੀ ਆ, ਘਰ ਚ ਜੇ ਤੁਸੀਂ ਕਿਤੇ ਇਹ ਚੀਜ਼ਾਂ ਲਾਉਣੇ ਹੋ ਜਾਂ ਰੱਖਦੇ ਹੋ, ਤੇ ਜੇ ਉਹਦੇ ਉੱਤੇ ਹੋਰ 10 ਚੀਜ਼ਾਂ ਟੰਗਤੀਆਂ ਜਾਂ ਉਹਦੇ ਮੂਹਰੇ ਮੇਜ਼ ਕੁਰਸੀਆਂ ਲਾਤੀਆਂ ਤੇ ਹੋਰ ਕਰਤਾ, ਤਾਂ ਤੁਸੀਂ ਐਮਰਜੈਂਸੀ ਪੈਣ ਤੇ ਉਹਨੂੰ ਯੂਜ਼ ਨੀ ਕਰ ਸਕਦੇ। ਸੋ ਇਹਦੇ ਲਈ ਇਹ ਜ਼ਰੂਰੀ ਪਮਾਨਾ।
ਮੈਂ ਤਾਂ ਆਪਣੇ ਸੱਜਣਾ ਮਿੱਤਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਡਿਸਕਸ਼ਨ ਕੀਤੀ ਹੜ੍ਹਾਂ ਬਾਰੇ ਵੀ ਕੀ ਚੱਲ ਰਿਹਾ, ਰਿਪੋਰਟ ਵੀ ਦਿੱਤੀ ਆ, ਪਰ ਇਹ ਤੋਂ ਆਪਾਂ ਕੁਛ ਅੱਜ ਸਿੱਖਣਾ ਆ। ਸਿੱਖਣਾ ਇਹ ਹੈ ਕਿ ਆਸਟ੍ਰੇਲੀਆ ਵੀ ਕੁਦਰਤੀ ਆਫ਼ਤਾਂ ਦਾ ਘਰ ਹੈ, ਇੱਥੇ ਵੀ ਆਉਂਦੀਆਂ ਨੇ, ਹਰ ਥਾਂ ਆਉਂਦੀਆਂ ਨੇ, ਤੇ ਪਹਿਲਾਂ ਆਈਡੈਂਟੀਫਾਈ ਕਰੋ, ਪਹਿਲਾਂ ਪਛਾਣੋ ਕਿ ਤੁਹਾਡੇ ਘਰ ਨੂੰ, ਤੁਹਾਡੇ ਪਰਿਵਾਰ ਨੂੰ ਕਿਹੜੀਆਂ ਕਿਹੜੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਫਿਰ ਉਹਨੂੰ ਰੋਕਣ ਦੇ ਲਈ ਉਹਨਾਂ ਨੂੰ ਦੂਰ ਕਰੋ ਜਿਹੜੀਆਂ ਵੀ ਚੀਜ਼ਾਂ ਆਲੇ ਦੁਆਲੇ ਪਈਆਂ ਨੇ, ਤੇ ਢੁਕਵੀਂ ਜਿਹੜੀ ਕੋਈ ਵੀ ਸਟੈਪ ਲੈਣੇ ਆ ਉਹ ਲਓ, ਕੋਈ ਮਸ਼ੀਨ ਲਾਣੀ ਉਹ ਲਾਓ। ਤੇ ਚੰਗਾ ਲੱਗ ਰਿਹਾ ਕਿ ਕੋਈ ਸੱਜਣ ਫੋਟੋਆਂ ਭੇਜ ਰਹੇ ਨੇ, ਹਾਂਜੀ ਜਸ ਸਿੰਘ ਹਾਂਜੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ ਜੈਜ਼ ਪੌਲੀ ਵਾਲੇ ਕਹਿੰਦੇ ਕਿ ਬਹੁਤ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤੇ ਆ ਔਰ ਉਹਨਾਂ ਨੇ ਫੋਟੋ ਵੀ ਭੇਜੀ ਆ ਫਾਇਰ ਐਕਸਟਿੰਗੁਇਸ਼ਰ ਦੀ ਆਪਣੇ ਆਫਿਸ ਦੇ ਵਿੱਚ ਉਹ ਘਰੋਂ ਹੀ ਸ਼ਾਇਦ ਕੰਮ ਕਰਦੇ ਨੇ ਤਾਂ ਮੱਲੂ ਢਿੱਲੋਂ ਹੁਣੀ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਵੀ ਹੋ ਸਕਦਾ ਨਹਿਰਾਂ ਦੀ ਬੰਦੀ ਦਾ ਪਰਮਿਟ ਹੋਵੇ ਕੋਈ ਰਿਪੇਅਰ ਚੱਲ ਰਹੀ ਹੋਵੇ ਮੈਨੂੰ ਇੰਨਾ ਪਤਾ ਨਵਾਂ ਸ਼ਹਿਰ ਦੀ ਰਿਪੇਅਰ ਚੱਲ ਰਹੀ ਆ ਤੇ ਵਿਭਾਗ ਨੇ ਸਿਸਟਮ ਨਾਲ ਹੀ ਚੱਲਣਾ ਤੇ ਆਪਾਂ ਨੂੰ ਪਤਾ ਹੀ ਨਹੀਂ ਕਿ ਸਿਸਟਮ ਕਿੰਨਾ ਫਾਸਟ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਬਾਕੀ ਲੋਕਾਂ ਦੀਆਂ ਵੀ ਗਲਤੀਆਂ ਮੂਹਰੇ ਆਉਂਦੀਆਂ ਨੇ ਸਾਡੇ ਪਿੰਡਾਂ ਵਾਲੇ ਲੋਕ ਸੇਮ ਕਲੇ ਸਾਰੇ ਵਾਹ ਸੇਮ ਵਾਲੀ ਜ਼ਮੀਨ ਸਾਰੀ ਵਾਹ ਕੇ ਉਸ ਤੇ ਖੇਤ ਬਣਾ ਲਏ ਆ ਸੋ ਉਹ ਵੀ ਇੱਕ ਸਮੱਸਿਆ ਆ ਰਹੀ ਹੈ ਅਵਤਾਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਤਸਵੀਰਾਂ ਭੇਜ ਰਹੇ ਨੇ ਆਪਣੇ ਘਰਾਂ ਦੀਆਂ ਕਿ ਫਾਇਰ ਐਕਸਟਿੰਗੁਇਸ਼ਰ ਲੱਗੇ ਹੋਏ ਨੇ ਕਿਚਨ ਦੇ ਵਿੱਚ ਵੀ ਤੇ ਕੰਮ ਦੇ ਉੱਤੇ ਬਾਹਰ ਵੀ ਘਰ ਦੇ ਉੱਤੇ ਵੀ ਬੜਾ ਧੰਨਵਾਦ ਜੀ ਤੁਹਾਡਾ ਸੋਨੀ ਢਿੱਲੋਂ ਹੋਣਾ ਨੇ ਵੀ ਭੇਜੀ ਸੀ ਜੀ ਐਸ ਚਾਹਲ ਹੋਣਾ ਨੇ ਵੀ ਤੇ ਕਈ ਹੋਰ ਮੈਸੇਜ ਵੀ ਆਏ ਸੀ ਹਾਂਜੀ ਜੈਜ਼ ਪੌਲੀ ਹੋਣਾ ਨੇ ਵੀ ਉਹਨਾਂ ਨੇ ਵੀ ਭੇਜਿਆ ਸੀ ਤੇ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ ਜੁੜੇ ਨੇ ਕਹਿੰਦੇ ਪੰਜਾਬ ਵਿਚ ਹਾਲਾਤ ਬਹੁਤ ਖਰਾਬ ਹਨ ਪਰ ਅਸਲ ਹਾਲਾਤ ਤਾਂ ਪਾਣੀ ਦੇ ਉਤਰਨ ਤੋਂ ਬਾਅਦ ਹੋਣਗੇ ਉਹ ਵੇਖੇ ਮਦਦ ਦੀ ਬਹੁਤ ਉਸ ਵੇਲੇ ਮਦਦ ਦੀ ਬਹੁਤ ਲੋੜ ਹੋਵੇਗੀ ਆਰਥਿਕ ਮਦਦ ਦੀ ਇੱਕ ਗੱਲ ਦੀ ਜਾਣਕਾਰੀ ਦੇਣਾ ਕਿ ਕਿੰਨੇ ਲੋਕ ਨੇ ਜੋ ਆਪਣੇ ਜਾਨ ਮਾਲ ਦਾ ਬੀਮਾ ਕਰਵਾਉਂਦੇ ਨੇ ਮਿੰਟੂ ਜੀ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਹਨਾ ਕੰਟੈਂਟ ਇੰਸ਼ੋਰੈਂਸ
ਬਿਲਕੁਲ ਜੀ ਬਿਲਕੁਲ ਬਿਲਕੁਲ ਕਰਵਾਉਂਦੇ ਤਾਂ ਹੈਗੇ ਆ ਜੀ ਇਹ ਨੀ ਹੈਗਾ ਵੀ ਕਰਵਾਉਂਦੇ ਨੀ ਤੇ ਪਰ ਕਿੰਨੇ ਲੋਕ ਕਰਵਾਉਂਦੇ ਆ ਮਸਲਾ ਇਹ ਆ ਵੀ ਬਹੁਤ ਘੱਟ ਚਾਂਸ ਆ ਖਾਸ ਕਰਕੇ ਹੈਲਥ ਦਾ ਜਿਹੜਾ ਇੰਸ਼ੋਰੈਂਸ ਆ ਉਹਦੇ ਮਾਮਲੇ ਚ ਨਾ ਜਦੋਂ ਬੰਦਾ ਕਰਵਾਉਂਦਾ ਹੈਗਾ ਚਾਰ ਪੰਜ ਸਾਲ ਲਗਾਤਾਰ ਕਰਵਾਉਂਦਾ ਰਹਿੰਦਾ ਮੈਨੂੰ ਬਹੁਤ ਸਾਰੇ ਇਹੋ ਜਿਹੇ ਕੇਸ ਮਿਲਦੇ ਆ ਜਿਹੜੇ ਕਹਿੰਦੇ ਆ ਯਾਰ ਅਸੀਂ ਨਾ 6 ਸਾਲ $5,000 ਸਾਰੇ ਪਰਿਵਾਰ ਦਾ ਭਰਿਆ ਤੇ ਕਿਤੇ ਕੋਈ ਫਾਇਦਾ ਨੀ ਹੋਇਆ ਤੇ ਹੁਣ ਜਦੋਂ ਆਫ਼ਤ ਪੈ ਗਈ ਉਦੋਂ ਪਤਾ ਲੱਗਿਆ ਵੀ ਕਿਉਂ ਭਰਨਾ ਜ਼ਰੂਰੀ ਸੀ ਦੇਖੋ ਇੰਸ਼ੋਰੈਂਸ ਇੱਕ ਚੀਜ਼ ਇਹੋ ਜਿਹੀ ਆ ਜਿਹੜੀ ਸਾਨੂੰ ਫਾਲਤੂ ਦੀ ਗੱਲ ਲੱਗਦੀ ਆ ਤੇ ਪਰ ਇਹ ਜ਼ਰੂਰੀ ਲਾਜ਼ਮੀ ਇੰਨੀ ਕਾ ਵੀ ਜਦੋਂ ਆਫ਼ਤ ਪੈਂਦੀ ਆ ਉਦੋਂ ਫਿਰ ਤੁਹਾਡੇ ਨਾਲ ਇਹੀ ਖੜਦੀ ਆ
ਜੀ ਹੈਰੀ ਗਿੱਲ ਹੋਣਾ ਨੇ ਵੀ ਸਿਡਨੀ ਤੋਂ ਭੇਜਤੀ ਆ ਫੋਟੋ ਆਪਣੇ ਕਿਚਨ ਦੇ ਲਾਗੇ ਹੀ ਲੱਗਿਆ ਉਹਨਾਂ ਦੇ ਵੀ ਫਾਇਰ ਐਕਸਟਿੰਗੁਇਸ਼ਰ ਸੋ ਸੱਜਣੋ ਮਿੱਤਰੋ ਅੱਜ ਦਾ ਸਾਰ ਇਹੀ ਹੈ ਕਿ ਆਪਣੇ ਘਰ ਨੂੰ ਸੇਫ ਬਣਾਓ ਆਪਣੇ ਆਪ ਨੂੰ ਸੇਫ ਬਣਾਓ ਜਦੋਂ ਸਾਰੇ ਹੀ ਸੇਫ ਹੋ ਗਏ ਤੇ ਮੈਨੂੰ ਲੱਗਦਾ ਕਮਿਊਨਿਟੀ ਵੀ ਸੇਫ ਹੋਊਗੀ ਫਿਰ ਆਪਾਂ ਆਲੇ ਦੁਆਲੇ ਦਾ ਵੀ ਸੋਚਣਾ ਕਿ ਸੇਫਟੀ ਦੇ ਲਈ ਨਾ ਇੱਕ ਦੂਜੇ ਦੀ ਮਦਦ ਕਰਨੀ ਆ ਤੇ ਪੰਜਾਬ ਦੇ ਵਿੱਚ ਬਹੁਤ ਮਦਦ ਚੱਲ ਰਹੀ ਹੈ ਅਸਲ ਦੇ ਵਿੱਚ ਹੁਣ ਓਵਰ ਮਦਦ ਚੱਲ ਰਹੀ ਹੈ ਤੇ ਹੁਣ ਬੇਨਤੀਆਂ ਹੋ ਰਹੀਆਂ ਕਿ ਥੋੜੀ ਠੱਲ ਪਾਓ ਹਜੇ ਸਾਰਾ ਕੁਛ ਅੰਡਰ ਕੰਟਰੋਲ ਹੈ ਪਰ ਜਿਵੇਂ ਅਮਰਜੀਤ ਭਾਜੀ ਹੁਣਾਂ ਨੇ ਦੱਸਿਆ ਮਿੰਟੂ ਭਾਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋੜ ਪਏਗੀ ਹਨਾ ਹਾਂ ਤੇ ਖਾਲਸਾ ਏਡ ਵਾਲਿਆਂ ਨੇ 1.5 ਲੱਖ ਪਾਉਂਡ ਦਾ ਐਲਾਨ ਕੀਤਾ ਸੀ ਜਿਹੜਾ ਕਿ ਹੁਣ 2.5 ਲੱਖ ਪਾਉਂਡ ਹੋ ਗਿਆ ਆ ਤੇ ਮਿੰਟੂ ਜੀ ਮੈਨੂੰ ਤਾਂ ਕਈ ਵਾਰੀ ਏਦਾਂ ਲੱਗਦਾ ਹੁੰਦਾ ਕਿ ਜਿਹੜੇ ਲੋਕ ਨੇ ਨਾ ਬਾਹਰੀ ਲੋਕ ਨੇ ਦੂਜੇ ਸੂਬਿਆਂ ਦੇ ਲੋਕ ਨੇ ਸਰਕਾਰਾਂ ਨੇ ਉਹ ਇਹ ਸੋਚਦੀਆਂ ਨੇ ਕਿ ਸਾਨੂੰ ਲੋੜ ਹੀ ਨਹੀਂ ਆਰਥਿਕ ਮਦਦ ਦੇਣ ਦੀ ਪੰਜਾਬੀ ਲੋਕ ਉਦਾਂ ਹੀ ਬਹੁਤ ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ ਹੋਈ ਹੈ ਇਹਨਾਂ ਦੇ ਉੱਤੇ ਖੜਦੇ ਨੇ ਕਿਉਂਕਿ ਜਦੋਂ ਉੱਤਰਾਖੰਡ ਦੇ ਵਿੱਚ ਹੜ੍ਹ ਆਏ ਸੀ ਨਾ ਤਾਂ ਉਦੋਂ 100-100 ਰੁਪਏ ਨੂੰ ਖਾਣੇ ਦੀ ਹੋ ਗਈ ਸੀ ਪਲੇਟ 300-300 ਰੁਪਏ ਨੂੰ ਪਾਣੀ ਦੀ ਬੋਤਲ ਲੋਕਾਂ ਨੇ ਮਤਲਬ ਬਿਜ਼ਨਸ ਬਣਾ ਲਿਆ ਸੀ ਉਦੋਂ ਤੇ ਇੱਥੇ ਬੇਨਤੀਆਂ ਕੀਤੀਆਂ ਇਹਨੇ ਕਿ ਲੰਗਰ ਵਾਧੂ ਹੈ ਬੰਦ ਕਰ ਦਿਓ ਹਨਾ ਫਰਕ ਹੈ ਨਾ ਸੋਚਣੀ 'ਚ ਫਰਕ ਹੈ ਦੇਖੋ ਕਿੰਨਾ ਹਨਾ
ਬਿਲਕੁਲ ਬਿਲਕੁਲ
ਤੇ ਉਹ ਰਾਹਤ ਪੈਕੇਜ ਵੀ ਮੈਨੂੰ ਲੱਗਦਾ ਇਸ ਹਿਸਾਬ ਨਾਲ ਕਰਦੇ ਹੋਣੇ ਆ ਕਿ ਪੰਜਾਬ ਦੇ ਜਿਹੜੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਨੂੰ ਗੁਰੂ ਸਾਹਿਬ ਨੇ ਉਦੇ ਮਿਹਰ ਕਰ ਦੇਣੀ ਹੈ ਲੋੜ ਨਹੀਂ ਹੈਗੀ ਇਹਨਾਂ ਨੂੰ ਦੇਣ ਦੀ ਇਹ ਬੜੇ ਮਿਹਨਤੀ ਬੰਦੇ ਨੇ ਇੱਕ ਪੋਜ਼ਿਟਿਵ ਨੋਟ ਤੇ ਮੈਂ ਗੱਲ ਕਰ ਰਿਹਾ ਵੈਸੇ ਲੋੜ ਹੁੰਦੀ ਆ ਪਰ ਮੈਂ ਇਹ ਕਹਿ ਰਿਹਾ ਕਿ ਚੜ੍ਹਦੀ ਕਲਾ ਵਾਲੀ ਕੌਮ ਦੀ ਨਿਸ਼ਾਨੀ ਆ ਕਈ ਵਾਰੀ ਬੈਕਫਾਇਰ ਵੀ ਸਾਡੇ ਤੇ ਕਰ ਜਾਂਦੀ ਆ ਇਹ ਵੀ ਇੱਕ ਸਮੱਸਿਆ ਹੈ ਮਿੰਟੂ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ
ਬਸ ਜੀ ਵਧੀਆ ਖੂਬਸੂਰਤ ਦੇਣਾ ਤੇ ਜਾਂਦੇ ਜਾਂਦੇ ਮੈਂ ਨਾ ਤੜਕ ਸ਼ੁਰੂਆਤ ਤੁਸੀਂ ਉਰਦੂ ਤੋਂ ਕੀਤੀ ਸੀ ਵੀ ਉਰਦੂ ਦੀਆਂ ਗੱਲਾਂ ਤੋਂ ਤੇ ਜਾਂਦੇ ਜਾਂਦੇ ਉਸਤਾਦ ਦਾਮਨ ਦੀ ਜਿਹੜੀ ਇੱਕ ਕਵਿਤਾ ਤਾਂ ਉਹ ਮੈਨੂੰ ਸਾਹਮਣੇ ਆ ਗਈ ਵੀ ਉਰਦੂ ਦੇ ਕਈ ਵਾਰੀ ਨਾ ਅਸੀਂ ਬੋਲੀਆਂ ਦੇ ਉੱਤੇ ਗੱਲ ਕਰ ਦਿੰਨੇ ਆ ਵੀ ਬੋਲੀ ਆਹ ਨੀ ਬੋਲੋ ਉਹ ਨੀ ਬੋਲੋ ਇਹ ਆ ਪਰ ਸਾਨੂੰ ਸਾਰੀਆਂ ਬੋਲੀਆਂ ਸਿੱਖ ਲੈਣੀਆਂ ਚਾਹੀਦੀਆਂ ਤੇ ਪਰ ਜਿਹੜੀ ਆਪਦੀ ਮਾਂ ਬੋਲੀ ਆ ਉਹ ਭੁੱਲਣੀ ਨੀ ਚਾਹੀਦੀ ਉਹਨੂੰ ਹਰ ਵੇਲੇ ਚੇਤੇ ਰਹਿਣਾ ਚਾਹੀਦਾ ਸੋ ਉਸਤਾਦ ਦਾਮਨ ਹੋਰਾਂ ਦੀ ਲਿਖਿਆ ਸੀ ਉਹਨਾਂ ਨੇ ਮੈਂ ਉਰਦੂ ਦਾ ਦੋਖੀ ਨਹੀਂ ਆ ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ਪੁੱਛਦੇ ਹੋ ਮੇਰੇ ਦਿਲ ਦੇ ਦਿਲ ਦੀ ਬੋਲੀ ਜੇ ਪੁੱਛਦੇ ਹੋ ਮੇਰੇ ਦਿਲ ਦੀ ਬੋਲੀ ਹਾਂਜੀ ਹਾਂ ਪੰਜਾਬੀ ਆ ਹਾਂਜੀ ਹਾਂ ਪੰਜਾਬੀ ਆ ਬੁੱਲਾ ਮਿਲਿਆ ਇਸ ਵਿੱਚੋਂ ਵਾਰਸ ਵੀ ਧਾਰਾਂ ਮਿਲੀਆਂ ਇਸ ਵਿੱਚੋਂ ਮੇਰੀ ਮਾਂ ਪੰਜਾਬੀ ਆ ਹਾਂਜੀ ਹਾਂ ਹਾਂ ਪੰਜਾਬੀ ਆ ਸੋ ਬਿਲਕੁਲ ਜੀ ਸਾਨੂੰ ਅਖੀਰ ਜੋ ਮਰਜ਼ੀ ਭਾਸ਼ਾ ਸਿੱਖ ਲਈਏ ਪਰ ਜਿਹੜੀ ਪੰਜਾਬੀ ਸਾਡੀ
ਬਹੁਤ ਸਾਡੇ ਦਿਲਾਂ ਚ ਵਸਦੀ ਭਾਸ਼ਾ। ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਜੀ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਸ਼ੁਕਰੀਆ ਜੀ ਬਹੁਤ ਬਹੁਤ ਤੇ ਧੰਨਵਾਦ ਮਿਲਦੇ ਜੀ। ਸੋ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ, ਧੰਨਵਾਦ। ਸੋ ਜ਼ੁਬਾਨ ਏ ਸੀਰੀ ਬਹੁਤ ਵਧੀਆ, ਉਰਦੂ ਦਾ ਅੱਖਰ ਆ ਜਿਹੜਾ ਅਮਰੀਕ ਭਾਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਸੀ। ਤੇ ਜੋਗੀ ਕੁਮਾਰ ਕਹਿੰਦੇ ਨੇ ਖੁਦਾ ਹਾਫਿਜ਼ ਜੀ, ਜੀ ਖੁਦਾ ਮੁਹਾਫਿਜ਼। ਅੱਛਾ ਇਹ ਨਵਾਂ ਅੱਖਰ ਹੈ ਕੋਈ, ਇਹ ਵੀ ਦੱਸਿਓ ਸਾਨੂੰ। ਸੋ ਦੋਸਤੋ ਪ੍ਰੋਗਰਾਮ ਕਰਦੇ ਗੱਲਾਂ ਕਰਦੇ ਕਈ ਵਾਰੀ ਅੱਖਰ ਵਾਧਾ ਘਾਟਾ ਕਹਿ ਹੋ ਜਾਂਦਾ, ਵਿਚਾਰ ਸਾਡੇ ਨਹੀਂ ਮਿਲਦੇ, ਕੋਈ ਚੱਕਰ ਨਹੀਂ ਹੈਗਾ, ਵੀ ਅਗਰੀ ਟੂ ਡਿਸਅਗਰੀ। ਤੇ ਕਈ ਵਾਰੀ ਵੱਖਰੇ ਐਂਗਲ ਹੁੰਦੇ ਨੇ, ਵੱਖਰਾ ਹੁੰਦਾ ਸਾਰਾ ਕੁਛ, ਤੇ ਅਸੀਂ ਅਲੱਗ ਅਲੱਗ ਨਜ਼ਰੀਏ ਤੋਂ ਸੋਚਦੇ ਹਾਂ ਦੇਖਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ, ਸਾਂਝਾਂ ਪਾਉਂਦੇ ਨੇ। ਤੇ ਜਾਂਦੇ ਜਾਂਦੇ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਇਹ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਕਿ ਹਰਮਨ ਰੇਡੀਓ ਦੀ ਐਂਡਰਾਇਡ ਦੀ ਐਪਲੀਕੇਸ਼ਨ ਆ ਚੁੱਕੀ ਆ, ਪੋਡਕਾਸਟ ਤੁਸੀਂ ਉਹਦੇ ਵਿੱਚੋਂ ਸੁਣ ਸਕਦੇ ਹੋ, ਡਾਊਨਲੋਡ ਨਹੀਂ ਕਰ ਸਕਦੇ। ਅਗਰ ਤੁਸੀਂ ਆਈਫੋਨ ਜਾਂ ਐਂਡਰਾਇਡ ਤੇ ਆਫਲਾਈਨ ਡਾਊਨਲੋਡ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਪੋਡਕਾਸਟ ਦਾ, ਜਿਹੜਾ ਸੈਕਸ਼ਨ ਚ ਜਾ ਕੇ ਸਾਡੇ ਵੈਬਸਾਈਟ ਤੇ ਉਹ ਆਪਣੇ ਆਪ ਆ ਜਾਏਗਾ। ਵੈਸੇ ਸਾਊਂਡ ਕਲਾਊਡ ਦੀ ਐਪ ਤੁਸੀਂ ਡਾਊਨਲੋਡ ਕਰ ਲਓ, ਉਸ ਦੇ ਵਿੱਚ ਹਰਮਨ ਰੇਡੀਓ ਨੂੰ ਵੀ ਫੋਲੋ ਕਰੋ, ਉੱਥੇ ਵੀ ਤੁਹਾਨੂੰ ਐਪੀਸੋਡ ਨਾਲ ਦੀ ਨਾਲ ਤੁਸੀਂ ਡਾਊਨਲੋਡ ਵੀ ਕਰ ਸਕੋਗੇ, ਸੁਣ ਵੀ ਸਕੋਗੇ, ਤੇ ਆਪਣੇ ਕਮੈਂਟ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ। ਸਾਊਂਡ ਕਲਾਊਡ ਦੀ ਬੜੀ ਵਧੀਆ ਐਪਲੀਕੇਸ਼ਨ ਹੈ। ਸੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰੋਗਰਾਮਾਂ ਦੇ ਵਿੱਚ ਵਾਧਾ ਕਰ ਰਹੇ ਹਾਂ, ਹਰਪ੍ਰੀਤ ਹੁਣੀ ਵੀ ਸਾਡੇ ਨਾਲ ਆ ਰਹੇ ਨੇ, ਗਰਾਊਂਡ ਰਿਐਲਿਟੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ। ਤੇ ਜੀ ਐਸ ਚਾਲ ਜੀ ਤੁਹਾਡਾ ਇੱਕ ਗੀਤ ਮੈਂ ਕੱਲ ਦਾ ਜਿਹੜਾ ਪੈਂਡਿੰਗ ਪਿਆ ਅੱਜ ਲਾਉਣਾ ਆ ਤੇ ਤੁਹਾਨੂੰ ਸੁਣਾਉਂਦੇ ਆ ਫਿਰ ਗੁਰਨਾਮ ਭੁੱਲਰ ਦਾ ਡਿਮਾਂਡਾਂ ਗੀਤ। ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਇਹ ਪ੍ਰੋਗਰਾਮ ਛੇਤੀ ਪੋਡਕਾਸਟ ਦੇ ਵਿੱਚ ਅਵੇਲੇਬਲ ਹੋਵੇਗਾ। ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ, ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ, ਸਤਿ ਸ੍ਰੀ ਅਕਾਲ।
ਕਰਾ ਦੂੰ ਜੱਟੀਏ ਤੜਕੇ ਨੂੰ ਮੈਂਟਲ ਹੈ ਦਵਾ ਦੂੰ ਜੱਟੀਏ ਸੂਟਾਂ ਉੱਤੇ ਵਰਕ ਕਰਾ ਦੂੰ ਜੱਟੀਏ ਤੜਕੇ ਨੂੰ ਮੈਂਟਲ ਹੈ ਦਵਾ ਦੂੰ ਜੱਟੀਏ ਗੱਭਰੂ ਨੇ ਸਾਗਰੀ ਬਿਆਲੀ ਮੋੜ ਤੇ ਗੱਭਰੂ ਨੇ ਸਾਗਰੀ ਬਿਆਲੀ ਮੋੜ ਤੇ ਸੌ ਤੇਰੀ ਤੂੰ ਹੀ ਆ ਪਸੰਦ ਜੀ ਕਰੀ ਗੱਡੀ ਰੈਡੀ ਮੈਰਿਜ ਤੇ ਫੁੱਲ ਲਾਉਣ ਨੂੰ ਜੱਟ ਰੈਡੀ ਨਗਰੇ ਦਾ ਮੁੱਲ ਪਾਉਣ ਨੂੰ ਗੱਡੀ ਰੈਡੀ ਮੈਰਿਜ ਤੇ ਫੁੱਲ ਲਾਉਣ ਨੂੰ ਜੱਟ ਰੈਡੀ ਨਗਰੇ ਦਾ ਮੁੱਲ ਪਾਉਣ ਨੂੰ ਪਿਆਰ ਨਾਲ ਭਾਵੇਂ ਸਾਡੀ ਜਾਨ ਕੱਢ ਲਈ ਆਕੜਾਂ ਚ ਐਵੇਂ ਬਿੱਲੋ ਜੰਗ ਨਾ ਕਰੀ ਦਸ ਦੀ ਜਵਾਨਾ ਪੋਰਾ ਸੰਗ ਨਾ ਕਰੀ ਉਹ ਨਗਰੇ ਵਿਖਾ ਕੇ ਜੱਟ ਤੰਗ ਨਾ ਕਰੀ ਦਸ ਦੀ ਜਵਾਨਾ ਪੋਰਾ ਸੰਗ ਨਾ ਕਰੀ ਨਗਰੇ ਵਿਖਾ ਕੇ ਜੱਟ ਤੰਗ ਨਾ ਕਰੀ ਨੇ ਵੀ ਆਸ ਰੱਬ ਥੇਰਾ ਰੱਖਿਆ ਜੱਟ ਨੇ ਵੀ ਗਾਡਰ ਜਾ ਥੇਰਾ ਰੱਖਿਆ ਇੱਕ ਦੀ ਜਗ੍ਹਾ ਤੇ ਲਾ ਦੂੰ ਮਿਲੀਅਨ ਨੀ ਹੁਕਮ ਫੁੱਲਾਂ ਚੋਂ ਮੇਰੀ ਖੰਡ ਤਾਂ ਕਰੀ ਉਹ ਦੱਸ ਦੀ ਜਮਾਨਾ ਪੂਰਾ ਸੰਗ ਨਾ ਕਰੀ ਨਗਰੇ ਵਿਖਾ ਕੇ ਜੱਟ ਤੰਗ ਨਾ ਕਰੀ ਦੱਸ ਦੀ ਜਮਾਨਾ ਪੂਰਾ ਸੰਗ ਨਾ ਕਰੀ ਉਹ ਨਗਰੇ ਵਿਖਾ ਕੇ ਜੱਟ ਤੂੰ ਕਰਾ ਕੇ ਪੱਕੇ ਸਹਿਨ ਭੇਜ ਦੂੰ ਜੇ ਪੈ ਗਈ ਲੋੜ ਬਿੱਲੋ ਗਨ ਮੈਨ ਭੇਜ ਦੂੰ ਉਹ ਜੱਟਾਂ ਤੂੰ ਕਰਾ ਕੇ ਪੱਕੇ ਸਹਿਨ ਭੇਜ ਦੂੰ ਤੇ ਲੋੜ ਪਈ ਜੱਟ ਗਨ ਮੈਨ ਭੇਜ ਦੂੰ ਉਹ ਤਲੀਆਂ ਤੇ ਵਿੱਕੀ ਤਾਲੀ ਵਾਲ ਲਿਖ ਲੈ ਕਿਸੇ ਹੋਰ ਦਾ ਬਨੇਰਿਆਂ ਤੇ ਰੰਗ ਨਾ ਕਰੀ ਉਹ